ਲੂਕਾ ਰਸੂਲ ਦੀ ਅੰਜੀਲ ਉਸਦਾ ਪਹਿਲਾ ਬਾਪ ਜਿਸ ਹਾਲ ਵਿੱਚ ਬਹੁਤਿਆਂ ਨੇ ਉਹਨਾਂ ਗੱਲਾਂ ਦਾ ਵਰਤਾਂਤ ਲਿਖਣ ਨੂੰ ਲੱਕ ਬੰਨਿਆ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ, ਜਿਵੇਂ ਉਹਨਾਂ ਨੇ ਸਾਨੂੰ ਸੌਂਪਿਆ ਜਿਹੜੇ ਮੁੱਢੋਂ ਆਪਣੀ ਅੱਖੀ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਨ। ਹੇ ਸਰਬ ਉਪਮਾ ਜੋਗ ਥਿਓਫਿਲਸ, ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਯਤਨ ਨਾਲ ਪਾਲ ਕਰਕੇ ਉਚਿਤ ਜਾਣਿਆ ਭਾਈ ਤੇਰੇ ਲਈ ਜਿਵੇਂ ਹੋਇਆ ਤਿਵੇਂ ਹੀ ਲਿਖਾ, ਤਾਂ ਜੋ ਤੂੰ ਉਹਨਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ। ਯਹੂਦੀਆਂ ਦੇ ਰਾਜਾ ਹੈਰੋਦੇਸ ਨੇ ਉਨੀ ਦਿਨੀ ਅਬੀਆ ਦੇ ਵਾਰੀ ਵਾਲਿਆਂ ਵਿੱਚੋਂ ਜਕਰੀਆ ਕਰਕੇ ਇੱਕ ਜਾਜਕ ਸੀ ਅਤੇ ਉਹਦੀ ਪਤਨੀ ਹਰੂਨ ਦੀਆਂ ਧੀਆਂ ਵਿੱਚੋਂ ਸੀ ਅਤੇ ਉਹਦਾ ਨਾਂ ਇਲਿਸਬਤ ਸੀ। ਉਹ ਦੋਵੇਂ ਪਰਮੇਸ਼ਵਰ ਦੇ ਅੱਗੇ ਧਰਮੀ ਸਨ ਔਰ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਪਿਤਾ ਤੋਂ ਨਿਰਲੇਖ ਚੱਲਦੇ ਸਨ। ਉਹਨਾਂ ਦੀ ਔਲਾਦ ਨਾ ਸੀ ਕਿਉਂਕਿ ਇਲਿਸਬਤ ਬਾਂਝ ਸੀ ਔਰ ਦੋਵੇਂ ਵੱਡੀ ਉਮਰ ਦੇ ਸਨ ਅਤੇ ਇਉਂ ਹੋਇਆ ਕਿ ਜਦ ਪਰਮੇਸ਼ਵਰ ਦੇ ਦਰਗਾਹੇ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕੀਤਾ ਸੀ ਤਾਂ ਜਾਜਕਾਈ ਦੇ ਦਸਤੂਰ ਅਨੁਸਾਰ ਗੁਣਾ ਉਹਨਾਂ ਦੇ ਨਾਂ ਦਾ ਨਿਕਲਿਆ, ਭਾਈ ਪਰਮੇਸ਼ਵਰ ਦੀ ਹੈਕਲ ਵਿੱਚ ਜਾ ਕੇ ਤੂਫ਼ਤ ਖਾਵੇ ਅਤੇ ਤੂਫ਼ਤ ਖਾਉਣ ਵਾਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। ਤਦ ਉਹਨੂੰ ਪ੍ਰਭੂ ਦਾ ਇੱਕ ਦੂਤ ਤੂਫ਼ ਦੀ ਵੇਦੀ ਉੱਤੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਜਕਰੀਆ ਵੇਖ ਕੇ ਘਬਰਾਇਆ ਔਰ ਉਹਨੂੰ ਡਰ ਲੱਗਾ, ਪਰ ਦੂਤ ਨੇ ਉਹਨੂੰ ਆਖਿਆ, ਹੇ ਜਕਰੀਆ ਨਾ ਡਰ, ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਹੈ ਅਤੇ ਤੇਰੀ ਪਤਨੀ ਇਲਿਸਬਤ ਤੇਰੇ ਲਈ ਇੱਕ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਂ ਯਹੂਨਾ ਰੱਖਣਾ ਔਰ ਤੈਨੂੰ ਖੁਸ਼ੀ ਦਾ ਅਤੇ ਆਨੰਦ ਹੋਵੇਗਾ ਅਤੇ ਬਥੇਰੇ ਉਹਦੇ ਜੰਮਣ ਉੱਤੇ ਖੁਸ਼ ਹੋਣਗੇ ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਨਾ ਮੱਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ ਅਤੇ ਇਸਰਾਇਲ ਦੀ ਔਲਾਦ ਵਿੱਚੋਂ ਬਹੁਤਿਆਂ ਉਹਨਾਂ ਨੂੰ ਪਰਮੇਸ਼ਵਰ ਦੇ ਵੱਲ ਮੋੜੇਗਾ ਅਤੇ ਉਹ ਉਸਦੇ ਅੱਗੇ ਅੱਗੇ ਏਲੀਆ ਦਾ ਆਤਮਾ ਔਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁੱਖਾਂ ਨੂੰ ਧਰਮੀਆਂ ਦੀ ਬੁੱਧ ਵੱਲ ਮੋੜੇ। ਭਾਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ। ਤਾਂ ਜਕਰੀਆ ਨੇ ਦੂਤ ਨੂੰ ਆਖਿਆ, ਮੈਂ ਇਹ ਕੀ ਕੁਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ। ਦੂਤ ਨੇ ਉਹਨੂੰ ਉੱਤਰ ਦਿੱਤਾ, ਮੈਂ ਜਬਰਾਇਲ ਹਾਂ ਜੋ ਪਰਮੇਸ਼ਵਰ ਦੇ ਸਨਮੁਖ ਹਾਜ਼ਰ ਰਹਿੰਦਾ ਹਾਂ ਅਤੇ ਇਸ ਲਈ ਇਕੱਲਿਆ ਹੋਇਆ ਹਾਂ ਭਾਈ ਤੇਰੇ ਲਈ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖ਼ਬਰ ਸੁਣਾਵਾਂ। ਵੇਖ, ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਗਾ ਅਤੇ ਬੋਲ ਨਾ ਸਕੇਗਾ। ਇਸ ਲਈ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ ਅਤੇ ਲੋਕ ਚਕਰੀਆ ਦੇ ਰਾਹ ਵੇਖਦੇ ਸਨ ਅਤੇ ਹੈਕਲ ਵਿੱਚ ਉਹਦੇ ਚਿਹਰ ਲਾਉਣ ਕਰਕੇ ਹੈਰਾਨ ਹੁੰਦੇ ਸਨ। ਫਿਰ ਜਦ ਉਹ ਬਾਹਰ ਆਇਆ ਤਾਂ ਉਹਨਾਂ ਨਾਲ ਨਾ ਬੋਲ ਸਕਿਆ। ਉਹਨਾਂ ਮਾਲੂਮ ਕੀਤਾ ਜੋ ਉਹਨੇ ਹੈਕਲ ਵਿੱਚ ਕੋਈ ਪਰਤਖ ਰੱਖਿਆ ਹੋਇਆ ਵੇਖੀ ਅਤੇ ਉਹਨਾਂ ਨੂੰ ਸਹਿਨਤਾ ਮਾਰਦਾ ਸੀ ਅਤੇ ਗੁੰਗਾ ਰਹਿ ਗਿਆ। ਤਾਂ ਇਉਂ ਹੋਇਆ ਕਿ ਜਦ ਉਹਦੀ ਸੇਵਾ ਦੇ ਦਿਨ ਪੂਰੇ ਹੋਏ ਤਾਂ ਉਹ ਆਪਣੇ ਘਰ ਚਲਾ ਗਿਆ। ਫਿਰ ਉਹਨਾਂ ਦਿਨਾਂ ਦੇ ਪਿੱਛੋਂ ਉਹਦੀ ਪਤਨੀ ਇਲਿਸਬਤ ਗਰਭਵਤੀ ਹੋਈ ਅਤੇ ਉਹਨੇ 5 ਮਹੀਨਿਆਂ ਤੀਕਰ ਆਪਣੇ ਤਾਈਂ ਇਹ ਕਹਿ ਕੇ ਲੁਕਾਇਆ ਕਿ ਪ੍ਰਭੂ ਜਿੰਨੀ ਦਿਨੀ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ, ਭਾਈ ਲੋਕਾਂ ਨੂੰ ਮੇਰੀ ਸ਼ਰਮਿੰਦਗੀ ਤੋਂ ਹਟਾ ਦੇਵੇ। 6ਵੇਂ ਮਹੀਨੇ ਜਬਰਾਇਲ ਦੂਤ ਪਰਮੇਸ਼ਵਰ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਵਾਰੀ ਕੋਲ ਭੇਜਿਆ ਗਿਆ ਜਿਹਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਨੇ ਦੇ ਵਿੱਚ ਇੱਕ ਪੁਰਸ਼ ਨਾਲ ਹੋਈ ਸੀ ਔਰ ਉਸ ਕੁਆਰੀ ਦਾ ਨਾਮ ਮਰੀਅਮ ਸੀ ਅਤੇ ਉਸਨੇ ਉਹਦੇ ਕੋਲ ਅੰਦਰ ਆਣ ਕੇ ਵਧਾਇਓ ਜਿਹਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਵਚਨ ਤੋਂ ਘਬਰਾਈ ਅਤੇ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ। ਦੂਤ ਨੇ ਉਹਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਣੇਗੀ, ਤੂੰ ਉਸਦਾ ਨਾਮ ਯਸੂ ਰੱਖਣਾ, ਉਹ ਮਹਾਨ ਹੋਵੇਗਾ ਅਤੇ ਅਤਿ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ, ਉਹ ਜੁਗੋ ਜੁਗ ਯਕੂਬ ਦੇ ਘਰਾਨੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਕਦੇ ਨਾ ਹੋਵੇਗਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਜਾਣਦੀ ਨਹੀਂ। ਦੂਤ ਨੇ ਉਸਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਵੇਖ, ਤੇਰੀ ਸਾਕ ਇਲਿਸਬਤ ਉਸਨੂੰ ਵੀ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਹ ਵੀ 6 ਮਹੀਨਾ ਦਾ ਹੈ, ਕਿਉਂਕਿ ਕੋਈ ਵਚਨ ਪਰਮੇਸ਼ਵਰ ਦੀ ਵੱਲੋਂ ਸ਼ਕਤਹੀਨ ਨਾ ਹੋਵੇਗਾ। ਤਾਂ ਮਰੀਅਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਬੰਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਾਂ ਦੂਤ ਉਹਦੇ ਕੋਲੋਂ ਚਲਾ ਗਿਆ। ਉਨੀ ਦਿਨੀ ਮਰੀਅਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ਼ ਵਿੱਚ ਯਹੂਦਾ ਦੇ ਇੱਕ ਨਗਰ ਨੂੰ ਗਈ ਔਰ ਜ਼ਕਰੀਆ ਦੇ ਘਰ ਵਿੱਚ ਜਾ ਕੇ ਇਲਿਸਬਤ ਨੂੰ ਪ੍ਰਣਾਮ ਕੀਤਾ। ਤਾਂ ਇਉਂ ਹੋਇਆ ਕਿ ਜਦ ਇਲਿਸਬਤ ਨੇ ਮਰੀਅਮ ਨੂੰ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਹਦੀ ਕੁੱਖ ਵਿੱਚ ਉਛਲ ਪਿਆ ਅਤੇ ਇਲਿਸਬਤ ਪਵਿੱਤਰ ਆਤਮਾ ਨਾਲ ਭਰ ਗਈ ਅਤੇ ਉਹ ਜ਼ੋਰ ਜ਼ੋਰ ਕੇ ਉੱਚੀ ਦੇ ਕੇ ਬੋਲੀ, ਮੁਬਾਰਕ ਹੈ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਹੈ ਤੇਰੀ ਕੁੱਖ ਦਾ ਫਲ। ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? ਵੇਖ, ਤੇਰੇ ਪ੍ਰਣਾਮ ਦੀ ਆਵਾਜ਼ ਮੇਰੇ ਕੰਨ ਵਿੱਚ ਪੈਂਦੀ ਹੈ ਕਿ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉੱਛਲ ਪਿਆ। ਔਰ ਤਨ ਹੈ ਉਹ ਜਿਹਨੇ ਪ੍ਰਤੀਤ ਕੀਤੀ, ਕਿਉਂਕਿ ਜਿਹੜਾ ਗੱਲਾਂ ਪ੍ਰਭੂ ਦੀ ਵੱਲੋਂ ਉਸਨੂੰ ਕਹੀਆਂ ਗਈਆਂ ਸਨ ਉਹ ਪੂਰੀਆਂ ਹੋਣਗੀਆਂ। ਤਾਂ ਮਰੀਅਮ ਨੇ ਆਖਿਆ, ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ ਅਤੇ ਮੇਰਾ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਨਿਹਾਲ ਹੋਇਆ, ਕਿਉਂ ਜੋ ਉਹ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਵੇਖੋ ਤਾਂ ਇਹਦੋ ਅੱਗੇ ਸਾਰੀਆਂ ਪੀੜ੍ਹੀਆਂ ਮੈਨੂੰ ਤਨ ਆਖਣਗੀਆਂ, ਕਿਉਂਕਿ ਜੋਗ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਪਵਿੱਤਰ ਉਹਦਾ ਨਾਮ ਹੈ ਜਿਹੜੇ ਉਸ ਤੋਂ ਪੌ ਰੱਖਦੇ ਹਨ। ਉਹਨਾਂ ਉੱਤੇ ਉਹਦੀ ਦਇਆ ਪੀੜ੍ਹੀਓ ਪੀੜ੍ਹੀ ਹੈ ਅਤੇ ਉਸਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ ਅਤੇ ਉਹਨੇ ਉਹਨਾਂ ਨੂੰ ਖਿਡਾ ਦਿੱਤਾ। ਉਹਨੇ ਬਲਵੰਤ ਨੂੰ ਤਖਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚਾ ਕੀਤਾ ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਧਨੀਆਂ ਨੂੰ ਸੱਖਣੇ ਹੱਥ ਤਾ ਦਿੱਤਾ। ਉਹਨੇ ਆਪਣੇ ਦਾਸ ਇਸਰਾਇਲ ਦੀ ਸਹਾਇਤਾ ਕੀਤੀ, ਭਾਈ ਉਹਦੇ ਆਪਣੇ ਰਹਿਮ ਨੂੰ ਯਾਦ ਕਰੇ, ਜਿਵੇਂ ਉਹਨੇ ਸਾਡੇ ਪਿਓ ਦਾਦਾ ਨਾਲ ਵਚਨ ਕੀਤਾ, ਅਬਰਾਹਾਮ ਤੇ ਉਹਦੀ ਵੰਸ਼ ਨਾਲ ਜੁਗੋ ਜੁਗ ਤਾਈ। ਤਾਂ ਮਰੀਅਮ 3 ਕੁ ਮਹੀਨੇ ਉਹਦੇ ਨਾਲ ਰਹੀ ਅਤੇ ਆਪਣੇ ਘਰ ਨੂੰ ਮੁੜ ਗਈ। ਹੁਣ ਇਲਿਸਬਤ ਦੇ ਜਨਮ ਦਾ ਵੇਲਾ ਆ ਪੁੱਜਾ ਅਤੇ ਉਹ ਪੁੱਤਰ ਜਣੀ ਔਰ ਉਹਦੇ ਗੁਆਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸਤੇ ਵੱਡੀ ਦਇਆ ਕੀਤੀ ਹੈ ਉਹਦੀ ਖੁਸ਼ੀ ਮਨਾਈ। ਤਾਂ ਇਉਂ ਹੋਇਆ ਜੋ 8ਵੇਂ ਦਿਨ ਬਾਲਕ ਦੀਆਂ ਸੁਨਤਾਂ ਲਈ ਆਏ ਅਤੇ ਉਹਦਾ ਨਾਂ ਜ਼ਕਰੀਆ ਰੱਖਣ ਲੱਗੇ ਅਤੇ ਉਹਦੇ ਪਿਤਾ ਦਾ ਨਾਂ ਸੀ। ਪਰ ਉਹਦੀ ਮਾਤਾ ਨੇ ਅੱਗੋਂ ਆਖਿਆ, ਨਹੀਂ, ਉਹ ਯੂਹੰਨਾ ਸਦਾਵੇਗਾ ਅਤੇ ਉਸਨੂੰ ਕਿਹਾ, ਕਿਉਂ ਜੋ ਉਹ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਂ ਤੋਂ ਸਦੀਂਦਾ ਹੈ। ਤਾਂ ਉਹਨਾਂ ਨੇ ਉਹਨੂੰ ਉਹਦੇ ਪਿਤਾ ਦੇ ਵੱਲ ਸਹਿਮਤ ਕੀਤੀ ਜੋ ਉਹਦਾ ਕੀ ਨਾਂ ਰੱਖਿਆ ਜਾਂਦਾ ਹੈ। ਤਾਂ ਉਹਨੇ ਪੱਟੀ ਮੰਗਾ ਕੇ ਲਿਖਿਆ, ਭਾਈ ਉਹਦਾ ਨਾਂ ਯੂਹੰਨਾ ਹੈ ਅਤੇ ਸਭ ਉਹ ਹੈਰਾਨ ਰਹਿ ਗਏ। ਉਸੇ ਵੇਲੇ ਉਹਦਾ ਮੂੰਹ ਔਰ ਉਹਦੀ ਜੀਭ ਖੁੱਲ ਗਈ ਅਤੇ ਉਹ ਬੋਲਿਆ, ਪਰਮੇਸ਼ਵਰ ਨੂੰ ਮੁਬਾਰਕ ਕਹਿਣ ਲੱਗਾ। ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦੀਆਂ ਦੇ ਸਾਰੇ ਪਹਾੜੀ ਦੇਸ਼ ਵਿੱਚ ਇਹਨਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਹਨਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਪਲਾ ਹੈ ਇਹ ਕਿਹੋ ਜਿਹਾ ਬਾਲਕ ਹੋਊ, ਕਿਉਂ ਜੋ ਪ੍ਰਭੂ ਦਾ ਹੱਥ ਉਹਦੇ ਨਾਲ ਸੀ। ਤਾਂ ਉਹਦਾ ਪਿਤਾ ਜ਼ਕਰੀਆ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਅੰਗਮ ਵਾਕ ਕਰਕੇ ਕਹਿਣ ਲੱਗਾ, ਮੁਬਾਰਕ ਹੈ ਪ੍ਰਭੂ ਇਸਰਾਇਲ ਦਾ ਪਰਮੇਸ਼ਰ, ਕਿਉਂ ਜੋ ਉਸਨੇ ਆਪਣੀ ਸਾਰੀ ਪਰਜਾ ਉੱਤੇ ਨਗਾਹ ਕੀਤੀ ਅਤੇ ਉਹਨਾਂ ਨੂੰ ਇਸਤਾਰਾ ਦਿੱਤਾ ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਨੇ ਵਿੱਚ ਮੁਕਤੀ ਦਾ ਸਿੰਘ ਖੜਾ ਕੀਤਾ, ਜਿਵੇਂ ਉਸਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੋਂ ਮੁੱਢੋਂ ਆਖਿਆ ਸੀ। ਭਾਈ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਹਨਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕੇੜ ਰੱਖਦੇ ਹਨ ਛੁਟਕਾਰਾ ਦੇਵੇ, ਨਾਲੇ ਉਹ ਸਾਡੇ ਪਿਓ ਦਾਦਿਆਂ ਉੱਤੇ ਦਇਆ ਕਰੇ ਅਤੇ ਆਪਣੇ ਪਵਿੱਤਰ ਨੇਮ ਨੂੰ ਚੇਤੇ ਰੱਖੇ, ਅਰਥਾਤ ਉਹ ਸਹੁੰ ਨੂੰ ਜਿਹੜੀ ਉਸਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ। ਭਾਈ ਉਹ ਸਾਨੂੰ ਇਹ ਬਖਸ਼ੇ ਜੋ ਅਸੀਂ ਆਪਣੇ ਵੈਰੀਆਂ ਹੱਥੋਂ ਛੁੱਟ ਕੇ ਉਮਰ ਭਰ ਉਹਦੇ ਅੱਗੇ ਪਵਿੱਤਰਤਾ ਅਤੇ ਧਰਮ ਨਾਲ ਅਤੇ ਬੇਤੜਕ ਉਹਦੀ ਉਪਾਸਨਾ ਕਰੀਏ। ਅਤੇ ਤੂੰ ਹੇ ਬਾਲਕ ਅਤ ਮਹਾਨ ਦਾ ਨਬੀ ਅਖਵਾਏਗਾ, ਕਿਉਂ ਜੋ ਤੂੰ ਪ੍ਰਭੂ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹਦੇ ਅੱਗੇ ਅੱਗੇ ਚੱਲੇਗਾ। ਭਾਈ ਉਹਦੀ ਪਰਜਾ ਨੂੰ ਮੁਕਤੀ ਦਾ ਗਿਆਨ ਦੇਵੇ, ਜਿਹੜੀ ਉਹਨਾਂ ਦੇ ਪਾਪਾਂ ਤੋਂ ਮਾਫ਼ੀ ਹੈ ਅਤੇ ਸਾਡੇ ਪਰਮੇਸ਼ਰ ਦੇ ਵੱਡੇ ਰਹਿਮ ਦੇ ਕਾਰਨ ਮਿਲੇਗੀ। ਜਦ ਤਿਕਰ ਸਵੇਰ ਦਾ ਚਾਨਣਾ ਉਪਰੋਂ ਸਾਡੇ ਉੱਤੇ ਚਮਕੇਗਾ, ਭਾਈ ਉਹਨਾਂ ਨੂੰ ਜੋ ਹਨੇਰੇ ਦੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ। ਅਤੇ ਉਹ ਬਾਲਕ ਵਾਧਾ ਔਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਇਲ ਉੱਤੇ ਆਪਣੇ ਪ੍ਰਗਟ ਹੋਣ ਦੇ ਦਿਨ ਤਿਕਰ ਉਜਾੜ ਵਿੱਚ ਰਿਹਾ। ਦੋ ਬਾਪ ਉਨੀ ਦਿਨੋਂ ਇਉਂ ਹੋਇਆ ਕਿ ਕੈਸਰ ਅਗਸਤਸ ਕੋਲੋਂ ਹੁਕਮ ਲੈ ਕੇ ਨਿਕਲਿਆ ਜੋ ਸਾਰੀ ਦੁਨੀਆਂ ਵਿੱਚ ਮਰਦਮਸ਼ੁਮਾਰੀ ਹੋਵੇ। ਇਹ ਪਹਿਲੀ ਮਰਦਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਮ ਕੁਰੇਨੀਅਸ ਦੇ ਸਮੇਂ ਵਿੱਚ ਕੀਤੀ ਗਈ। ਤਦੋਂ ਸਭੋ ਆਪਣੇ ਆਪਣੇ ਨਗਰ ਦੇ ਨਾਂ ਲਿਖਾਉਣ ਲਈ ਚੱਲੇ ਅਤੇ ਯੂਸਫ ਵੀ ਇਸ ਲਈ ਜੋ ਦਾਊਦ ਦੇ ਘਰਾਨੇ ਅਤੇ ਔਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦੀਆਂ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ। ਆਪਾਂ ਹੀ ਆਪਣੀ ਮੰਗ ਮਰੀਅਮ ਸਨੇ ਜੋ ਗਰਭਵਤੀ ਸੀ ਆਪਣਾ ਨਾਮ ਲਿਖਵਾਵੇ। ਅਤੇ ਇਉਂ ਹੋਇਆ कि उना दे उते हुंदिया ही मरियम दे जनने दे दिन पूरे हो गए अते ओ अपना जेठा पुत्र जनी और ओनू कपड़े विच लपेट के खुरली विच रखिया क्यों जो ओना नू सराह विच भी थां ना मिली। उस देश विच अयाली सन जो रड़ विच रहंदे और रात नू अपने इज्जत दी राखी करदे सन। प्रभु दा एक दूत उना दे कोल आ खड़ोता और प्रभु दा तेज उना दे चफेरे चमकिया अते ओ बहुत डर गए। तद दूत ने उना नू आख्या डरो ना क्योंकि वेखो मैं तुहानू वड्डी खुशी दी खबर सुनाउंदा हां जो सारी धरती दे लई प्रजा होवेगी। भाई दाऊद दे नगर विच अज तुहाडे लई इक मुक्तिदाता पैदा होया है जिहड़ा प्रभु यीशु मसीह है अते तुहाडे लई इह पता है कि तुसी इक बालक नू कपड़े विच वलेटिया होया अते खुरली विच पिया होया वेखोगे। तां इकदम स्वर्ग दी फौज दा इक जत्था उस दूत दे नाल हो के परमेश्वर दी स्तुति करदा अते इह कहिंदा सी परम धाम विच परमेश्वर दी वडियाई अते धरती उत्ते शांति उहनां लोकां विच जिन्हां नाल ओह प्रसन्न है। ਤਾਂ ਇਹ ਹੋਇਆ ਕਿ ਜਦ ਦੂਤ ਉਹਨਾਂ ਦੇ ਕੋਲੋਂ ਆਕਾਸ਼ ਉੱਤੇ ਚਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ ਆਓ ਹੁਣ ਬੈਤਲਹਮ ਤਿਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹਦੀ ਪ੍ਰਭੂ ਨੇ ਸਾਨੂੰ ਖਬਰ ਦਿੱਤੀ ਹੈ। ਤਦ ਉਹਨਾਂ ਛੇਤੀ ਨਾਲ ਆਣ ਕੇ ਮਰੀਅਮ ਅਤੇ ਯੂਸਫ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਡਿੱਠਾ ਅਤੇ ਵੇਖ ਕੇ ਉਸਨਾਂ ਨਾਲ ਉਸ ਵਚਨ ਨੂੰ ਜਿਹੜਾ ਜਿਸ ਬਾਲਕ ਦੇ ਹੱਕ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਸੁਣਾਇਆ ਅਤੇ ਸਾਰੇ ਸੁਣਨ ਵਾਲੇ ਇਹਨਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਹਨਾਂ ਨੇ ਕਹੀਆਂ ਹਨ ਹੈਰਾਨ ਹੋਏ। ਪਰ ਮਰੀਅਮ ਨੇ ਇਹਨਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ ਅਤੇ ਅਯਾਲੀ ਇਹਨਾਂ ਸਭਨਾਂ ਗੱਲਾਂ ਦੇ ਵਿਖੇ ਜ਼ਿਕਰ ਉਹਨਾਂ ਨੂੰ ਕਹੀਆਂ ਗਈਆਂ ਸਨ ਤਿਕਰ ਸੁਣ ਕੇ ਅਤੇ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਮੁੜ ਗਏ। ਜਦ 8 ਦਿਨ ਪੂਰੇ ਹੋਏ ਤਾਂ ਉਹਦੀਆਂ ਸੁਨਤਾਂ ਹੋਣ ਤਾਂ ਉਹਦਾ ਨਾਮ ਯਿਸੂ ਰੱਖਿਆ ਗਿਆ ਜੋ ਉਹਦੇ ਕੁੱਖ ਵਿੱਚ ਪੈਣ ਤੋਂ ਅੱਗੇ ਸਵਰਗ ਦੂਤ ਨੇ ਉਹਨੂੰ ਆਖਿਆ ਸੀ। ਜਦ ਮੂਸਾ ਦੀ ਸ਼ਰ੍ਹਾ ਮੁਜਬ ਉਹਨਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ ਜਿਵੇਂ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ। ਭਾਈ ਹਰੇਕ ਕੁੱਖ ਦਾ ਖੋਲਣ ਵਾਲਾ ਨਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ ਅਤੇ ਉਹ ਗੱਲ ਅਨੁਸਾਰ ਜੋ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਅਰਥਾਤ ਖੁਰਮੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ। ਅਤੇ ਵੇਖੋ ਯਰੂਸ਼ਲਮ ਵਿੱਚ ਸ਼ਿਮੋਨ ਕਰਕੇ ਇੱਕ ਮਨੁੱਖ ਸੀ ਔਰ ਉਹ ਧਰਮੀ ਅਤੇ ਭਗਤ ਲੋਕ ਸੀ। ਇੱਥੇ ਇਸਰਾਇਲ ਦੀ ਤਸੱਲੀ ਵਿੱਚ ਦੀ ਉਡੀਕ ਵਿੱਚ ਸੀ ਔਰ ਪਵਿੱਤਰ ਆਤਮਾ ਉਸ ਉੱਤੇ ਸੀ ਔਰ ਉਹਨੂੰ ਪਵਿੱਤਰ ਆਤਮਾ ਨੇ ਖਬਰ ਦਿੱਤੀ ਭਾਈ ਜਾ ਤਿਕਰ ਤੂੰ ਪ੍ਰਭੂ ਯਿਸੂ ਮਸੀਹ ਨੂੰ ਨਾ ਵੇਖੇਗਾ ਅਤੇ ਤੂੰ ਨਾ ਮਰੇਗਾ। ਉਹ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਹੈਕਲ ਵਿੱਚ ਆਇਆ ਅਤੇ ਜਿਸ ਵੇਲੇ ਉਸਦੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਦੇ ਅਨੁਸਾਰ ਉਹਦੇ ਲਈ ਅਮਲ ਕਰਦੇ ਸਨ ਉਹਨਾਂ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ਰ ਨੂੰ ਮੁਬਾਰਕਾਬਾਦ ਦੇ ਕੇ ਕਿਹਾ ਹੇ ਮਾਲਕ ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ ਦੇ ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਮੁਕਤੀ ਡਿੱਠੀ ਜਿਹੜੀ ਤੂੰ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ ਅਤੇ ਆਪਣੀ ਪ੍ਰਜਾ ਇਸਰਾਇਲ ਦੇ ਲਈ ਤੇਜ। ਤਦ ਉਹਦੇ ਪਿਤਾ ਅਤੇ ਮਾਤਾ ਉਹਨਾਂ ਗੱਲਾਂ ਤੋਂ ਜੋ ਉਹਦੇ ਵਿਖੇ ਆਖੀਆਂ ਗਈਆਂ ਸਨ ਹੈਰਾਨ ਹੋਏ। ਤਾਂ ਸ਼ਿਮੋਨ ਨੇ ਉਹਨਾਂ ਨੂੰ ਸ਼ੀਸ਼ ਦਿੱਤੀ ਅਤੇ ਉਹਦੀ ਮਾਤਾ ਮਰੀਅਮ ਨੂੰ ਆਖਿਆ ਵੇਖ ਇਹ ਬਾਲਕ ਇਸਰਾਇਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਉਹਦੇ ਵਿਰੁੱਧ ਗੱਲਾਂ ਹੋਣਗੀਆਂ ਸਗੋਂ ਤਲਵਾਰ ਤੇਰੀ ਜਿੰਦ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਵਿੱਚ ਸੋਚਾਂ ਪ੍ਰਗਟ ਹੋ ਜਾਣ ਅਤੇ ਅਸ਼ੇਰ ਦੇ ਘਰਾਨੇ ਵਿੱਚੋਂ ਆਨਾ ਨਾਓ ਦੀ ਇੱਕ ਨਵੀਆਂ ਫਨੁਏਲ ਦੀ ਧੀ ਸੀ ਅਤੇ ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰੇਪਨ ਤੋਂ 7 ਵਰੇ ਪ੍ਰਥਾ ਨਾਲ ਵਿਆਹ ਕੀਤਾ ਸੀ ਅਤੇ ਉਹ 84 ਵਰਿਆਂ ਤੋਂ ਵਿਧਵਾ ਸੀ। ਸੋ ਉਹ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਆਪਣੇ ਬੇਨਤੀ ਕਰਨ ਨੂੰ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ ਅਤੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਦਾ ਜ਼ਿਕਰ ਉਹਨਾਂ ਸਭ ਨੇ ਕੀਤਾ ਜਿਹੜੇ ਯਰੂਸ਼ਲਮ ਵਿੱਚ ਤੇ ਨਿਸਤਾਰੇ ਦੀ ਉਡੀਕ ਕਰ ਰਹੇ ਸਨ। ਅਤੇ ਜਦ ਉਹ ਪ੍ਰਭੂ ਦੀ ਸ਼ਰ੍ਹਾ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ। ਉਹ ਮੁੰਡਾ ਵਾਧਾ ਅਤੇ ਆਪਣੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ ਅਤੇ ਪ੍ਰਭੂ ਦੀ ਕਿਰਪਾ ਉਹ ਸੁੱਤੇ ਸੀ। ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ਅਤੇ ਜਦ ਉਹ 12 ਵਰਿਆਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਰਹਿ ਗਿਆ ਅਤੇ ਉਸਦੇ ਮਾਪਿਆਂ ਨੇ ਮਲੂਮ ਨਾ ਕੀਤਾ ਸੀ ਪਰ ਇਹ ਸਮਝ ਕੇ ਭਾਈ ਉਹ ਉੱਥੋਂ ਕਾਫਲੇ ਵਿੱਚ ਹੈ ਅਤੇ ਇੱਕ ਮੰਜ਼ਿਲ ਗਏ ਅਤੇ ਉਹਨੇ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਪਾ ਲਿਆ ਪਰ ਉਹ ਜਦ ਨਾ ਲੱਭਾ ਤਾਂ ਫਿਰ ਉਹ ਯਰੂਸ਼ਲਮ ਨੂੰ ਉੜੇ ਅਤੇ ਇਉਂ ਹੋਇਆ ਜੋ ਉਹ ਤਿੰਨਾਂ ਦਿਨਾਂ ਪਿੱਛੋਂ ਉਹਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਾ ਹੋਇਆ ਤੇ ਉਹਨਾਂ ਦੀਆਂ ਸੁਣਦਾ ਅਤੇ ਉਹਨਾਂ ਤੋਂ ਪ੍ਰਸ਼ਨ ਕਰਦੇ ਹੋਏ ਲੱਭਾ ਅਤੇ ਸਾਰੇ ਸੁਣਨ ਵਾਲੇ ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਤਦ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹਦੀ ਮਾਤਾ ਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰਦੇ ਹਾਂ। ਉਸ ਨੇ ਉਹਨਾਂ ਨੂੰ ਕਿਹਾ, ਕਾਹਨੂੰ ਤੁਸੀਂ ਮੈਨੂੰ ਲੱਭਦੇ ਸੋ? ਭਲਾ ਤੁਸੀਂ ਨਹੀਂ ਜਾਣਦੇ ਸੋ ਭਾਈ ਮੈਨੂੰ ਚਾਹੀਦਾ ਹੈ ਜਾਂ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ। ਪਰ ਉਹਨਾਂ ਇਸ ਗੱਲ ਨੂੰ ਜਿਹੜੀ ਉਸਨੇ ਆਖੀ ਸੀ ਨਾ ਸਮਝਿਆ, ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ ਅਤੇ ਉਹ ਮਾਤਾ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਅਤੇ ਯਿਸੂ ਗਿਆਨ ਔਰ ਕਦ ਔਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਾਧਾ ਗਿਆ। ਤੀਸਰਾ ਬਾਪ। ਫਿਰ ਤਿਰਬਿਊਸ ਕੈਸਰ ਦੇ ਰਾਜ ਦੇ 15ਵੇਂ ਵਰੇ ਜਦ ਪਿੰਤੀਉਸ ਪਿਲਾਤੁਸ ਯਹੂਦੀਆਂ ਦਾ ਹਾਕਮ ਸੀ ਅਤੇ ਹੈਰੋਦੇਸ ਕਲੀਲ ਦਾ ਰਾਜਾ ਅਤੇ ਉਹਦਾ ਭਾਈ ਫਿਲਪੁਸ ਇਤਰੀਆ ਅਤੇ ਤ੍ਰੋਣੀਥਿਸ ਦੇਸ਼ ਦਾ ਰਾਜਾ ਅਤੇ ਲੁਸਾਨੀਉਸ ਅਬਿਲੇਨੇ ਦਾ ਰਾਜਾ ਸੀ। ਅਨਾਸ ਔਰ ਕਿਆਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ਰ ਦਾ ਵਚਨ ਉਜਾੜ ਵਿੱਚ ਜ਼ਕਰੀਆ ਦੇ ਪੁੱਤਰ ਯੂਹੰਨਾ ਨੂੰ ਪਹੁੰਚਿਆ ਅਤੇ ਉਸਨੇ ਯਰਦਨ ਦੇ ਸਾਰੇ ਲਾਮ ਛਾਮ ਦੇ ਦੇਸ਼ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ, ਜਿਵੇਂ ਇਸ਼ਾਇਆ ਨਬੀ ਦੀ ਬਾਣੀਆਂ ਦੇ ਪੁਸਤਕ ਵਿੱਚ ਆਖਿਆ ਹੋਇਆ ਸੀ। ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼, ਭਾਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ ਅਤੇ ਉਹਦੇ ਰਾਹਾਂ ਨੂੰ ਸਿੱਧਾ ਕਰੋ। ਹਰੇਕ ਖੱਡ ਭਰੀ ਜਾਵੇਗੀ ਅਤੇ ਹਰੇਕ ਪਹਾੜ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ ਅਤੇ ਵਿੰਗ ਟ੍ਰੇਡਿੰਗ ਸਿੱਧੇ ਅਤੇ ਖੁਦਰਲੇ ਰਾਹ ਪੱਧਰੇ ਹੋ ਜਾਣਗੇ ਅਤੇ ਸਭ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ। ਤਦ ਉਸਨੇ ਉਹਨਾਂ ਨੂੰ ਮਹਾਇਨਾ ਨੂੰ ਜੋ ਉਸ ਉੱਤੇ ਬਪਤਿਸਮਾ ਲੈਣ ਨਿਕਲੇ ਸਨ ਆਖਿਆ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿੰਨੇ ਦੱਸਿਆ? ਸੋ ਤੁਸੀਂ ਤੌਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਾਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ ਪਰਮੇਸ਼ਵਰ ਦੇ ਅਬਰਾਹਾਮ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਵਰਿਕਸ਼ਾਂ ਦੀ ਜੜ੍ਹ ਪੁਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ, ਸੋ ਹਰੇਕ ਵਰਿਕਸ਼ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਡਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫਿਰ ਅਸੀਂ ਕੀ ਕਰੀਏ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਜਿਹਦੇ ਕੋਲ ਦੋ ਕੁਰਤੇ ਹਨ ਉਹ ਉਸ ਨੂੰ ਵੰਡ ਦੇਵੇ, ਜਿਹਦੇ ਕੋਲ ਨਹੀਂ ਹਨ, ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ। ਤਦ ਮਸੂਲੀਏ ਦਾ ਵੀ ਬਪਤਿਸਮਾ ਲੈਣ ਆਏ ਅਤੇ ਉਹਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵਧੀਕ ਨਾ ਲਓ। ਔਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, ਭਾਈ ਅਸੀਂ ਕੀ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਨਾ ਕਿਸੇ ਤੇ ਜ਼ੁਲਮ ਕਰੋ, ਨਾ ਉਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ। ਜਦ ਲੋਕ ਉਡੀਕਦੇ ਸਨ ਅਤੇ ਸਭ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਾਈ ਕਿਤੇ ਇਹੋ ਮਸੀਹ ਨਾ ਹੋਵੇ, ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋਂ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹਦੀ ਮੈਂ ਜੁੱਤੀ ਦਾ ਤਸਮਾ ਖੋਲ੍ਹਣ ਦੇ ਲਾਇਕ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਔਰ ਅੱਗ ਨਾਲ ਬਪਤਿਸਮਾ ਦੇਵੇਗਾ। ਉਹਦੀ ਤੁੰਗਲੀ ਉਹਦੇ ਹੱਥ ਵਿੱਚ ਹੈ ਅਤੇ ਉਹਦੇ ਪੇੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮ੍ਹਾਂ ਕਰੇ, ਪਰ ਤੂੜੀ ਨੂੰ ਉਹ ਸੱਗ ਵਿੱਚ ਜਿਹੜੀ ਕਦੀ ਬੁੱਝਣ ਵਾਲੀ ਨਹੀਂ ਹੈ ਫੂਕ ਦੇਵੇਗਾ। ਫਿਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਰਿਹਾ। ਪਰ ਰਾਜਾ ਹੈਰੋਦੇਸ ਨੇ ਆਪਣੇ ਭਾਈ ਦੀ ਤੀਵੀ ਹੈਰੋਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੈਰੋਦੇਸ ਨੇ ਕੀਤੀਆਂ ਸਨ ਉਹਦੇ ਕੋਲੋਂ ਮਲਾਮਤ ਉਠਾ ਕੇ ਸਭ ਤੋਂ ਵੱਧ ਇਹ ਵੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ। ਜਦ ਸਾਰੇ ਲੋਕ ਬਪਤਿਸਮਾ ਲੈ ਹਟੇ ਔਰ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ, ਤਾਂ ਇਉਂ ਹੋਇਆ ਜੋ ਆਕਾਸ਼ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਾਈ ਉਸ ਉੱਤੇ ਉਤਰਿਆ ਅਤੇ ਇੱਕ ਸਵਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਯਿਸੂ ਆਪ ਜਦ ਦੇਸ਼ ਦੇਣ ਲੱਗਾ ਤਾਂ 30 ਵਰ੍ਹਿਆਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸਫ ਦਾ ਪੁੱਤਰ ਸੀ ਜਿਹੜਾ ਹੈਲੀ ਦਾ ਸੀ, ਅਤੇ ਉਹ ਮਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯਨਾਈ ਦਾ, ਉਹ ਯੂਸਫ ਦਾ, ਉਹ ਮਤੀਆ ਦਾ, ਉਹ ਅਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨਗਈ ਦਾ, ਉਹ ਮਾਲਤ ਦਾ, ਔਰ ਮਥਈ ਦਾ, ਔਰ ਸ਼ਿਮਈ ਦਾ, ਔਰ ਯੋਸੇਕ ਦਾ, ਉਹ ਯਹੂਦਾ ਦਾ, ਉਹ ਯੋਹਾਨਾਨ ਦਾ, ਉਹ ਰਸੇ ਦਾ, ਉਹ ਜ਼ਰੂ ਬਾਬਲ ਦਾ, ਉਹ ਸਲਾਤੀਅਲ ਦਾ, ਉਹ ਨੇਰੀ ਦਾ, ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕਮਾਸ ਦਾ, ਉਹ ਅਮਲੋ ਦਾਮ ਦਾ ਔਰ ਏਰ ਦਾ, ਉਹ ਯੋਸੇ ਦਾ, ਉਹ ਅਲੀਜ਼ੀਅਰ ਦਾ, ਉਹ ਯੋਰਾਮ ਦਾ, ਉਹ ਮਤਾਤ ਦਾ, ਉਹ ਲੇਵੀ ਦਾ, ਉਹ ਸ਼ਿਮੋਨ ਦਾ, ਉਹ ਯਹੂਦਾ ਦਾ, ਉਹ ਯੂਸਫ ਦਾ, ਉਹ ਯੂਨਾਨ ਦਾ, ਉਹ ਅਲਕਾਯੀਮ ਦਾ, ਉਹ ਮਲੀਏ ਦਾ, ਔਰ ਮੇਨਾਨ ਦਾ, ਉਹ ਉੱਥੇ ਮਥਤੇ ਦਾ, ਉਹ ਨਥਾਨ ਦਾ, ਉਹ ਦਾਊਦ ਦਾ, ਉਹ ਯਸੀ ਦਾ, ਉਹ ਉਬੇਦ ਦਾ, ਉਹ ਬੁਆਜ ਦਾ, ਉਹ ਸਲਮੋਨ ਦਾ, ਉਹ ਨਸ਼ਹੋਨ ਦਾ, ਉਹ ਅਮੀਨਾ ਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਔਰ ਯਹੂਦਾ ਦਾ, ਉਹ ਯਾਕੂਬ ਦਾ, ਉਹ ਇਸਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਾ ਦਾ, ਉਹ ਨਹੋਰ ਦਾ, ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਾ ਦਾ, ਉਹ ਕੈਨਾਨ ਦਾ, ਉਹ ਅਰਪਕ ਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, ਉਹ ਮਥੁਸਲਾ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਲਹੇਲ ਦਾ, ਉਹ ਕੈਨਾਨ ਦਾ, ਉਹ ਅਨੋਸ਼ ਦਾ, ਉਹ ਸੇਤ ਦਾ, ਉਹ ਆਦਮ ਦਾ, ਉਹ ਪਰਮੇਸ਼ਵਰ ਦਾ ਪੁੱਤਰ ਸੀ। ਚਾਰ ਬਾਪ। ਤਦ ਯਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਔਰ ਆਤਮਾ ਦੀ ਅਗਵਾਈ ਨਾਲ 40 ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਹਨੂੰ ਪ੍ਰਪਤਾਉਂਦਾ ਸੀ ਔਰ ਉਨੀ ਦਿਨੀ ਉਹਨੇ ਕੁਝ ਨਾ ਖਾਧਾ ਔਰ ਜਦ ਦਿਨ ਪੂਰੇ ਹੋ ਗਏ ਤਾਂ ਉਹਨੂੰ ਭੁੱਖ ਲੱਗੀ ਤਾਂ ਸ਼ੈਤਾਨ ਨੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ ਅਤੇ ਯਸੂ ਨੇ ਉਹਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ ਤਾਂ ਸ਼ੈਤਾਨ ਉਹਨੂੰ ਉੱਚੀ ਥਾਂ ਲੈ ਜਾ ਕੇ ਉਹਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ ਅਤੇ ਉਹਨੂੰ ਆਖਿਆ ਮੈਂ ਇਹ ਸਾਰਾ ਅਖਤਿਆਰ ਅਤੇ ਉਹਨਾਂ ਦੀ ਪੜਤ ਤੈਨੂੰ ਦੇ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਔਰ ਜਿਹਨੂੰ ਚਾਹੁੰਦਾ ਹਾਂ ਉਹਨੂੰ ਦਿੰਦਾ ਹਾਂ ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤਾਂ ਸਭ ਕੁਝ ਤੇਰਾ ਹੋਵੇਗਾ। ਯਸੂ ਨੇ ਉਹਨੂੰ ਉੱਤਰ ਦਿੱਤਾ ਕਿਉਂ ਜੋ ਲਿਖਿਆ ਹੋਇਆ ਹੈ ਭਾਈ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਉਸਨੇ ਉਹਨੂੰ ਯਰੂਸ਼ਲਮ ਵਿੱਚ ਲਿਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹਨੂੰ ਆਖਿਆ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ ਕਿਉਂ ਜੋ ਲਿਖਿਆ ਹੋਇਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਜੋ ਤੇਰੀ ਰੱਖਿਆ ਕਰਨ ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮੱਥੇ ਪੈਰਾਂ ਨਾਲ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ। ਯਸੂ ਨੇ ਉਹਨੂੰ ਉੱਤਰ ਦਿੱਤਾ ਕਿ ਇਹ ਲਿਖਿਆ ਹੋਇਆ ਹੈ ਕਿ ਜੋ ਤੂੰ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ ਔਰ ਸ਼ੈਤਾਨ ਜਾਂ ਸਾਰਾ ਪਰਤਾਵਾ ਕਰ ਹਟਿਆ ਤਾਂ ਕੁਝ ਚਿਰ ਤਿਕਰ ਉਸ ਕੋਲੋਂ ਦੂਰ ਰਿਹਾ। ਯਸੂ ਆਤਮਾ ਦੀ ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਔਰ ਉਹਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ ਅਤੇ ਉਹ ਉਹਨਾਂ ਦੇ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਉਸ ਦੀ ਵਡਿਆਈ ਕਰਦੇ ਸਨ। ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਦੇ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ ਅਤੇ ਇਸ਼ਾਇਆ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ ਅਤੇ ਉਸਨੇ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਲਿਖਿਆ ਹੋਇਆ ਸੀ ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ ਉਸਨੇ ਮੈਨੂੰ ਕੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਦਾ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਉੱਤੇ ਲੱਗੀਆਂ ਹੋਈਆਂ ਸਨ ਅਤੇ ਉਹ ਉਹਨਾਂ ਨੂੰ ਕਹਿਣ ਲੱਗਾ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਹਨਾਂ ਦੀ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲਦੀਆਂ ਸਨ ਹੈਰਾਨ ਹੋ ਕੇ ਕਿਹਾ ਭਲਾ ਇਹ ਯੂਸਫ ਦਾ ਪੁੱਤਰ ਨਹੀਂ। ਉਸਨੇ ਉਹਨਾਂ ਨੂੰ ਆਖਿਆ ਤੁਸੀਂ ਜ਼ਰੂਰ ਇਹ ਕਹਾਵਤ ਮੇਰੇ ਉੱਤੇ ਕਹੋਗੇ ਹੈ ਵੈਦ ਆਪਣੇ ਆਪ ਨੂੰ ਚੰਗਾ ਕਰ ਜੋ ਕੁਝ ਅਸਾਂ ਕਫ਼ਰਨਹੂਮ ਵਿੱਚ ਹੁੰਦਾ ਸੁਣਿਆ ਹੈ ਇੱਥੇ ਆਪਣੇ ਦੇਸ਼ ਵਿੱਚ ਵੀ ਕਰ। ਉਸਨੇ ਕਿਹਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਕੋਈ ਨਬੀ ਆਪਣੇ ਦੇਸ਼ ਵਿੱਚ ਪ੍ਰਵਾਨ ਨਹੀਂ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਆ ਦੇ ਦਿਨੇ ਜਾਂ 3.5 ਵਰ੍ਹਿਆਂ ਦੀ ਐਡੀ ਔੜ ਪਈ ਅਤੇ ਪਈ ਸਾਰੇ ਦੇਸ਼ ਵਿੱਚ ਵੱਡਾ ਕਾਲ ਪਿਆ ਔਰ ਬਹੁਤ ਸਾਰੀਆਂ ਵਿਧਵਾ ਇਸਰਾਇਲ ਵਿੱਚ ਸਨ ਪਰ ਸੈਦਾ ਦੇ ਦੇਸ਼ ਸਾਰਪਿਤ ਦੀ ਇੱਕ ਵਿਧਵਾ ਤੋਂ ਬਿਨਾਂ ਏਲੀਆ ਉਹਨਾਂ ਵਿੱਚੋਂ ਹੋਰ ਕਿਸੇ ਕੋਲ ਨਹੀਂ ਕੱਲਿਆ ਗਿਆ ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੋੜੀ ਸਨ ਪਰ ਉਹਨਾਂ ਵਿੱਚੋਂ ਨਮਾਨ ਸੁਰਿਆਨੀ ਬਿਨਾਂ ਕੋਈ ਸ਼ੁੱਧ ਨਹੀਂ ਕੀਤਾ ਗਿਆ ਸੋ ਜਿਹੜੇ ਸਮਾਜ ਵਿੱਚ ਸਨ ਉਹ ਉਹਨਾਂ ਸਭਨਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ ਔਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਔਰ ਪਹਾੜ ਦੀ ਟੀਸੀ ਉੱਤੇ ਜਿਸ ਉੱਤੇ ਉਹਨਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਸ ਨੂੰ ਸਿਰ ਪਰਨੇ ਡੇਗ ਦੇਣ ਪਰ ਉਹ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਚਲਾ ਗਿਆ। ਉਹ ਗਲੀਲ ਦੇ ਇੱਕ ਨਗਰ ਕਫ਼ਰਨਹੂਮ ਵਿੱਚ ਆਣ ਕੇ ਸਬਤ ਦੇ ਦਿਨ ਉਹਨਾਂ ਨੂੰ ਉਪਦੇਸ਼ ਦੇਣ ਲੱਗਾ और ओ उसके उपदेश तो हैरान हुए क्यों जो ओदा वचन इख्तियार नाल सी समाज विच एक मनुख सी जिन्हों प्रिष्ट आत्मा चिमड़ा होया सी अते ओ उच्ची आवाज नाल बोलिया हाय यसू नासरी तेरा साडे नाल की काम की तू साडा नाश करन इत्थे आया है मैं तुहानू जानदा हाँ जो तू कौन है तू परमेश्वर दा पवित्र पुरख है तां यसू ने उन्हूं वरज के कहा चुप कर अते इस विचों निकल जा सो ओ भूत उसनू विचकार पटक के बिना सट लाए उसके अंदरों निकल गया अते सारे हैरान होए अते आपस विच गल्लां करके एक दूजे नूं कहन लगे भाई ए की गल है क्यों जो इख्तियार अते समर्था नाल प्रिष्ट आत्मा नूं हुक्म करदा है अते ओ निकल जांदे हन अते ओ इस दे इलाके सभना थावां विच ओदी तुम पै गई। फिर ओ समाज तों उठ के शमौन दे घर गया अते शमौन दी सस नूं जोर दा ताप चढ़िया होया सी अते उन्हां उस अगे अर्ज कीती तद उसने ओदे कोल खड़ो के ताप नूं दबका दिता अते ओ लै गया अते उवें ही उठ के उन्हां दी खातर कीती। फिर अथून दे वेले उत्थे सारे जिहड़े पांत पांत दे रोकी सन उन्हां नूं उस कोल लियाए उसने उन्हां विचों हरेक उत्ते हथ रख के उन्हूं चंगा कर दिता और बहुतियां विचों भूत भी चीका मारदे अते ए आखदे निकले भाई तू परमेश्वर दा पुत्र है। पर उसने उन्हां नूं चिड़क के बोलन ना दिता क्यों जो उपछाणदे सन जो ए मसीह है। जद दिन चढ़िया तां ओह निकल के एक उजाड़ थां विच गया अते पीड़ां उसनूं पालदियां पालदियां उस कोल आईयां अते उसनूं रोकिया जो साडे कोलों ना जाई। पर उसने उन्हां नूं आख्या कि मैनूं चाहीदा है जो होरनां नगरां विच परमेश्वर दे राज दी खुशखबरी दा प्रचार सुनावां क्योंकि इसे लई मैं कल्या गया हां। तां ओह गलील दे समाजां विच प्रचार करदा रहा। पंजवां बाप इहो होया कि जद लोक ओहदे उत्ते डिगदे सन अते परमेश्वर दा वचन सुनदे सन तां ओह गरनेसत दी झील दे कंडे खड़ा सी अते उन झील दे कंडे दो बेड़ियां लगियां होईयां वेखियां पर माछी उन्हां विचों निकल के अपने जालां नूं तोड़ रहे सन। उसने उन्हां नूं बेड़ियां विचों एक ते जो शमौन दी सी चढ़ के उस तों चाया जो कंडे ओह रत्ती को हटा लै तां ओह बेड़ी उत्ते बैठ के लोकां नूं उपदेश देण लगा। जद ओह वचन कर हटिया तां शमौन नूं कहा भई डूंघे पाणी विच लै चलो अते शिकार लई अपने जाल पाओ। शमौन ने उत्तर दिता कि स्वामी जी असां सारी रात मेहनत कीती पर कुछ ना फड़िया तद भी तेरे अखां नाल जाल पावांगे। जद उन्हां ने इह कीता तां बहुत सारियां मच्छियां केर लईयां अते उन्हां दे जाल टुटन लगे। तद उन्हां ने अपने सांझियां नूं जिहड़े दूजी बेड़ी उत्ते सन सहमत कीती जो आण के साडी मदद करो। सो ओह आए और दोवें बेड़ियां अजिहियां भर लईयां जो डुब्बन लगियां। शमौन पतरस इह वेख के यसू दे पैरी पिया अते बोलिया प्रभु जी मेरे कोलो चला जा क्यों जो मैं पापी बंदा हाँ। इनियां मच्छियां फड़न करके ओह अते ओहदे नाल दे सब हैरान होए अते इस तरह जब्ती दे पुत्र याकूब अते यूहन्ना भी जो शमौन दे सांझी सन हैरान होए। तद यसू ने शमौन नूं आख्या ना डर एदो अगो तू मनुखां दा शिकारी होवेगा। तद ओह अपनियां बेड़ियां दे कंडे उत्ते लाए अते सब कुछ ओहदे मगर छड के तुर पए। तां इहो होया कि ओह नगर विच सी तां वेखो एक मनुख कोढ़ दा भरिया होया उत्थे सी अते ओह यसू नूं वेख के मूंह दे पार डिग्गिया और उसदे अगे बेनती करके कहा प्रभु जी जे तू चाहे तां मैनूं शुद्ध कर सकता है। तां उसने अपना हथ लम्मा करके उन्हूं छूया अते आख्या मैं चाहुंदा हां तू शुद्ध हो जा। तां ओह चट ओहदा कोढ़ जांदा रहा। तां उसने उन्हूं हुक्म दिता भई किसे नूं ना दसी पर जाके अपने ताई जाजक नूं विखा और अपने शुद्ध होण दी पेंट जाके जिवें मूसा ने ठहराया है चढ़ा तां जो उन्हां लई साखी होवे। पर उस दी चर्चा वधीक फैल गई अते वड्डी भीड़ उस दीआं गल्लां सुनन अते अपनियां मांदगियां तों चंगे होण लई इकट्ठी होई। पर ओह आप उजाड़ां विच जांदा सी अते प्रार्थना करदा हुंदा सी। इक दिन इहो होया कि जिस वेले ओह उपदेश करदा सी तां कई फरीसी अते तुरेत दे पढ़ाउण वाले जिहड़े गलील दे हरेक अते यहूदियां दे यरूशलम तों आए सन उत्थे बैठे और प्रभु दी समर्था चंगा करन लई उन्हां दे नाल सी। और वेखो लोक एक मनुख नूं जिहड़ा अधरंगी सी मंजे उत्ते लियाए अते चाहिया जो उन्हूं अंदर ले जा के उस दे अगे रखन और जां उन्हां ने पीड़ दे कारण उन्हूं अंदर ले जाण दा कोई ढंग ना वेख्या तां कोठे उत्ते चढ़ के खरपैलां विचों दी उन्हूं मंजी सने यसू दे अगे विचकार लमका दिता अते उसने उन्हां दी नेचा वेख के कहा मनुखा तेरे पाप माफ हुए। ता ग्रंथी और फरीसी विचार करन लगे, भाई ये कौन है जेड़ा कुफर बकता है, एक परमेश्वर दे बिना और कौन माफ कर सकता है। पर यीशु ने उन्हां दीआं सोचां नूं जाण के उन्हां नूं अगों आख्या, तुसी अपने मना विच क्यों सोचते हो केड़ी गल सुखाली है, यह कहना जो तेरे पाप माफ होए या यह कहना उठ और तुर। पर इसलिए जो तुसी जानो कि मनुख दे पुत्र नूं धरती ते पाप माफ करन दा अख्तियार है। उसने अदरंगी नूं कहा, मैं तैनूं आखदा हां उठ और अपनी मंजी चुक के घर चला जा। तां उह चट उन्हां दे सामने उठिया और जिस उत्ते पिया सी उह चुक के परमेश्वर दी वडियाई करदा होया अपने घर चला गया। तां उह सभे वड्डे हैरान होके परमेश्वर दी वडियाई करन लगे, पर अत पैमान होके बोले कि असा अज अचरज गल्लां वेखियां हन। एदे पिछो उह बाहर गया और लेवी नाउ दे एक मसूलीए नूं मसूल दी चौंकी उत्ते बैठे वेख्या अते उहनूं आख्या कि मेरे पिछे हो तुर। तां उह सबो कुछ छड के उठिया और उसदे पिछे तुरिया, और लेवी ने अपने घर उसकी खातर वड्डी दौत कीती, और उत्थे मसूलियां अते होरना दी जो उहनां दे नाल सन खान नूं बैठे, अते वड्डी भीड़ भी सी। फरीसी और उहनां दे ग्रंथी उसदे चेलियां उत्ते बुड़बा के कहन लगे, भाई तुसी क्यों मसूलियां अते पापियां ना खांदे पींदे हो। यीशु ने उन्हां नूं उत्तर दिता, नवे नरोयां नूं नहीं पर रोगियां नूं हकीम दी लोड़ है। मैं तरमियां नूं नहीं सगों पापियां नूं तौबा दे लई बुलाउण आया हां। अगों उन्हां ने उस नूं आख्या, यूहन्ना दे चेले बहुत वरत रखते हन अते बेनती करते हन और इसे तरह फरीसियां ने भी, पर तेरे चेले खांदे पींदे हन। यीशु ने उन्हां नूं आख्या, जद तक लाड़ा जनेतियां दे नाल है भला तुसी उन्हां तों वरत रखा सकदे हो, पर ओ दिन आउणगे जद लाड़ा उन्हां तों अड कीता जाएगा तद उन्नी दिनी ओ वरत रखणगे। अते उसने उन्हां नूं एक दृष्टांत दिता, भाई नवे कपड़े नूं जो टाकी पाड़ के पुराने कपड़े नूं कोई नहीं लाउंदा तां ओ नवे नूं पाड़ देवेगी अते नवे दी टाकी पुराणी नाल सजनी भी नहीं, और नवी मैं पुराणियां मशकां विच कोई नहीं भरदा तां नवी मैं मशकां नूं पाड़ देवेगी और मशकां दा विनाश हो जावेगा ते मैं दा भी, पर नवी मैं नवीआं मशकां विच भरनी चाहीदी है अते पुराणी पी के नवी कोई नहीं चाहुंदा, क्यों जो कहिंदा है भई पुराणी चंगी है। छेवां बा, एक सबत दे दिन इउं होया जद ओ खेतां विचों लगा जांदा सी अते उसदे चेले सिट्टे तोड़ तोड़ के अपने हत्थां नाल मल के चबदे जांदे सन, और फरीसियां विचों कईआं ने आख्या, तुसी ओ काम करदे हो जिहड़ा सबत दे दिन करना योग नहीं। यीशु ने उन्हां नूं उत्तर दिता, भला तुसी ए वी नहीं पढ़िया जो दाऊद ने की कीता जद ओ अते ओहदे साथी भुखे सन, ओ किवें परमेश्वर दे घर विच गए अते चढ़ावे दीआं रोटियां खादियां जिन्हां दा खाणा जाचकां बिना होर किसे नूं योग नहीं, और अपने साथियां नूं वी दित्तियां। फिर उसने उन्हां नूं आख्या कि मनुख दा पुत्तर सबत दे दिन दा मालक है। एक होर सबत दे दिन इउं होया भई ओह समाज विच जा के उपदेश देण लंगा, और उत्थे इक मनुख सी जिहदा सज्जा हथ सुक्या होया सी। ग्रंथी और फरीसी ओहदी ताड़ विच लगे होए सन, भाई वेखिए ओह सबत दे दिन चंगा करेगा कि नहीं, इस लई जो ओहदे जुम्मे दोष लाउण दा मौका मिले। पर उसने उन्हां दे ख्यालां नूं जाण के ओह सुक्के हथ वाले आदमी नूं आख्या, उठ अते विचाले खड़ो जा। तां ओह उठ खड़ोता। फिर यीशु ने उन्हां नूं आख्या, मैं तुहाथों पुछना हां भाई सबत दे दिन भला करना योग है या बुरा करना, जान बचाउणी या जान नाश करनी। तां उसने उन्हां सभनां वल चफेरे वेख के उन्हां नूं आख्या, अपना हथ लम्मा कर। ता उन्हें कर दिता अते उहदा हथ फिर मुड़ चंगा हो गया, पर ओ सदा पुणे नाल पर गए अते आपो विच गल्ला करन लगे, भाई यीशु नाल की करिए। उन्नी दिनी अजिहा होया जो ओ प्रार्थना करन लई पहाड़ उत्ते गया और परमेश्वर अगे प्रार्थना करदिआं सारी रात कट्टी, अते जद दिन चढ़िया अते उसने अपने चेलियां नूं कोल सद्या अते उन्हां विचों बारां नूं चुन के उन्हां दा नां रसूल वी रख्या, अर्थात शमौन जिहदा ओ नां पतरस करके तरिया, अते ओहदा भरा अंद्रियास और यकूब और यूहन्ना और फिलिपुस और बरथुलमई और मत्ती और थोमा और हलफई दा पुत्र यकूब और शमौन जेड़ा जलतेश का हुंदा है, यकूब दा पुत्र यहूदा और यहूदा इस्करियोती जेड़ा ओहदे फड़ाउण वाला सी, अते ओ उहनां दे नाल उतर के पदरे खड़ा होया। नाले ओहदे चेलियां दी वड्डी मंडली और लोकां दी वड्डी भीड़ जेड़े यहूदिया अते यरूशलम अते सुरस और सैदा दे समुंदर दे कंडियों ओहदी सुनण लई अपने रोगां तों चंगे होण लई आए सन। ਅਤੇ ਜਿਹੜੇ ਭ੍ਰਿਸ਼ਟ ਆਤਮਾ ਤੋਂ ਦਿਖੀ ਸਨ ਉਹ ਚੰਗੇ ਕੀਤੇ ਗਏ ਔਰ ਸਾਰੇ ਲੋਕ ਉਹਨੂੰ ਛੂਹਣਾ ਚਾਹੁੰਦੇ ਸਨ। ਇਸ ਲਈ ਜੋ ਸ਼ਕਤੀ ਨਿਕਲ ਕੇ ਉਹਨਾਂ ਸਭਨਾਂ ਨੂੰ ਚੰਗਾ ਕਰਦੀ। ਉਸ ਨੇ ਆਪਣੇ ਚੇਲਿਆਂ ਉੱਤੇ ਨਿਗਾਹ ਕਰਕੇ ਉਹਨਾਂ ਨੂੰ ਆਖਿਆ, ਤਨ ਹੋ ਤੁਸੀਂ ਜਿਹੜੇ ਗਰੀਬ ਹੋ, ਕਿਉਂ ਜੋ ਪਰਮੇਸ਼ਵਰ ਦਾ ਰਾਜ ਤੁਹਾਡਾ ਹੈ। ਤਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ, ਕਿਉਂ ਜੋ ਰਜਾਏ ਜਾਣਗੇ। ਤਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ, ਕਿਉਂ ਜੋ ਹੱਸੋਗੇ। ਤਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਉਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ, ਤੁਹਾਡਾ ਨਾਂ ਬੁਰਾ ਜਾਣ ਕੇ ਕੱਢ ਸੁੱਟਣਗੇ। ਅਤੇ ਉਸ ਦਿਨ ਆਨੰਦ ਹੋਵੋ, ਖੁਸ਼ੀ ਨਾਲ ਉਛਲੋ, ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇਸ ਲਈ ਪਈ ਉਹਨਾਂ ਦੇ ਪਿਓ ਦਾਦਿਆਂ ਨੇ ਨਬੀਆਂ ਦੇ ਨਾਲ ਇਸੇ ਤਰ੍ਹਾਂ ਕੀਤਾ। ਪਰ ਹਾਏ ਤੁਹਾਨੂੰ ਜਿਹੜੇ ਧਨਵਾਨ ਹੋ, ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ ਹੋ। ਹਾਏ ਤੁਹਾਨੂੰ ਜਿਹੜੇ ਰੱਜੇ ਹੋਏ ਹੋ, ਕਿਉਂ ਜੋ ਭੁੱਖੇ ਕੀਤੇ ਜਾਓਗੇ। ਹਾਏ ਤੁਸੀਂ ਜਿਹੜੇ ਹੁਣ ਹੱਸਦੇ ਹੋ, ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ। ਹਾਏ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨਗੇ ਅਤੇ ਜਦ ਉਹਨਾਂ ਦੇ ਪਿਓ ਦਾਦਿਆਂ ਨੇ ਝੂਠੇ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸੁਣਦੇ ਹੋ ਭਾਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਜੋ ਤੁਹਾਡੇ ਨਾਲ ਵੈਰ ਰੱਖਣ ਉਹਨਾਂ ਦਾ ਭਲਾ ਕਰੋ। ਜੋ ਤੁਹਾਨੂੰ ਸ਼ਰਾਪ ਦੇਣ ਉਹਨਾਂ ਨੂੰ ਆਸ਼ੀਸ਼ ਦਿਓ। ਜੋ ਤੁਹਾਡੀ ਪੱਤ ਲਾਉਣ ਉਹਨਾਂ ਦੇ ਲਈ ਪ੍ਰਾਰਥਨਾ ਕਰੋ। ਜੋ ਤੁਹਾਡੀ ਇੱਕ ਗੱਲ ਉੱਤੇ ਚਪੇੜ ਮਾਰਨ ਅਤੇ ਦੂਈ ਵੀ ਉਹਦੇ ਵੱਲ ਕਰ ਦੇ। ਔਰ ਜੋ ਤੁਹਾਡੀ ਚਾਦਰ ਖੋਹ ਲਵੇ ਉਹਨੂੰ ਆਪਣਾ ਕੁੜਤਾ ਲੈਣ ਤੋਂ ਵੀ ਮਨਾ ਨਾ ਕਰੋ। ਜੋ ਕੋਈ ਤੁਹਾਥੋਂ ਮੰਗੇ ਉਹਨੂੰ ਦੋ। ਔਰ ਜੋ ਤੁਹਾਡੀਆਂ ਵਸਤਾਂ ਖੋਹ ਲਵੇ ਉਸ ਤੋਂ ਨਾ ਮੰਗੋ। ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਤਿਹਾ ਹੀ ਕਰੋ। ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਡਾ ਕੀ ਆਸਾਨ ਹੈ। ਕਿਉਂ ਜੋ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। ਔਰ ਜੇ ਤੁਸੀਂ ਉਹਨਾਂ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ, ਤਾਂ ਤੁਹਾਡਾ ਕੀ ਆਸਾਨ ਹੋ। ਕਿਉਂ ਜੋ ਪਾਪੀ ਲੋਕ ਵੀ ਇਹੀ ਕਰਦੇ ਹਨ। ਜੇ ਤੁਸੀਂ ਉਹਨਾਂ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣਾ ਵੀ ਆਸਾ ਹੋਵੇ, ਅਤੇ ਤੁਹਾਡਾ ਕੀ ਆਸਾਨ। ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਭਾਈ, ਮੁੜ ਕੇ ਉਹਨਾਂ ਨੂੰ ਉਹਨਾਂ ਤੋਂ ਲੈ ਲੈਣ। ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਦਾ ਭਲਾ ਕਰੋ। ਨਿਰਾਸ਼ ਨਾ ਹੋ ਕੇ ਉਧਾਰ ਦਿਓ ਅਤੇ ਤੁਹਾਡਾ ਫਲ ਬਹੁਤ ਹੋਵੇਗਾ। ਅਤੇ ਤੁਸੀਂ ਅਤ ਮਹਾਨ ਪਰਮੇਸ਼ਵਰ ਦੇ ਪੁੱਤਰ ਹੋਵੋਗੇ ਕਿ ਉਹ ਨਾ ਸ਼ੁਕਰਿਆ ਅਤੇ ਦੁਸ਼ਟ ਉੱਤੇ ਕਿਰਪਾਲੂ ਹੈ। ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ। ਦੋਸ਼ ਨਾ ਲਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਵੀ ਅਪਰਾਧੀ ਨਾ ਠਹਿਰਾਏ ਜਾਓਗੇ। ਛੱਡ ਦਿਓ ਤਾਂ ਛੱਡ ਦਿੱਤੇ ਜਾਓਗੇ, ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ। ਪੂਰਾ ਮੇਪ ਦਬ ਦਬ ਕੇ ਹਿਲਾ ਹਿਲਾ ਕੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਲਦੇ ਹੋ ਉਸੇ ਨਾਲ ਹੀ ਤੁਹਾਡੇ ਲਈ ਮੁੜ ਮਿਲਿਆ ਜਾਵੇਗਾ। ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਵੀ ਕਿਹਾ, ਭਲਾ ਅੰਨਾ ਅੰਨੇ ਦਾ ਆਗੂ ਹੋ ਸਕਦਾ ਹੈ ਕਿ ਉਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ। ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਪਰ ਹਰੇਕ ਜਦ ਪੂਰਾ ਹੋ ਗਿਆ ਤਾਂ ਆਪਣੇ ਗੁਰੂ ਨਾਲੋਂ ਵੱਡਾ ਹੋਵੇਗਾ। ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ, ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ। ਜਾਂ ਕੀਕਰ ਤੂੰ ਆਪਣੇ ਭਾਈ ਨੂੰ ਆਖ ਸਕਦਾ ਹੈ, ਭਾਈ ਲਿਆ ਮੈਂ ਤੇਰੀ ਅੱਖ ਵਿੱਚੋਂ ਜਿਹੜਾ ਇੱਕ ਕੱਖ ਹੈ ਉਹਨੂੰ ਕੱਢ ਸੁੱਟਾਂ, ਪਰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ। ਹੇ ਕਪਟੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ, ਤਾਂ ਚੰਗੀ ਤਰ੍ਹਾਂ ਤੂੰ ਆਪਣੇ ਭਾਈ ਦੀ ਅੱਖ ਦੇ ਵਿੱਚੋਂ ਕੱਖ ਕੱਢ ਸਕਦਾ ਹੈ। ਕੋਈ ਚੰਗਾ ਰੁੱਖ ਤਾਂ ਨਹੀਂ ਜਿਹੜਾ ਮਾੜਾ ਫਲ ਦੇਵੇ, ਅਤੇ ਫਿਰ ਕੋਈ ਮਾੜਾ ਰੁੱਖ ਤਾਂ ਨਹੀਂ ਜਿਹੜਾ ਚੰਗਾ ਫਲ ਦੇਵੇ, ਕਿਉਂ ਜੋ ਹਰੇਕ ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਕੰਡਿਆਲੀਆਂ ਤੋਂ ਹੰਜੀਰ ਨਹੀਂ ਤੋੜਦੇ, ਨਾ ਝਾੜੀਓਂ ਦਾਖ ਤੋੜਦੇ ਹਨ। ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਬੁਰਾ ਆਦਮੀ ਆਪਣੇ ਬੁਰੇ ਮਨ ਦੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੁੰਦਾ ਹੈ ਉਹ ਹੀ ਮੂੰਹ ਉੱਤੇ ਆਉਂਦਾ ਹੈ। ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ। ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਵਚਨ ਸੁਣ ਕੇ ਉਹਨਾਂ ਨੂੰ ਮੰਨਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ। ਉਹ ਉਸ ਮਨੁੱਖ ਵਰਗਾ ਹੈ ਜਿਨ੍ਹੇ ਆਪਣਾ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਂਹ ਧਰੀ, ਅਤੇ ਜਦ ਹੜ੍ਹ ਆਇਆ ਤਾਂ ਤਾਰ ਉਸ ਘਰ ਦੇ ਉੱਤੇ ਜ਼ੋਰ ਨਾਲ ਮਾਰਿਆ ਪਰ ਉਹਨੂੰ ਹਿਲਾ ਨਾ ਸਕੀ, ਇਸ ਲਈ ਜੋ ਅੱਛੀ ਤਰ੍ਹਾਂ ਬਣਾਇਆ ਹੋਇਆ ਸੀ। ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਵਰਗਾ ਹੈ ਜਿਨ੍ਹੇ ਨਿਉਂ ਤੋਂ ਬਿਨਾਂ ਧਰਤੀ ਉੱਤੇ ਘਰ ਬਣਾਇਆ, ਅਤੇ ਜਦ ਤਾਰ ਨੇ ਉਸਨੂੰ ਜ਼ੋਰ ਮਾਰਿਆ ਤਾਂ ਉਹ ਚੱਟ ਡਿੱਗ ਪਿਆ। और उस घर का सत्यानाश कर दिता। सतवां बाप जद वह अपनी सारिया गल्लां लोकां दे कन्नी पा चुकिया तां कफरनहूम विच आया अते किसे सूबेदार दा नौकर जड़ा उहदा बहुत प्यारा सी रोग नाल मरनाऊ सी उहने यसू दी खबर सुन के यहूदियां दियां बजुर्गां नूं उस दे कोल कल्लिया अते उस दे अगे अर्ज कीती जो आण के मेरे नौकर नूं बचा। सो जा ओ यसू दे कोल अपड़े तां उहनां ने वड्डी मिन्नत करके आख्या भई ओ इस लायक नहीं जो तू उहदे घर विच इह काम करे क्योंकि ओ साडी कौम नूं प्यार करदा है नाले उहने आप साडे लई समाज अते मंदर बनवाया है। यसू ने उहनां नाल चला गया और जद ओ घर दे नेड़े आया तां सूबेदार दे मित्रां दे राही उहनूं कहा भेजिया कि प्रभु जी खेचल ना कर क्योंकि मैं इस लायक नहीं जो तू मेरी छत हेठ आवे इसे कारण मैं अपने ताई तेरे कोल आउण दे भी योग ना समझिया पर तू निरा वचन ही उचार तां मेरा छोकरा चंगा हो जावेगा क्यों जो मैं भी एक मनुख दुए मनुख दे हुक्म उत्ते कीता होया है अते सिपाहियां नूं अपने अख्तियार विच रखदा हां और एक नूं आखदा हां जा तां उह जांदा है अते दूजे नूं कहिंदा हां आ ते उह आंदा है और अपने नौकर नूं इह कर तां उह करदा है। यसू ने इह गल्लां सुन के उस उत्ते अचरज मन्निया अते उस भीड़ दी वल जो उहदे मगर चली आउंदी सी मुड़ के कहा मैं तुहानूं सच आखदा हां जो इसराइल विच मैं एड्डी वड्डी नेचा किते नहीं वेखी जो भेजे गए सन उहनां कर मुड़ के उस नौकर नूं चंगा होया डिठा। इहदे थोड़े चिर पिछों इहो होया जो उह नाइन नौ दी इक नगर विच आया अते उहदे चेले अते उहदी वड्डी भीड़ उहदे नाल तुरी जांदी सी अते जिस वेले उह नगर दे फाटक ते पुज्जिया तां वेखो इक मुरदे नूं बाहर लई जांदे सन जो अपनी मां दा इक्को ही पुत्तर सी अते उह विधवा सी और नगर दी वड्डी भीड़ उसदे नाल है सी। प्रभु ने उस नूं वेख के उस उत्ते तरस खादा अते उस नूं आख्या ना रो और नेड़े आण के उस सीढ़ी नूं छोया अते चक्कण वाले खलो गए। तद उहने आख्या हे जवान मैं तैनूं कहिंदा हां उठ तां उह मुरदा उठ के बह गया और बोलन लग पिया अते उहने उहनूं उहदी मां दे कोल सौंप दिता तां सब दे सब डर गए अते परमेश्वर दी वडियाई करके बोले भाई साडे विच वड्डा नबी उठिया नाले परमेश्वर ने अपनी प्रजा उत्ते नगाह कीती अते उहदे विखे इह गल सारे यहूदियां अते उसदे तमाम इलाकियां विच खिंड गई। यूहन्ना दे चेलियां ने उस नूं इन्हां सारियां गल्लां दी खबर दित्ती और यूहन्ना ने अपने चेलियां विचों दो जने कोल सद के प्रभु नूं कहा भेजिया भाई जिहड़ा आउण वाला है उह तूं है या किसी होर नूं उडीकीए। सो उहनां मनुखां ने उहदे कोल आण के कहा कि यूहन्ना बपतिस्मा देण वाले ने साडी जबानी तैनूं इह कहा भेजा है भाई जिहड़ा आउण वाला सी उह तूं है या असीं किसी होर नूं उडीकीए। उसने उसी घड़ी बहुतियां रोगियां नूं बुलाया अते बदरुआं नूं तो चंगा कीता अते बहुतियां अन्यां नूं सुजाखा कीता। तद उहने उहनां नूं उत्तर दित्ता भाई जो कुछ तुसीं वेख्या अते सुणिया है यूहन्ना नूं जा के दस दिओ कि अन्ने सुजाके हुंदे हन लंगड़े तुरदे हन कोढ़ी शुद्ध कीते जांदे हन अते बोले सौंदे हन मुरदे जवाले जांदे हन गरीबां नूं खुशखबरी सुनाई जांदी है अते तन है उह जिहड़ा मेरे नाम दे कारण ठोकर ना खावे। जद यूहन्ना दे भेजे होए चेले चले गए तां यूहन्ना दे विखे लोकां नूं कहन लगा कि तुसीं उजाड़ विच की वेखण निकले सो पाला इक कारणे नूं जिहड़ा वाओ नाल हिलदा है फिर तुसीं की वेखण निकले सो कि एक महीन कपड़े पहने हुए एक मनुख नूं वेखो जो पड़कीली पोशाक पहनदे हन अते आनंद भोगदे हन सो राजां दे महलां विच हुंदे हन फिर तुसीं की वेखण निकले सो कि एक नबी हां मैं तुहानूं सच आखदा हां सगों नबी सब नालों वड्डा है इह उह है जिहदे हक विच लिखिया होया है वेखो मैं अपना दूत तेरे अगे कलदा हां जिहड़ा तेरे अगे तेरा राह तैयार करेगा पर मैं तुहानूं सच आखदा हां कि जिहड़े तीवियां तों जम्मे उहनां विचों यूहन्ना नालों कोई वड्डा नहीं पर जो परमेश्वर दे राज विच छोटा है उस तों वड्डा है। और सभना लोकां ने जद सुनिया तां मसूलियां ने भी यूहन्ना कोलों बपतिस्मा लै के परमेश्वर नूं सच्चा मन्निया पर फरीसियां अते शरा दे सिखलाउण वालियां ने उस कोलों बपतिस्मा ना लै के अपने लई परमेश्वर नूं जुगत दी टाल दित्ता। फिर मैं इस पीढ़ी दे लोकां नूं किहदे वर्गा दसां अते उह किहदे समान हन उह उहनां निगरां वर्गे हन जिहड़े बाजारां विच बैठे एक दूजे नूं आवाज मारदे हन जो आखदे हन असां तुहाडे लई बौंसरी वजाई पर तुसां ना नचे असा स्यापा कीता पर तुसी ना रोए। यूहन्ना बपतिस्मा देन वाला ना ता रोटी खांदा ना मैं पींदा आया, और तुसी कहंदे हो जो ओदे विच भूत है। मनुख दा पुत्र खांदा पींदा आया अते तुसी कहंदे हो वेखो एक खाऊ अते शराबी मनुख है, मसूलियां और पापियां दा यार है। सो ज्ञान अपने सारे बालका तो सच्चा ठहरिया। फिर फीसियां विचो एक ने ओदे अगे अर्ज कीती, जो मेरे नाल रोटी खा तां ओ फीसी दे घर जाके खान बैठा, अते वेखो एक नगर दी एक तीवी है सी जड़ी पापन सी, अते ओ ए जान के भई ओ फीसी दे घर खान बैठा है एक शीशी विच अतर लियाई, और पिछली वाल उन्हां दे चरना कोल खलो के रोंदी रोंदी हंजुआं नाल ओदे चरण पौन लगी, अते अपने सारे वाला नाल पूंछ के चरण चुमे और अतर मलिया। और ए वेके ओ फरीसी जिन्ने ओनू न्योता दिता सी अपने जी विच कहन लगा, भई ए मनुख जे नबी हुंदा ता जान लैंदा ए तीवी जो ओनू छोंदी है कौन है अते किहो जी है, क्यों जो पापण है। यीशु ने ओनू अगो आख्या, शमोन मैं तेन कुछ आखना चाहुंदा हां। ता ओ बोलिया, गुरु जी फरमाओ। किसे शाहूकार दे दो करजाई सन, एक 250 रुपए दूजा 50 रुपए दा। जद उन्हां दोवां कोल कुछ देन नूं कुछ ना सी तां उन्हां दोहां नूं बख्श दिता। सो उन्हां विचों उस नाल एक नाल वधीक प्यार करेगा। शमौन ने उन्हें उत्तर दिता, मेरी जांच विच ओ जिस नूं उन्हें वधीक बख्शिया तां उसने उन्हें आख्या, तू ठीक नबेड़ा कीता है। फिर उस तीवी वाल मुंह फेर के शमौन नूं कहा, तू इस तीवी नूं वेखदा है, मैं तेरे घर आया, तू मेरे पैरां दे लई पानी ना दिता पर इन्हें मेरे पैरां लई हंजुआं नाल पेवे अते वाला नाल पूंजे, तैं मैनू ना चुम्या पर ए जदो दा मैं इत्थे आया हां मेरे पैर चुम्मन तो नहीं हटी, अते तू मेरे सिर उत्ते ना तेल मलिया पर इसने मेरे पैरां नू मलिया। इस कारण मैं तैनू आखदा हां कि एदे पाप जो बहुते हन सो माफ कीते गए, क्योंकि इसने प्यार बहुत कीता, पर ओ थोड़ा जिनू माफ कीता गया सी सो थोड़ा प्यार करदा है। फिर उन्हें उस तीवी नू आख्या, तेरे पाप माफ कीते गए। अते जिहड़े ओदे नाल सन अते अपने मन विच कहन लगे, ए कौन है जो पाप भी माफ करदा है। अते उसने उन्हां तीवी नू आख्या, तेरी नेचा ने तेनू बचाया है, शांति नाल चली जा। 8वां बाप। एदे थोड़े चिर पिछों इउं होया कि ओ नगरो नगर अते पिंडो पिंड फिरदा होया प्रचार करदा अते परमेश्वर दे राज दी खुशखबरी सुनाउंदा सी, अते ओ 12 उसदे नाल सन अते कई तीवियां भी जड़ियां बदरूहां अते रोगा तो चंगियां कीतियां गईयां सन, अर्थात मरियम जो मगदलीनी कहौंदी है जिदे विचो 7 भूत निकले सन, अते हेरोदेस दे दीवान खुजा नामे एक तीवी योना और सुनसा और होर बथेरियां जो अपने माल नाल उन्हां दी टहल सेवा करदियां सन। जद वड्डी भीड़ इकट्ठी हुंदी सी अते नगर दे लोक ओदे कोल आउंदे सन तां उन्हां ने दृष्टांत नाल आख्या, एक बीज बीजन वाला बीजन नूं निकलिया और ओदे बीजदियां कुछ पहे वल जा पिया अते मिध्या गया, अते काश दे पंछियां ने उन्हूं चुग लिया और होर पत्थर विच किरिया सो उग्या ही सुक गया, इस लई जो उन्हूं गिल ना पहुंची अते होर कंडालियां विच किरिया अते कंडालियां ने वध के उन्हूं दबा लिया, अते होर चंगी जमीन विच किरिया उग के 100 गुना फलिया। अते ओ ए गल्लां उच्ची कह के बोलिया, भई जिड़दे कन होन सो सुने। उसदे चेलिया ने उस तो पुछया, इसा दृष्टांत दा की अर्थ है, और उसने कहा, परमेश्वर दे राज दे पेतां दी तुहानू समझ दित्ती गई है पर होरना दृष्टांतां विच, तां जो ओ वेखदिया ना वेखन अते सुनदिया ना समझन, पर ए दृष्टांत इउं है कि बी परमेश्वर दा वचन है अते पहे दे कंडे वल हन ओ जिन्हां ने सुनिया तां शैतान ने आके उन्हां दे वचनां नूं उन्हां दे हिरदिआं विचों कढ लैंदा, अते जिहा ना होवे जो कोई नेचा करके बचाए जान। अते जो पत्थर उत्ते किरे सो हन, जिस वेले ओ सुनदे हन तां वचन खुशी नाल मन लैंदे हन पर इत्थे जड़ नहीं रखदे अते थोड़ा चिर प्रतीत करदे हन और परतावे वेले हट जांदे हन। जो कंडियालियां विच किरिया सो ओ हन जिन्हां ने सुनिया अते जाके जीवन दीआं चिंता और माया दे भोग विलास नाल दबाए जांदे हन अते पक्के फल नहीं दिंदे हन, पर जो चंगी जमीन विच करिया ओ सो ओ हन ਜਿਹੜੇ ਸੁਣ ਕੇ ਵਚਨ ਨੂੰ ਚੰਗੇ ਅਤੇ ਖਰੇ ਦਿਲ ਨਾਲ ਸਾਂਭੀ ਰੱਖਦੇ ਹਨ ਔਰ ਧੀਰਜ ਨਾਲ ਫਲ ਦਿੰਦੇ ਹਨ। ਕੋਈ ਮਨੁੱਖ ਦੀਵਾ ਬਾਲ ਕੇ ਉਹਨੂੰ ਭਾਂਡੇ ਨਾਲ ਨਹੀਂ ਲੁਕਾਉਂਦਾ ਨਾ ਮੰਜੇ ਹੇਠ ਰੱਖਦਾ ਹੈ, ਪਰ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ। ਕੁਝ ਓਹਲੇ ਤਾਂ ਨਹੀਂ ਜੋ ਪ੍ਰਗਟ ਨਾ ਹੋਵੇਗਾ ਅਤੇ ਕੁਝ ਲੁਕਿਆ ਨਹੀਂ ਜੋ ਜਾਣਿਆ ਨਾ ਜਾਵੇਗਾ ਅਤੇ ਉਜਾਗਰ ਨਾ ਹੋਵੇ। ਇਸ ਕਰਕੇ ਚੌਕਸ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ, ਕਿਉਂਕਿ ਜਿਹਦੇ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਹਦੇ ਕੋਲ ਕੁਝ ਨਾ ਹੋਵੇ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ, ਅਤੇ ਜੋ ਆਪਣੀ ਜਾਂਚ ਵਿੱਚ ਰੱਖਦਾ ਹੈ ਲੈ ਲਿਆ ਜਾਵੇਗਾ। ਉਹਦੀ ਮਾਤਾ ਅਤੇ ਉਸਦੇ ਭਰਾ ਉਸਦੇ ਕੋਲ ਆਏ ਪਰ ਪੀੜ ਦੇ ਕਾਰਨ ਉਹਦੇ ਨੇੜੇ ਨਾ ਪੜ ਸਕੇ। ਉਹਨੂੰ ਖਬਰ ਕੀਤੀ ਭਾਈ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੈਨੂੰ ਮਿਲਣਾ ਚਾਹੁੰਦੇ ਹਨ, ਪਰ ਉਸਨੇ ਉਹਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਜਿਹੜੇ ਪਰਮੇਸ਼ਵਰ ਦਾ ਵਚਨ ਸੁਣਦੇ ਹਨ ਅਤੇ ਮੰਨਦੇ ਹਨ। ਫਿਰ ਇੱਕ ਦਿਨ ਇਉਂ ਹੋਇਆ ਜੋ ਉਹ ਅਤੇ ਉਹਦੇ ਚੇਲੇ ਬੇੜੀ ਉੱਤੇ ਚੜੇ ਔਰ ਉਸਨੇ ਉਹਨਾਂ ਨੂੰ ਆਖਿਆ ਆਓ ਅਸੀਂ ਝੀਲ ਦੇ ਪਾਰ ਚੱਲੀਏ, ਤਾਂ ਉਹਨਾਂ ਨੇ ਬੇੜੀ ਖੋਲ੍ਹ ਦਿੱਤੀ, ਪਰ ਜਦ ਬੇੜੀ ਚਲੀ ਜਾਂਦੀ ਸੀ ਤਾਂ ਉਹ ਸੌਂ ਗਿਆ ਅਤੇ ਝੀਲ ਵਿੱਚ ਹਨੇਰੀ ਆਈ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ ਅਤੇ ਉਹ ਖਤਰੇ ਵਿੱਚ ਸਨ, ਤਾਂ ਉਹਨਾਂ ਨੇ ਕੋਲ ਆਣ ਕੇ ਉਹਨੂੰ ਜਗਾਇਆ ਅਤੇ ਕਿਹਾ ਸਵਾਮੀ ਜੀ ਸਵਾਮੀ ਜੀ ਅਸੀਂ ਮਰ ਚੱਲੇ ਹਾਂ। ਉਸ ਨੇ ਉੱਠ ਕੇ ਪੌਣ ਅਤੇ ਪਾਣੀਆਂ ਦੀਆਂ ਠਾਠਾਂ ਨੂੰ ਦਬਕਾ ਦਿੱਤਾ ਅਤੇ ਉਹ ਸਭ ਥੰਮ ਗਏ ਅਤੇ ਵੱਡਾ ਚੈਨ ਹੋ ਗਿਆ। ਅਤੇ ਫਿਰ ਉਸਨੇ ਉਹਨਾਂ ਨੂੰ ਆਖਿਆ ਤੁਹਾਡੀ ਨੇਚਾ ਕਿੱਥੇ ਹੈ? ਸੋ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ ਇਹ ਕੌਣ ਹੈ ਜੋ ਪਾਣੀ ਅਤੇ ਪੌਣ ਇਹਦਾ ਹੁਕਮ ਮੰਨਦੇ ਹਨ ਔਰ ਉਸਦੀ ਮੰਨ ਲੈਂਦੇ ਹਨ? ਉਹ ਗਰਸੇਨੀਆ ਦੇ ਦੇਸ਼ ਵਿੱਚ ਜੋ ਗਲੀਲ ਦੇ ਸਾਹਮਣੇ ਹੈ ਉਸ ਪਾਰ ਪਹੁੰਚੇ ਔਰ ਜਾ ਕੰਢੇ ਉੱਤੇ ਉਤਰਿਆ ਤਾਂ ਨਗਰ ਵਿੱਚੋਂ ਇੱਕ ਮਨੁੱਖ ਟੱਕਰਿਆ ਜਿਹਦੇ ਵਿੱਚ ਭੂਤ ਸਨ ਅਤੇ ਉਹ ਬਹੁਤ ਚਿਰ ਵਸਤਰ ਨਹੀਂ ਪਹਿਨਦਾ ਸੀ ਅਤੇ ਕਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ ਔਰ ਯਿਸੂ ਨੂੰ ਵੇਖ ਕੇ ਚੀਕ ਮਾਰ ਕੇ ਉਸ ਦੇ ਅੱਗੇ ਡਿੱਗ ਪਿਆ ਔਰ ਉੱਚੀ ਆਵਾਜ਼ ਨਾਲ ਬੋਲਿਆ ਹੇ ਮਹਾਂ ਪਰਮੇਸ਼ਵਰ ਦੇ ਪੁੱਤਰ ਯਿਸੂ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦੇ, ਕਿਉਂਕਿ ਉਹ ਭ੍ਰਿਸ਼ਟ ਆਤਮਾ ਨੂੰ ਹੁਕਮ ਕਰ ਰਿਹਾ ਸੀ ਕਿ ਇਸ ਮਨੁੱਖ ਵਿੱਚੋਂ ਨਿਕਲ ਜਾ। ਇਸ ਲਈ ਉਹ ਬਹੁਤ ਵਾਰੀ ਉਸ ਨੂੰ ਖਿੱਚ ਕਰਦਾ ਸੀ ਅਤੇ ਉਹ ਸੰਗਲਾਂ ਨਾਲ ਅਤੇ ਬੇੜੀਆਂ ਨਾਲ ਜਕੜਿਆ ਗਿਆ ਅਤੇ ਪਹਿਰੇ ਵਿੱਚ ਵੀ ਰਹਿੰਦਾ ਸੀ, ਪਰ ਉਹਨੇ ਬੰਧਨਾਂ ਨੂੰ ਤੋੜ ਸੁੱਟਿਆ ਅਤੇ ਪੂਰ ਉਹਨੂੰ ਜਾੜਾਂ ਵਿੱਚ ਪਚਾਈ ਫਿਰਦਾ ਸੀ। ਫਿਰ ਯਿਸੂ ਨੇ ਉਹਨੂੰ ਪੁੱਛਿਆ ਤੇਰਾ ਕੀ ਨਾਂ ਹੈ? ਉਹ ਬੋਲਿਆ ਲਸ਼ਕਰ, ਕਿਉਂ ਜਸੀ ਬਹੁਤੇ ਹਾਂ। ਅਤੇ ਉਹਨਾਂ ਨੇ ਉਸਦੀ ਵੱਡੀ ਮਿੰਨਤ ਕੀਤੀ ਭਾਈ ਸਾਨੂੰ ਅਥਾਹ ਕੁੰਡ ਵਿੱਚ ਨਾ ਜਾਣ ਦਾ ਹੁਕਮ ਕਰ। ਉੱਥੇ ਸੂਰਾਂ ਦਾ ਇਹ ਕਿੱਜੜ ਪਹਾੜ ਦੇ ਨੇੜੇ ਚੁਗਦਾ ਸੀ ਅਤੇ ਉਹਨਾਂ ਉਸਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦੇ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ, ਤਾਂ ਉਸਨੇ ਉਹਨੂੰ ਆਗਿਆ ਦੇ ਦਿੱਤੀ ਔਰ ਭੂਤ ਉਸ ਮਨੁੱਖ ਵਿੱਚੋਂ ਨਿਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਟਾਹੇ ਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਮੋਇਆ ਔਰ ਚੁਗਾਉਣ ਵਾਲੇ ਇਹ ਹਾਲ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਖਬਰ ਪਹੁੰਚਾਈ, ਤਾਂ ਲੋਕ ਉਸ ਹਾਲ ਨੂੰ ਵੇਖਣ ਨਿਕਲੇ ਅਤੇ ਯਿਸੂ ਦੇ ਕੋਲ ਆਣ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਭੂਤ ਨਿਕਲੇ ਸਨ ਕੱਪੜੀ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਦੇ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ। ਵੇਖਣ ਵਾਲਿਆਂ ਨੇ ਉਹਨਾਂ ਨੂੰ ਖਬਰ ਦਿੱਤੀ ਭਈ ਜਿਹਦੇ ਵਿੱਚ ਭੂਤ ਸਨ ਉਹ ਕਿਵੇਂ ਬਚ ਗਿਆ ਔਰ ਗਿਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਉਸ ਤੇ ਗਰਜ ਕੀਤੀ ਜੋ ਸਾਡੇ ਕੋਲ ਚਲੇ ਜਾਓ, ਕਿਉਂ ਜੋ ਉਹਨਾਂ ਨੂੰ ਵੱਡਾ ਖੌਫ ਪੈ ਗਿਆ ਸੀ। ਸੋ ਉਹ ਬੇੜੀ ਉੱਤੇ ਚੜ ਕੇ ਮੁੜ ਗਿਆ ਅਤੇ ਉਸ ਮਨੁੱਖ ਨੇ ਜਿਹਦੇ ਵਿੱਚੋਂ ਭੂਤ ਨਿਕਲੇ ਸਨ ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ, ਪਰ ਉਸਨੇ ਕਿਹਾ ਕਿ ਭਾਈ ਆਪਣੇ ਘਰ ਮੁੜ ਜਾ ਅਤੇ ਦੱਸੀ ਜੋ ਪਰਮੇਸ਼ਵਰ ਨੇ ਤੇਰੇ ਲਈ ਕਿੱਡੇ ਵੱਡੇ ਕੰਮ ਕੀਤੇ ਹਨ। ਤਾਂ ਉਸ ਗੱਲ ਨੂੰ ਸਾਰੇ ਨਗਰਾਂ ਵਿੱਚ ਉਜਾਗਰ ਕਰਦਾ ਗਿਆ ਜੋ ਯਿਸੂ ਨੇ ਉਹਦੇ ਲਈ ਕਿੱਡੇ ਵੱਡੇ ਕੰਮ ਕੀਤੇ ਹਨ। ਜਦ ਯਿਸੂ ਮੁੜ ਆਇਆ ਤਾਂ ਲੋਕਾਂ ਨੇ ਉਹਨੂੰ ਖੁਸ਼ੀ ਨਾਲ ਕਬੂਲ ਕੀਤਾ, ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ। ਔਰ ਵੇਖੋ ਇੱਕ ਜੈਰਸ ਨਾਂ ਦਾ ਇੱਕ ਮਨੁੱਖ ਆਇਆ ਜਿਹੜਾ ਸਮਾਜ ਦਾ ਸਰਦਾਰ ਸੀ ਅਤੇ ਉਹਨੇ ਯਿਸੂ ਦੇ ਪੈਰੀ ਪੈ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਨਾਲ ਚੱਲੋ। ਇਸ ਕਰਕੇ ਜੋ ਉਹਦੀ 12 ਵਰਿਆਂ ਦੀ ਇਕਲੌਤੀ ਧੀ ਸੀ ਉਹ ਮਰਨਾਊ ਸੀ ਅਤੇ ਉਸਦੇ ਤੁਰਦਿਆਂ ਜਾਂਦਿਆਂ ਭੀੜ ਉਸਨੂੰ ਦਬਾਈ ਜਾਂਦੀ ਸੀ। ਤਦ ਇੱਕ ਜਨਾਨੀ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ ਅਤੇ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸਕੀ। ਪਿੱਛੋਂ ਦੀ ਆਣ ਕੇ ਉਸਦੇ ਕੱਪੜੇ ਦਾ ਪੱਲਾ ਛੂਹ ਲਿਆ ਅਤੇ ਉਵੇਂ ਹੀ ਉਹਦਾ ਲਹੂ ਬੰਦ ਹੋ ਗਿਆ। ਤਦ ਯਿਸੂ ਨੇ ਕਿਹਾ ਮੈਨੂੰ ਕਿੰਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾਂਹ ਕੀਤੀ ਤਾਂ ਪਤਰਸ ਨੇ ਅਤੇ ਉਹਦੇ ਨਾਲਦਿਆਂ ਨੇ ਆਖਿਆ ਸਵਾਮੀ ਜੀ ਪੀੜ ਤੈਨੂੰ ਘੇਰਦੀ ਹੈ ਅਤੇ ਤੇਰੇ ਉੱਤੇ ਡਿੱਗਦੇ ਹਨ। ਪਰ ਯਸੂ ਨੇ ਆਖਿਆ, ਕਿਸੇ ਨੇ ਮੈਨੂੰ ਛੋਇਆ ਹੈ, ਕਿਉਂ ਜੋ ਮੈਨੂੰ ਮਲੂਮ ਹੋਇਆ ਹੈ ਭਾਈ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ। ਤਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸਕਦੀ, ਤਾਂ ਕੰਬਦੀ ਕੰਬਦੀ ਆਈ ਅਤੇ ਉਸਦੇ ਪੈਰੀ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ ਜੋ ਇਸ ਕਾਰਨ ਉਸਨੇ ਛੋਇਆ ਹੈ ਅਤੇ ਉਹ ਕਿਸ ਤਰ੍ਹਾਂ ਚੰਗੀ ਹੋ ਗਈ। ਅਤੇ ਉਸਨੇ ਉਹਨੂੰ ਆਖਿਆ, ਬੇਟੀ ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ। ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਕਿਸੇ ਨੇ ਆਣ ਕੇ ਕਿਹਾ, ਭਾਈ ਤੇਰੀ ਧੀ ਮਰ ਗਈ ਹੈ, ਗੁਰੂ ਨੂੰ ਖੇਚਲ ਨਾ ਦੇ। ਪਰ ਯਸੂ ਨੇ ਸੁਣ ਕੇ ਅੱਗੋਂ ਨੂੰ ਕਿਹਾ, ਨਾ ਡਰ, ਕੇਵਲ ਨੇਚਾ ਕਰ ਤਾਂ ਉਹ ਬਚ ਜਾਵੇਗੀ। ਅਤੇ ਉਸਨੇ ਘਰ ਪਹੁੰਚ ਕੇ ਪਤਰਸ ਔਰ ਯਹੂਨਾ ਅਤੇ ਯਾਕੂਬ ਅਤੇ ਉਸ ਕੁੜੀ ਦੇ ਮਾਪਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਵੜਨ ਦਿੱਤਾ। ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ। ਪਰ ਉਸਨੇ ਆਖਿਆ, ਨਾ ਰੋਵੋ, ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ। ਤਾਂ ਉਹ ਉਸ ਉੱਤੇ ਹੱਸਣ ਲੱਗੇ, ਕਿਉਂ ਜੋ ਜਾਣਦੇ ਸਨ ਭਈ ਉਹ ਮੋਈ ਹੋਈ ਹੈ। ਪਰ ਉਸਨੇ ਉਹਦਾ ਹੱਥ ਫੜ ਕੇ ਉੱਚੀ ਆਵਾਜ਼ ਨਾਲ ਕਿਹਾ, ਕੁੜੀਏ ਉੱਠ। ਤਾਂ ਉਹਦਾ ਆਤਮਾ ਮੁੜ ਆਇਆ ਅਤੇ ਉਹ ਚੱਟ ਖੜੀ ਹੋਈ। ਅਤੇ ਉਸਨੇ ਹੁਕਮ ਕੀਤਾ ਜੋ ਉਹਨੂੰ ਕੁਝ ਖਾਣ ਨੂੰ ਦਿੱਤਾ ਜਾਵੇ। ਅਤੇ ਉਹਦੇ ਮਾਪੇ ਚਰਜ ਰਹਿ ਗਏ। ਪਰ ਉਸਨੇ ਉਹਨਾਂ ਨੂੰ ਤਾਕੀਦ ਕੀਤੀ, ਭਈ ਇਹ ਵਿਥਿਆ ਕਿਸੇ ਕੋਲੋਂ ਨਾ ਦੱਸਿਓ। ਨੌਵਾਂ ਬਾਪ, ਉਸਨੇ 12 ਚੇਲਿਆਂ ਨੂੰ ਇਕੱਠੇ ਬੁਲਾ ਕੇ ਉਹਨਾਂ ਸਾਰਿਆਂ ਨੂੰ ਭੂਤਾਂ ਅੱਗੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਦੇ ਅਖਤਿਆਰ ਦਿੱਤਾ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਕੱਲਿਆ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਇਆ, ਨਾ ਦੋ ਕੁੜਤੇ, ਅਤੇ ਜਿਸ ਘਰ ਜਾਓ ਉੱਥੇ ਹੀ ਟਿਕੋ ਔਰ ਉੱਥੋਂ ਤੁਰੋ। ਅਤੇ ਜਿਹੜਾ ਤੁਹਾਡਾ ਆਦਰ ਪਾਉ ਨਾ ਕਰਨ, ਤੁਸੀਂ ਉਸ ਨਗਰੋਂ ਨਿਕਲਦਿਆਂ ਉਹਨਾਂ ਦੀ ਸਾਖੀ ਲਈ ਆਪਣੇ ਪੈਰਾਂ ਦੀ ਤੂੜ ਸੁੱਟ ਜਾਓ। ਤਾਂ ਉਹ ਬਾਹਰ ਜਾ ਕੇ ਪਿੰਡੋ ਪਿੰਡ ਹਰ ਥਾਂ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਂਦੇ ਔਰ ਰੋਗਾਂ ਨੂੰ ਦੂਰ ਕਰਦੇ ਫਿਰੇ। ਰਾਜਾ ਹੈਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਔਰ ਦੁਬਧਾ ਵਿਚ ਪੈ ਗਿਆ। ਇਸ ਲਈ ਜੋ ਕੋਈ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿਚੋਂ ਜੀ ਉੱਠਿਆ ਹੈ, ਪਰ ਕਈ ਬੋਲੇ ਭਈ ਏਲੀਆ ਪ੍ਰਗਟ ਹੋਇਆ, ਔਰ ਕੋਈ ਹੋਰ ਆਖਦੇ ਸਨ ਜੋ ਅਗਲਿਆਂ ਵਿਚੋਂ ਕੋਈ ਨਬੀ ਜੀ ਉੱਠਿਆ ਹੈ। ਹੈਰੋਦੇਸ ਨੇ ਉਹਨਾਂ ਨੂੰ ਕਿਹਾ, ਯੂਹੰਨਾ ਦਾ ਸਿਰ ਤਾਂ ਮੈਂ ਵਡਵਾ ਸੁੱਟਿਆ, ਪਰ ਇਹ ਕੌਣ ਹੈ ਜਿਹਦੇ ਹੱਕ ਵਿਚ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ? ਔਰ ਉਸਨੇ ਉਹਨੂੰ ਵੇਖਣ ਲਈ ਪਾਲ ਕੀਤੀ। ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਉਹ ਸਭ ਉਸਨੂੰ ਦੱਸਿਆ। ਤਾਂ ਉਹ ਉਹਨਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਂ ਦੇ ਇੱਕ ਨਗਰ ਵਿਚ ਗਿਆ ਔਰ ਜਿੱਥੇ ਲੋਕਾਂ ਨੇ ਇਹ ਮਲੂਮ ਕਰਕੇ ਉਹਦੇ ਮਗਰ ਤੁਰ ਪਏ। ਅਤੇ ਉਸਨੇ ਉਹਨਾਂ ਨੂੰ ਕਬੂਲ ਕਰਕੇ ਪਰਮੇਸ਼ਵਰ ਦੇ ਰਾਜ ਦੇ ਵਿਖੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਹਨਾਂ ਨੂੰ ਚੰਗੇ ਕੀਤਾ। ਜਦ ਦਿਨ ਢਲਣ ਲੱਗਾ ਤਾਂ ਉਹਨਾਂ 12 ਨੇ ਕੋਲ ਆਣ ਕੇ ਉਹਨੂੰ ਆਖਿਆ ਕਿ ਭੀੜ ਨੂੰ ਵਿਦਿਆ ਕਰ, ਕਿਉਂ ਜੋ ਉਹ ਆਲੇ ਦੁਆਲੇ ਦੇ ਪਿੰਡਾਂ ਅਤੇ ਗ੍ਰਾਮਾਂ ਵਿਚ ਜਾਣ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ, ਕਿਉਂ ਜੋ ਅਸੀਂ ਇੱਥੇ ਉਜਾੜ ਵਿਚ ਹਾਂ। ਪਰ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਹੀ ਉਹਨਾਂ ਨੂੰ ਕੁਝ ਖਾਣ ਲਈ ਦਿਓ। ਉਹ ਬੋਲੇ, ਸਾਡੇ ਕੋਲ 5 ਰੋਟੀਆਂ ਅਤੇ 2 ਮੱਛੀਆਂ ਤੋਂ ਬਿਨਾਂ ਹੋਰ ਕੁਝ ਨਹੀਂ, ਜਾਂ ਅਸੀਂ ਜਾ ਕੇ ਉਹਨਾਂ ਸਭਨਾਂ ਲਈ ਭੋਜਨ ਮੁੱਲ ਲਿਆਈਏ, ਕਿਉਂਕਿ ਉਹ 5,000 ਮਰਦ ਸਨ। ਉਸਨੇ ਆਪਣੇ ਚੇਲਿਆਂ ਨੂੰ ਆਖਿਆ, ਭਾਈ ਉਹਨਾਂ ਕੋਲ 50-50 ਦੀ ਟੋਲੀ ਬਣਾ ਕੇ ਬਿਠਾ ਦਿਓ। ਤਾਂ ਉਸਨੇ ਉਸੇ ਤਰ੍ਹਾਂ ਕੀਤਾ। ਤਾਂ ਸਭਨਾਂ ਨੂੰ ਬਿਠਾਇਆ ਅਤੇ ਉਸਨੇ ਉਹਨਾਂ 5 ਰੋਟੀਆਂ ਔਰ 2 ਮੱਛੀਆਂ ਨੂੰ ਲੈ ਲਿਆ ਔਰ ਆਕਾਸ਼ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਦਿੱਤੀ। ਤਾਂ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ, ਭਾਈ ਲੋਕਾਂ ਦੇ ਅੱਗੇ ਰੱਖਣ। ਤਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦੇ ਬਚਿਆ ਹੋਇਆ ਟੁਕੜਿਆਂ ਨਾਲ 12 ਟੋਕਰੀਆਂ ਭਰ ਗਈਆਂ। ਫਿਰ ਅਜਿਹਾ ਹੋਇਆ ਕਿ ਜਦ ਉਹ ਨਿਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹਦੇ ਨਾਲ ਸਨ ਔਰ ਉਹਨੇ ਇਹ ਕਹਿ ਕੇ ਉਹਨਾਂ ਨੂੰ ਪੁੱਛਿਆ, ਭਾਈ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ? ਤਾਂ ਉਹਨਾਂ ਉੱਤਰ ਦਿੱਤਾ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਆ ਅਤੇ ਹੋਰ ਉਹਨਾਂ ਦੇ ਅਗਲਿਆਂ ਨਬੀਆਂ ਵਿੱਚੋਂ ਜੀ ਉੱਠਿਆ ਹੈ। ਤਾਂ ਉਸਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਹੈ। ਤਦ ਉਹਨਾਂ ਨੇ ਉਸਨੂੰ ਤਾਕੀਦ ਕਰਕੇ ਹੁਕਮ ਕੀਤਾ ਜੋ ਕਿਸੇ ਨੂੰ ਇਹ ਨਾ ਦੱਸੋ ਅਤੇ ਆਖਿਆ, ਭਾਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਚੱਲੇ ਅਤੇ ਪ੍ਰਧਾਨ ਜਜਕਾਂ ਅਤੇ ਗ੍ਰੰਥੀਆਂ ਦੇ ਹੱਥੀਂ ਰੱਦਿਆ ਜਾਵੇ ਅਤੇ ਮਾਰ ਸੁੱਟਿਆ ਜਾਵੇ ਅਤੇ ਤੀਜੇ ਦਿਨ ਜਵਾਲਿਆ ਜਾਵੇ। ਉਸਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਚੱਲਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਚੱਲੇ, ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸਨੂੰ ਗੁਆਵੇਗਾ ਪਰ ਜਿਹੜਾ ਆਪਣੀ ਜਾਨ ਮੇਰੇ ਲਈ ਗੁਆਵੇ ਉਹ ਉਸ ਨੂੰ ਬਚਾਵੇਗਾ। ਆਦਮੀ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣਾ ਨੁਕਸਾਨ ਕਰੇ ਜਾਂ ਆਪ ਨੂੰ ਗੁਆਵੇ। ਜੋ ਕੋਈ ਮੈਥੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਉਹਨਾਂ ਤੋਂ ਸ਼ਰਮਾਵੇਗਾ, ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਅਤੇ ਪਵਿੱਤਰ ਦੂਤਾਂ ਦੇ ਸਣੇ ਸਵਰਗ ਤੋਂ ਆਵੇਗਾ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕਈ ਉਹਨਾਂ ਵਿੱਚੋਂ ਹਨ ਇੱਥੇ ਖੜੇ ਹਨ, ਮੌਤ ਦਾ ਸਵਾਦ ਨਾ ਚੱਖਣਗੇ ਜਦ ਤਾਈਂ ਪਰਮੇਸ਼ਵਰ ਦੇ ਰਾਜ ਨੂੰ ਨਾ ਵੇਖਣ। ਇਹਨਾਂ ਗੱਲਾਂ ਦੇ 8 ਦਿਨ ਪਿੱਛੋਂ ਇਉਂ ਹੋਇਆ ਜੋ ਉਹ ਪਤਰਸ ਔਰ ਯੂਹੰਨਾ ਔਰ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜਿਆ ਅਤੇ ਉਹਦੇ ਪ੍ਰਾਰਥਨਾ ਕਰਦਿਆਂ ਉਹਦਾ ਮੂੰਹ ਅਤੇ ਉਹਦਾ ਰੂਪ ਹੋਰ ਹੀ ਹੋ ਗਿਆ ਅਤੇ ਉਹਦੀ ਪੋਸ਼ਾਕ ਚਿੱਟੀ ਜਿਹੀ ਅਤੇ ਚਮਕੀਲੀ ਹੋ ਗਈ। ਔਰ ਵੇਖੋ, ਦੋ ਮਨੁੱਖ ਅਰਥਾਤ ਮੂਸਾ ਔਰ ਏਲੀਆ ਉਸ ਨਾਲ ਗੱਲਾਂ ਕਰਦੇ ਸਨ ਅਤੇ ਵੱਡੇ ਤੇਜ ਨਾਲ ਉਹਨਾਂ ਨੂੰ ਵਿਖਾਲੀ ਦੇ ਕੇ ਉਹ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹਨੇ ਯਰੂਸ਼ਲਮ ਵਿੱਚ ਪੂਰਨ ਕਰਨਾ ਸੀ। ਪਤਰਸ ਅਤੇ ਉਹਦੇ ਸਾਥੀ ਨੀਂਦਰ ਨਾਲ ਸੁੱਤੇ ਹੋਏ ਸਨ, ਪਰ ਉਹਨਾਂ ਨੇ ਜਾਗਦਿਆਂ ਉਹਦੇ ਤੇਜ ਅਤੇ ਉਹਨਾਂ ਦੋਹਾਂ ਜਣਿਆਂ ਨੂੰ ਜਿਹੜੇ ਉਹਦੇ ਨਾਲ ਸਨ ਡਿੱਠਾ। ਔਰ ਇਉਂ ਹੋਇਆ ਕਿ ਜਦ ਉਹ ਉਸ ਤੋਂ ਜੁਦਾ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸਵਾਮੀ ਜੀ, ਸਾਡਾ ਇੱਥੇ ਰਹਿਣਾ ਚੰਗਾ ਹੈ, ਸੋ ਅਸੀਂ 3 ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ, ਅਤੇ ਉਸੇ ਸਮੇਂ ਉਹ ਅਜੇ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਹਨਾਂ ਉੱਤੇ ਛਾਂ ਕੀਤੀ, ਔਰ ਬੱਦਲ ਵਿੱਚ ਵੜਦੇ ਹੀ ਉਹ ਡਰ ਗਏ। ਔਰ ਬੱਦਲ ਵਿੱਚੋਂ ਇੱਕ ਆਵਾਜ਼ ਆਈ, ਜੋ ਇਹ ਮੇਰਾ ਪਿਆਰਾ ਪੁੱਤਰ ਹੈ, ਮੇਰਾ ਚੁਣਿਆ ਹੋਇਆ ਹੈ, ਇਹਦੀ ਸੁਣੋ। ਅਤੇ ਇਹ ਆਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ। ਜਿਹੜੀਆਂ ਗੱਲਾਂ ਵੇਖੀਆਂ ਸਨ ਉਹਨਾਂ ਵਿੱਚੋਂ ਉਨੀ ਦਿਨੀ ਕਿਸੇ ਨੂੰ ਕੁਝ ਨਾ ਦਿਸਿਆ। ਅਗਲੇ ਦਿਨ ਇਉਂ ਹੋਇਆ ਕਿ ਜਦ ਉਹ ਪਹਾੜ ਉੱਤੇ ਉਤਰੇ ਤਾਂ ਵੱਡੀ ਭੀੜ ਉਸ ਨੂੰ ਆ ਮਿਲੀ ਅਤੇ ਵੇਖੋ, ਭੀੜ ਵਿੱਚੋਂ ਇੱਕ ਮਨੁੱਖ ਨੇ ਉੱਚੀ ਦੇ ਕੇ ਕਿਹਾ, ਗੁਰੂ ਜੀ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਜੋ ਮੇਰੇ ਪੁੱਤਰ ਉੱਤੇ ਕਿਰਪਾ ਅਤੇ ਦ੍ਰਿਸ਼ਟ ਕਰ, ਕਿਉਂਕਿ ਉਹ ਮੇਰਾ ਇਕਲੌਤਾ ਪੁੱਤਰ ਹੈ, ਅਤੇ ਵੇਖੋ ਇੱਕ ਰੂਹ ਉਹਨੂੰ ਫੜ ਲੈਂਦੀ ਹੈ ਅਤੇ ਉਹ ਅਚਾਨਕ ਚੀਕਣ ਲੱਗ ਜਾਂਦਾ ਹੈ ਅਤੇ ਉਹ ਉਸ ਨੂੰ ਅਜਿਹਾ ਕੁੱਟਦੀ ਹੈ ਜੋ ਚੱਗ ਆ ਜਾਂਦੀ ਹੈ ਅਤੇ ਉਹਨੂੰ ਪੰਨ ਮਰੋੜ ਕੇ ਮਸਾਂ ਜਿਹੇ ਉਹਨੂੰ ਛੱਡਦੀ ਹੈ। ਅਤੇ ਮੈਂ ਤੇਰੇ ਚੇਲਿਆਂ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪ੍ਰਤੀਤ ਅਤੇ ਅੜਬ ਪੀੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਤੇ ਕਦ ਤੋੜੀ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਇੱਥੇ ਲੈ ਆ, ਉਹ ਅਜੇ ਆਉਂਦਾ ਹੀ ਕਿ ਪੂਤ ਨੇ ਉਹਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ, ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕਰ ਦਿੱਤਾ ਔਰ ਉਹਨੂੰ ਉਹਦੇ ਪਿਤਾ ਦੇ ਕੋਲ ਸੌਂਪ ਦਿੱਤਾ। ਔਰ ਸਭ ਪਰਮੇਸ਼ਵਰ ਦੀ ਮਹਾਨਤਾ ਤੋਂ ਹੈਰਾਨ ਹੋਏ। ਜਦ ਸਭ ਉਹਨਾਂ ਸਾਰਿਆਂ ਕੰਮਾਂ ਨੂੰ ਜੋ ਉਸਨੇ ਕੀਤੇ ਸਨ ਅਚਰਜ ਮੰਨਦੇ ਸਨ, ਤਾਂ ਉਹਨੇ ਆਪਣੇ ਚੇਲਿਆਂ ਨੂੰ ਕਿਹਾ, ਇਹਨਾਂ ਗੱਲਾਂ ਨੂੰ ਆਪਣੇ ਕੰਨਾਂ ਵਿੱਚ ਸੁਣ ਛੱਡੋ, ਕਿਉਂ ਜੋ ਮਨੁੱਖ ਦਾ ਪੁੱਤਰ ਮਨੁੱਖਾਂ ਹੱਥੀ ਫੜਾਏ ਜਾਣ ਨੂੰ ਹੈ। ਪਰ ਉਹਨਾਂ ਨੂੰ ਇਹ ਗੱਲ ਨਾ ਸਮਝੀ ਅਤੇ ਉਹ ਇਹਨਾਂ ਤੋਂ ਛੁਪੀ ਰਹੀ, ਜੋ ਉਹ ਬੁਝਣ ਨੂੰ ਨਾ ਪਰ ਇਸ ਗੱਲ ਦੇ ਵਿਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ। ਉਹਨਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕਿਹੜਾ ਹੈ। ਪਰ ਯਿਸੂ ਨੇ ਉਹਨਾਂ ਦੇ ਮਨ ਦੀ ਸੋਚ ਨੂੰ ਵੇਖ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਹਨੂੰ ਆਪਣੇ ਕੋਲ ਖੜਾ ਕੀਤਾ ਅਤੇ ਉਹਨਾਂ ਨੂੰ ਆਖਿਆ, ਭਈ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਉਹਨੂੰ ਜਿਹਨੇ ਮੈਨੂੰ ਕੱਲਿਆ ਹੈ ਕਬੂਲ ਕਰਦਾ ਹੈ, ਕਿਉਂਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਹੈ ਸੋ ਹੀ ਵੱਡਾ ਹੈ। ਯਹੂੰਨਾ ਨੇ ਅੱਗੋਂ ਆਖਿਆ, ਸਵਾਮੀ ਜੀ, ਅਸਾਂ ਇੱਕ ਮਨੁੱਖ ਨੂੰ ਤੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਦੇ ਵੇਖਿਆ ਹੈ ਅਤੇ ਉਹਨੂੰ ਵਰਜਿਆ, ਇਸ ਲਈ ਜੋ ਉਹ ਸਾਡੇ ਨਾਲ ਅਤੇ ਸਾਡੇ ਮਗਰ ਨਹੀਂ ਚੱਲਦਾ। ਪਰ ਯਿਸੂ ਨੇ ਉਹਨੂੰ ਇਹ ਆਖਿਆ, ਨਾ ਵਰਜੋ, ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਵੱਲ ਹੈ। ਇਉਂ ਹੋਇਆ ਕਿ ਜਦ ਉਹਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਹਨੇ ਯਰੂਸ਼ਲਮ ਵਿੱਚ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ ਔਰ ਆਪਣੇ ਅੱਗੇ ਹਲਕਾਰੇ ਭੇਜੇ ਅਤੇ ਉਹ ਤੁਰ ਕੇ ਸਾਮਰੀਆ ਦੇ ਪਿੰਡ ਵਿੱਚ ਜਾ ਵੜੇ ਪਈ ਉਹਦੇ ਲਈ ਤਿਆਰੀ ਕਰਨ। ਪਰ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ। ਅਤੇ ਉਹਦੇ ਚੇਲੇ ਯਾਕੂਬ ਔਰ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ, ਤੇਰੀ ਕੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ? ਭਈ ਆਕਾਸ਼ੋ ਅੱਗ ਵਰਸੇ ਤਾਂ ਇਹਨਾਂ ਦਾ ਨਾਸ਼ ਕਰੇ। ਪਰ ਉਹਨੇ ਮੁੜ ਕੇ ਉਹਨਾਂ ਨੂੰ ਝਿੜਕਿਆ ਅਤੇ ਹੋਰ ਕਿਸੇ ਪਿੰਡ ਨੂੰ ਚਲੇ ਗਏ। ਜਦ ਉਹ ਰਸਤੇ ਵਿੱਚ ਚਲੇ ਜਾਂਦੇ ਸਨ ਤਾਂ ਉਸ ਨੂੰ ਕਿਸੇ ਨੇ ਆਖਿਆ, जिथे किसे तुसी जाओ मैं तुहाडे मगर चलांगा। यीशु ने उन्हूं कहा, लूंबड़ियां दे कूरने अते काश दे पंछियां दे आलने हन, पर मनुख दे पुत्तर दे सिर तरन नूं वी थां नहीं। उसने होर दूजे नूं आख्या कि मेरे पिछे तुर आ, पर उन्हें कहा, प्रभु जी मैनूं आग्या दिओ जो पहला जाके अपने प्यो नूं दबा। उसने उन्हां नूं आख्या, मुरदिआं नूं अपने मुरदे दबन दे, पर तू जाके परमेश्वर दे राज दी खबर सुना। अते इक होर बोलिया, प्रभु जी मैं तुहाडे लड़ लगांगा, पर पहला मैनूं आग्या दो जो अपने करदिआं लोकां तों विदा हो आवां। पर यीशु ने उन्हूं आख्या, जे कोई अपना हथ हल उत्ते रख के पिछा नूं वेखे तां ओह परमेश्वर दे राज विच वड़ना ओहदे लई योग नहीं। दसवां बाप। इन्हां गल्लां दे पिछों प्रभु ने 70 होर भी ठहराए और हर नगर विच और हर थां जिथे आप जाण वाला हुंदा सी उन्हां नूं 2-2 करके अपने अगे कल्लिया। तां उसने उन्हां नूं आख्या, फसल तां बहुत है पर वाढे थोड़े हन, इस लई तुसी फसल दे मालक अगे बेनती करो जो ओह अपनी फसल वड्ढण नूं वाढे कल देवे। जाओ वेखो मैं तुहानूं लेलिआं वांगू मग्याड़ियां दे विच भेजदा हां, ना बटुआ ना झोला ना जुत्ती लो, पर ना किसे नूं रस्ते विच प्रणाम करो। जिस घर विच तुसी जाओ पहला आखो, भाई इस घर दी शांति होवे, और जे शांति दा पुत्तर उत्थे होवे तां तुहाडी शांति उस उत्ते ठहरेगी, नहीं तां ओह मुड़ तुहाडे कोल आ जावेगी। अते उसे घर विच टिके रहो और जो कुछ ओह तुहानूं देन खाओ पियो, क्यों जो कामा अपनी मजदूरी दा हकदार है। घर घर ना फिरो अते जिस नगर विच तुसी वड़ो अते ओह तुहानूं कबूल करन अते जो कुछ तुहाडे अगे रख्या जावे सो खाओ, और उत्थों दे रोगियां नूं चंगे करो अते उहनां नूं कहो, भाई परमेश्वर दा राज तुहाडे नेड़े आ गया है। पर जिस नगर विच जाओ अते ओह तुहानूं कबूल ना करन तां उहदे चौंकां विच जाके कहो, भाई तुहाडे लई नगर दी तूड़ वी जिहड़ी साडे पैरां उत्ते पई है असीं तुहाडे सामने चार सुटदे हां, पर इह जाणो कि परमेश्वर दा राज नेड़े आया है। मैं तुहानूं सच आखदा हां, भाई उस दिन नूं उस नगर नालों सदूम दा हाल चलना जोग होवेगा। हाय तैनूं खुराजीन, हाय तैनूं बैतसैदा, क्योंकि जिहड़ियां करामातां तुहाडे विच कीतियां गईआं जेसोर और सैदा दे विच कीतियां जांदियां तां ओह तप्पड़ पहन के अते सवाह विच बैठ के कदी दे तौबा कर लैंदे हुंदे, पर अदालत विच तुहाडे नालों सुर अते सैदा दा हाल चलन जोग होवेगा। अते हे कफरनहूम, की तू काश ते उच्चा कीता जावेगा, सगो तू ता पताल तोड़ी उतारिया जाएगा। जो कोई तुहाडी सुनदा है ओह मेरी सुनदा है, अते जो कोई तुहानूं रद्द करदा है ओह मैनूं रद्द करदा है, और जो कोई मैनूं रद्द करदा है ओह मेरे भेजण वाले नूं रद्द करदा है। ओह 70 आनंद नाल मुड़े और बोले कि प्रभु जी तेरे नाम करके भूत भी साडे वस विच हन। उसने उन्हां नूं आख्या, मैं शैतान नूं बिजली वांगू आकाश तों डिग्गा होया डिठा, वेखो मैं तुहानूं सप्पां अते ठोयां दे लड़ताड़न दा और वैरी दी सारी शक्ति उत्ते इख्तियार दित्ता है, अते जो कोई तुहाडा नुकसान भी नहीं कर सकदी। पर इस तों आनंद ना होवो कि रूहां तुहाडे वस विच हन, पर इस तों आनंद होवो भई तुहाडे नां स्वर्ग विच लिखे होए हन। उसे घड़ी ओह पवित्र आत्मा विच बहुत मगन हो के बोलिया, हे पिता आकाश अते धरती दे मालक, मैं तेरा धन्नवाद करदा हां जो तू इन्हां गल्लां नूं ज्ञानियां अते बुद्धवानां तों लुकाया पर उन्हां नूं न्याणियां उत्ते प्रगट कीता। हां हे पिता, क्यों जो तैनूं एहो चंगा लगा, सब कुछ मेरे पिता ने मैनूं सौंपिया होया है, अते कोई नहीं जानदा भई पुत्तर कौन है पर पिता, और पिता कौन है पर पुत्तर, ओ जिस उत्ते उसनूं प्रगट करना चाह। अते उसने चेलियां दी वल मुड़ के निराले विच कहा कि तन हन ओ अखियां जिहड़ियां ए वेखदियां हन जो तुसी वेखदे हो, क्यों जो मैं तुहानूं सच आखदा हां कि बहुतियां नबियां अते पातशाहां ने चाह कीती भई जो कुछ तुसी वेखदे हो सो वेखन पर ना वेख्या, अते जो कुछ तुसी सुनदे हो सो सुनन पर ना सुनिया। तां वेखो इक शरा दे सिखलाउण वाले ने उहनूं परतान दे लई कोल खड़ो के कहा, गुरू जी मैं की करां जो संदीपक जीवन दा अधिकारी होवां। उसने उन्हूं कहा कि तुरेत विच की लिखिया होया है, तू की कर पढ़दा है।
ਤਾਂ ਉਹਨੇ ਉੱਤਰ ਦਿੱਤਾ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ। ਉਸਨੇ ਉਹਨੂੰ ਆਖਿਆ, ਤੈਂ ਠੀਕ ਉੱਤਰ ਦਿੱਤਾ ਹੈ, ਤਾਂ ਇਹੋ ਹੀ ਕਰ ਤਾਂ ਤੂੰ ਜੀਵੇਂਗਾ। ਪਰ ਉਹ ਚਾਹੁੰਦਾ ਸੀ ਭਾਈ ਆਪਣੇ ਤਾਈਂ ਸੱਚਾ ਠਹਿਰਾਵੇ। ਯਿਸੂ ਨੂੰ ਕਿਹਾ, ਫਿਰ ਕੌਣ ਹੈ ਮੇਰਾ ਗੁਆਂਢੀ? ਯਿਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਏ ਨੂੰ ਜਾਂਦਾ ਸੀ ਤਾਂ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਹਨਾਂ ਉਸਨੂੰ ਨੰਗਾ ਕਰਕੇ ਮਾਰਿਆ ਔਰ ਅਦਮੋਇਆ ਛੱਡ ਕੇ ਚਲੇ ਗਏ। ਸਬੱਬ ਨਾਲ ਇੱਕ ਜਾਜਕ ਉਸ ਰਸਤੇ ਤੋਂ ਤੁਰਿਆ ਜਾਂਦਾ ਸੀ ਤਾਂ ਉਹਨੂੰ ਵੇਖ ਕੇ ਲਾਂਭੇ ਹੋ ਗਿਆ ਅਤੇ ਲੰਘ ਗਿਆ। ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸਨੂੰ ਵੇਖ ਕੇ ਲਾਂਭੇ ਹੋ ਗਿਆ ਅਤੇ ਲੰਘ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ ਅਤੇ ਜਦ ਉਹਨੂੰ ਵੇਖਿਆ ਤਾਂ ਤਰਸ ਖਾ ਕੇ ਉਹਦੇ ਕੋਲ ਗਿਆ ਅਤੇ ਤੇਲ ਲੈ ਕੇ ਉਹਦੇ ਕਾਵਾਂ ਨੂੰ ਬੰਨਿਆ ਔਰ ਆਪਣੀ ਅਸਵਾਰੀ ਉੱਤੇ ਉਹਨੂੰ ਚੜਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹਦੀ ਟਹਿਲ ਟਕੋਰ ਕੀਤੀ। ਫਿਰ ਸਵੇਰ ਨੂੰ ਦੋ ਅਠੰਨੀਆਂ ਕੱਢ ਕੇ ਪਠਿਆਰੇ ਨੂੰ ਦਿੱਤੀਆਂ ਅਤੇ ਆਖਿਆ, ਭਾਈ ਇਹਦੀ ਟਹਿਲ ਟਕੋਰ ਕਰਦਾ ਰਹੀਂ ਔਰ ਜੋ ਕੁਝ ਤੇਰਾ ਹੋਰ ਲੱਗੂ ਸੋ ਜਦ ਮੈਂ ਮੁੜ ਆਵਾਂਗਾ ਤਾਂ ਭਰ ਦਿਆਂਗਾ। ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ ਉਹਨਾਂ ਤਿਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ? ਉਹ ਬੋਲਿਆ ਜਿਨੇ ਉਸ ਉੱਤੇ ਦਇਆ ਕੀਤੀ। ਫਿਰ ਯਿਸੂ ਨੇ ਉਹਨੂੰ ਆਖਿਆ, ਤੂੰ ਵੀ ਜਾ ਕੇ ਇਵੇਂ ਹੀ ਕਰ। ਫਿਰ ਉਹ ਚਲੇ ਜਾਂਦੇ ਸਨ ਤਾਂ ਇੱਕ ਪਿੰਡ ਵਿੱਚ ਵੜਿਆ ਜਿੱਥੇ ਮਾਰਥਾ ਨਾਂ ਦੀ ਇੱਕ ਜਨਾਨੀ ਉਹਨੂੰ ਆਪਣੇ ਘਰ ਵਿੱਚ ਉਤਾਰਿਆ ਅਤੇ ਮਰੀਅਮ ਕਰਕੇ ਉਹਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸਦਾ ਵਚਨ ਸੁਣਦੀ ਸੀ। ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ ਅਤੇ ਉਹਦੇ ਕੋਲ ਆਣ ਕੇ ਬੋਲੀ, ਪ੍ਰਭੂ ਜੀ ਤੈਨੂੰ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਇਕੱਲੀ ਹੀ ਛੱਡਿਆ ਹੈ, ਸੋ ਉਹਨੂੰ ਕਹਿ ਕਿ ਮੇਰੀ ਮਦਦ ਕਰੇ। ਪਰ ਪ੍ਰਭੂ ਨੇ ਉਹਨੂੰ ਉੱਤਰ ਦਿੱਤਾ, ਮਾਰਥਾ ਮਾਰਥਾ ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਹੈ ਅਤੇ ਘਬਰਾਉਂਦੀ ਹੈ, ਪਰ ਇੱਕ ਗੱਲ ਦੀ ਲੋੜ ਹੈ। ਮਰੀਅਮ ਨੇ ਤਾਂ ਉਹਨੂੰ ਚੰਗਾ ਹਿੱਸਾ ਪਸੰਦ ਕੀਤਾ ਪਰ ਜੋ ਉਸ ਤੋਂ ਖੋਇਆ ਨਾ ਜਾਵੇਗਾ। ਗਿਆਰਵਾਂ ਬਾਪ। ਤਾਂ ਇਉਂ ਹੋਇਆ ਕਿ ਉਹ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਔਰ ਜਦ ਘਰ ਹਟਿਆ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਵੇਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਈ ਹੈ। ਫਿਰ ਉਸਨੇ ਉਹਨਾਂ ਨੂੰ ਕਿਹਾ, ਜਦ ਤੁਸੀਂ ਪ੍ਰਾਰਥਨਾ ਕਹੋ ਤਾਂ ਕਹੋ, ਹੇ ਪਿਤਾ ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਆਮੀਨ। ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਹਨੂੰ ਕਹੇ, ਮਿੱਤਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦੇ, ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹਦੇ ਅੱਗੇ ਰੱਖਾਂ। ਉਹ ਅੰਦਰੋਂ ਉਹਨੂੰ ਉੱਤਰ ਦੇਵੇ, ਭਾਈ ਮੈਨੂੰ ਆਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਵਾਲੇ ਮੇਰੇ ਨਾਲ ਸੁੱਤੇ ਪਏ ਹਨ ਅਤੇ ਮੈਂ ਉੱਠ ਕੇ ਤੈਨੂੰ ਨਹੀਂ ਦੇ ਸਕਦਾ। ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸਦਾ ਮਿੱਤਰ ਹੋਣ ਕਰਕੇ ਉੱਠ ਕੇ ਉਹਨੂੰ ਨਾ ਦੇਵੇ, ਪਰ ਉਹਦੇ ਟੀਠ ਬੁੱਢੇ ਦੇ ਕਾਰਨ ਉਹ ਉੱਠੇਗਾ ਅਤੇ ਜਿੰਨਿਆਂ ਦੀ ਲੋੜ ਹੋਵੇਗੀ ਉਹਨੂੰ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ, ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਟੂੰਡਦਾ ਹੈ ਉਹਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹਦੇ ਲਈ ਖੋਲਿਆ ਜਾਵੇਗਾ। ਪਰ ਤੁਹਾਡੇ ਵਿੱਚੋਂ ਕਿਹੜਾ ਪਿਓ ਹੈ ਕਿ ਜੇ ਉਹਦਾ ਪੁੱਤਰ ਮੱਛੀ ਮੰਗੇ ਤਾਂ ਉਹਨੂੰ ਮੱਛੀ ਦੀ ਥਾਂ ਸੱਪ ਦੇਵੇ, ਜਾਂ ਆਂਡਾ ਮੰਗੇ ਤਾਂ ਉਹਨੂੰ ਬਿੱਛੂ ਦੇਵੇ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਕਿੰਨਾ ਹੀ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਉਹ ਇੱਕ ਗੁੰਗੇ ਭੂਤ ਨੂੰ ਕੱਢਦਾ ਪਿਆ ਸੀ ਅਤੇ ਇਉਂ ਹੋਇਆ ਕਿ ਜਦ ਭੂਤ ਨਿਕਲ ਗਿਆ ਤਾਂ ਉਹ ਗੁੰਗਾ ਬੋਲਣ ਲੱਗਾ ਔਰ ਲੋਕ ਹੈਰਾਨ ਹੋਏ। ਪਰ ਉਹਨਾਂ ਵਿੱਚੋਂ ਕਿੰਨਿਆਂ ਨੇ ਆਖਿਆ, ਜੋ ਉਹ ਭੂਤਾਂ ਦੇ ਸਰਦਾਰ ਬਾਲ ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ, ਅਤੇ ਹੋਰਨਾਂ ਨੇ ਪਰਤਾਉਣ ਲਈ ਆਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ। ਪਰ ਉਸਨੇ ਉਹਨਾਂ ਦੀਆਂ ਸੋਚਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਭਾਈ ਜਿਸ ਕਿਸੇ ਦਾ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਉੱਜੜ ਜਾਂਦਾ ਹੈ ਅਤੇ ਘਰ ਘਰ ਉੱਤੇ ਡਿੱਗ ਪੈਂਦਾ ਹੈ। ਸੋ ਜੇ ਸ਼ੈਤਾਨ ਆਪਣੇ ਆਪ ਵਿੱਚ ਫੁੱਟ ਪੈ ਜਾਵੇ ਤਾਂ ਉਹਦਾ ਰਾਜ ਕੀ ਕੁਰ ਠਹਿਰ ਸਕਦਾ ਹੈ? ਤੁਸੀਂ ਤਾਂ ਆਖਦੇ ਹੋ, ਭਾਈ ਮੈਂ ਬਾਲ ਜਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਔਰ ਜੇ ਮੈਂ ਬਾਲ ਜਬੂਲ ਦੀ ਸਹਾਇਤਾ ਨਾਲ ਪੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਪੂਤਾਂ ਨੂੰ ਕੱਢਦੇ ਹਨ? ਬਸ ਤੁਹਾਡਾ ਨਿਉਂ ਕਰਨ ਵਾਲੇ ਉਹ ਹੋਣਗੇ। ਪਰ ਜੇ ਮੈਂ ਪਰਮੇਸ਼ਵਰ ਦੀ ਉਂਗਲ ਨਾਲ ਪੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਸਾਂ ਉੱਤੇ ਆ ਪਹੁੰਚਿਆ ਹੈ। ਜਦ ਕੋਈ ਜ਼ੋਰਾਵਰ ਹਥਿਆਰ ਬੰਨੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਹਦਾ ਮਾਲ ਬਚ ਰਹਿੰਦਾ ਹੈ, ਪਰ ਜੋ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਹਨੂੰ ਜਿੱਤ ਲਵੇ ਅਤੇ ਉਹਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਹਦਾ ਮਾਣ ਸੀ ਖੋ ਲੈਂਦਾ ਹੈ ਅਤੇ ਉਹਦੀ ਲੁੱਟ ਵੰਡ ਦਿੰਦਾ ਹੈ, ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਸੋ ਖਿਡਾਉਂਦਾ ਹੈ, ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਤਾਂ ਉਵੇਂ ਹੀ ਸੁੱਕਿਆਂ ਥਾਵਾਂ ਵਿੱਚ ਆਰਾਮ ਪਾਲਦਾ ਫਿਰਦਾ ਹੈ ਅਤੇ ਨਾ ਲੱਭ ਕੇ ਆਖਦਾ ਹੈ, ਮੈਂ ਆਪਣੇ ਘਰ ਨੂੰ ਮੁੜ ਜਾਵਾਂਗਾ ਜਿੱਥੋਂ ਨਿਕਲਿਆ ਸਾਂ, ਔਰ ਆਣ ਕੇ ਉਹਨੂੰ ਝਾੜਿਆ ਸਵਾਰਿਆ ਵੇਖਦਾ ਹੈ। ਤਦ ਉਹ ਜਾ ਕੇ ਹੋਰ 7 ਆਤਮੇ ਆਪਣੇ ਨਾਲੋਂ ਵੀ ਪੈੜੇ ਸੰਗ ਲਿਆਉਂਦਾ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ, ਤਾਂ ਉਸ ਮਨੁੱਖ ਦਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਅਤੇ ਇਉਂ ਹੋਇਆ ਕਿ ਜਦ ਉਹ ਗੱਲਾਂ ਕਰਦਾ ਪਿਆ ਸੀ ਤਾਂ ਭੀੜ ਵਿੱਚੋਂ ਇੱਕ ਤੀਵੀ ਬੋਲ ਕੇ ਉੱਠੀ ਅਤੇ ਉਸ ਨੂੰ ਕਿਹਾ ਕਿ ਤਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆਸ ਹੈ ਅਤੇ ਉਹ ਦੁਧੀਆ ਜਿਨ੍ਹਾਂ ਤੋਂ ਤੂੰ ਲੈ ਕੇ ਚੁੰਗਿਆ ਸੀ। ਤਾਂ ਉਸਨੇ ਆਖਿਆ, ਹਾਂ, ਪਰ ਤਨ ਹੋਣਗੇ ਉਹ ਜਿਹੜੇ ਪਰਮੇਸ਼ਵਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ। ਜਦ ਲੋਕ ਉਹਦੇ ਕੋਲ ਇਕੱਠੇ ਹੁੰਦੇ ਜਾਂਦੇ ਸਨ ਤਾਂ ਉਹ ਕਹਿਣ ਲੱਗਾ, ਜੋ ਇਹ ਪੀੜ੍ਹੀ ਬੁਰੀ ਪੀੜ੍ਹੀ ਹੈ, ਇਹ ਨਿਸ਼ਾਨ ਚਾਹੁੰਦੀ ਹੈ, ਪਰ ਯੂਨਾ ਦਾ ਨਿਸ਼ਾਨ ਬਿਨਾਂ ਕੋਈ ਨਿਸ਼ਾਨ ਉਸ ਨੂੰ ਨਾ ਦਿੱਤਾ ਜਾਵੇਗਾ। ਪਰ ਜਿਸ ਤਰ੍ਹਾਂ ਯੂਨਾ ਨਿਨਵਾ ਦੇ ਲੋਕਾਂ ਲਈ ਨਿਸ਼ਾਨ ਹੋਇਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਦੇ ਲੋਕਾਂ ਲਈ ਹੋਵੇਗਾ। ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਜੋ ਉਹ ਧਰਤੀ ਦੀ ਹੱਥੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਹੈ। ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ। ਨਿਨਵਾ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਜੋ ਉਹਨਾਂ ਨੇ ਯੂਨਾ ਦੇ ਪ੍ਰਚਾਰ ਸੁਣ ਕੇ ਤੌਬਾ ਕੀਤੀ। ਅਤੇ ਵੇਖੋ, ਇੱਥੇ ਯੂਨਾ ਨਾਲੋਂ ਵੀ ਇੱਕ ਵੱਡਾ ਹੈ। ਕੋਈ ਦੀਵਾ ਬਾਲ ਕੇ ਪੋਰੇ ਜਾਂ ਟੋਪੇ ਹੇਠ ਨਹੀਂ ਸਗੋਂ ਦੀਵੇ ਉੱਤੇ ਰੱਖਦਾ ਹੈ। ਭਾਈ, ਅੰਦਰ ਆਉਣ ਵਾਲੇ ਚਾਨਣ ਵੇਖਣ, ਤੇਰੇ ਸਰੀਰ ਦਾ ਦੀਵਾ ਤੇਰਾ ਨੇਤਰ ਹੈ, ਜਾਂ ਨੇਤਰ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ, ਪਰ ਜਦ ਉਹ ਬੁਰਾ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰਾ ਹੈ। ਇਸ ਲਈ ਵੇਖ ਕਿ ਉਹ ਚਾਨਣ ਜੋ ਤੇਰੇ ਵਿੱਚ ਹੈ ਕਿਤੇ ਹਨੇਰਾ ਨਾ ਹੋਵੇ। ਉਪਰੰਤ ਜੇ ਤੇਰਾ ਸਾਰਾ ਸਰੀਰ ਚਾਨਣ ਹੋਵੇ ਅਤੇ ਕੋਈ ਵੀ ਅੰਗ ਹਨੇਰਾ ਨਾ ਹੋਵੇ ਤਾਂ ਸਾਰਾ ਸਰੀਰ ਚਾਨਣਾ ਹੋਵੇਗਾ। ਜਦ ਉਹ ਗੱਲਾਂ ਕਰਦਾ ਸੀ ਤਾਂ ਇੱਕ ਫਰੇਸੀ ਨੇ ਉਹਦੇ ਅੱਗੇ ਅਰਦਾਸ ਕੀਤੀ, ਜੋ ਮੇਰੇ ਨਾਲ ਰੋਟੀ ਖਾ। ਸੋ ਉਹ ਅੰਦਰ ਆਣ ਕੇ ਖਾਣ ਬੈਠਾ ਅਤੇ ਫਰੀਸੀ ਨੇ ਇਹ ਵੇਖ ਕੇ ਅਚਰਜ ਮੰਨਿਆ, ਜੋ ਉਸਨੇ ਪਹਿਲਾਂ ਖਾਣ ਤੋਂ ਆਪਣੇ ਹੱਥ ਨਹੀਂ ਧੋਤੇ। ਪਰ ਪ੍ਰਭੂ ਨੇ ਉਹਨੂੰ ਆਖਿਆ, ਹੁਣ ਤੁਸੀਂ ਫਰੀਸੀ ਥਾਲੀ ਅਤੇ ਛੰਨੇ ਨੂੰ ਬਾਹਰੋਂ ਮਾਂਜਦੇ ਹੋ, ਪਰ ਤੁਹਾਡਾ ਅੰਦਰ ਲੁੱਟ ਔਰ ਬੁਰਾਈ ਨਾਲ ਭਰਿਆ ਹੋਇਆ ਹੈ। ਹੇ ਮੂਰਖ, ਜਿਨੇ ਬਾਹਰ ਨੂੰ ਬਣਾਇਆ ਭਲਾ ਉਹ ਅੰਦਰ ਨੂੰ ਵੀ ਨਹੀਂ ਬਣਾਇਆ? ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ। ਪਰ ਤੁਸਾਂ ਫਰੀਸੀਆਂ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੁਦੀਨੇ ਤੇ ਹਰਮਲ ਦੇ ਹਰੇਕ ਸਾਗ ਜੋ ਦਸੋਂ ਦਿੰਦੇ ਹਨ ਨਿਆਈ ਅਤੇ ਪਰਮੇਸ਼ਵਰ ਦੀ ਪ੍ਰੀਤ ਤੇ ਉਲੰਘਦੇ ਹੋ? ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਤੁਸਾਂ ਫਰੀਸੀਆਂ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਸਮਾਜਾਂ ਦੀਆਂ ਅਗਲੀਆਂ ਕੁਰਸੀਆਂ ਅਤੇ ਬਾਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ? ਤੁਹਾਡੇ ਉੱਤੇ ਹਾਏ ਹਾਏ, ਕਿਉਂਕਿ ਤੁਸੀਂ ਉਹਨਾਂ ਕਬਰਾਂ ਵਰਗੇ ਹੋ ਜਿਹੜੀਆਂ ਬਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਹਨਾਂ ਦੇ ਉੱਤੋਂ ਅਣਜਾਣੇ ਹੀ ਚਲੇ ਜਾਂਦੇ ਹਨ। ਸ਼ਰਧ ਦੇ ਸਿਖਲਾਉਣ ਵਾਲਿਆਂ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਇਹ ਕਹਿ ਕੇ ਤੂੰ ਸਾਡੇ ਵੱਲ ਪੱਤ ਲਾਉਂਦਾ ਹੈ। ਪਰ ਉਹਨੇ ਆਖਿਆ, ਤੁਸਾਂ ਸ਼ਰਾਂ ਦੇ ਸਿਖਲਾਉਣ ਵਾਲਿਆਂ ਉੱਤੇ ਹਾਏ, ਕਿਉਂ ਜੋ ਤੁਸੀਂ ਮਨੁੱਖਾਂ ਦੇ ਉੱਤੇ ਅਜਿਹੇ ਪਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਬਹੁਤ ਔਖਾ ਹੈ, ਪਰ ਆਪ ਆਪਣੀ ਉਂਗਲ ਉਹਨਾਂ ਪਾਰਾਂ ਨੂੰ ਨਹੀਂ ਛੋਹਦੇ। ਹਾਏ ਤੁਹਾਨੂੰ, ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ, ਔਰ ਤੁਹਾਡਿਆਂ ਪਿਓ ਦਾਦਿਆਂ ਨੇ ਉਹਨਾਂ ਨੂੰ ਮਾਰ ਸੁੱਟਿਆ ਸੀ, ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਓ ਦਾਦਿਆਂ ਦੇ ਕੰਮ ਤੁਹਾਨੂੰ ਪਾਉਂਦੇ ਹਨ। ਇਸ ਲਈ ਜੋ ਉਹਨਾਂ ਨੇ ਉਹਨੂੰ ਮਾਰ ਸੁੱਟਿਆ ਅਤੇ ਉਹਨਾਂ ਉਸ ਦੀਆਂ ਕਬਰਾਂ ਬਣਾਉਂਦੇ ਹਨ। ਇਸ ਲਈ ਪਰਮੇਸ਼ਵਰ ਦੇ ਗਿਆਨ ਨੇ ਵੀ ਆਖਿਆ, ਭਾਈ, ਮੈਂ ਉਹਨਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਕੱਲਾਂਗਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਉਹ ਮਾਰ ਸੁੱਟਣਗੇ ਅਤੇ ਕਈਆਂ ਨੂੰ ਸਤਾਉਣਗੇ, ਪਰ ਸਭਨਾਂ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢੋਂ ਵਹਾਇਆ ਗਿਆ ਹਾਬਲ ਦੇ ਲਹੂ ਤੋਂ ਲੈ ਕੇ ਜ਼ਕਰੀਆ ਦੇ ਲਹੂ ਤੱਕ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਇਸ ਪੀੜ੍ਹੀ ਤੋਂ ਭਰਿਆ ਜਾਵੇ। ਹਾਂ ਮੈਂ ਤੁਹਾਨੂੰ ਆਖਦਾ ਹਾਂ ਇਸੇ ਤਰ੍ਹਾਂ ਪੀੜ੍ਹੀ ਤੋਂ ਭਰਿਆ ਜਾਵੇਗਾ। ਤੁਸਾਂ ਸ਼ਰ੍ਹਾਂ ਦੇ ਸਿਖਲਾਉਣ ਵਾਲਿਆਂ ਉੱਤੇ ਹਾਏ ਹਾਏ, ਕਿਉਂਕਿ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ। ਪਰ ਜਦ ਉਥੋਂ ਨਿਕਲਿਆ ਤਾਂ ਗ੍ਰੰਥੀ ਔਰ ਫਰੀਸੀ ਬੁਰੀ ਤਰ੍ਹਾਂ ਉਹਦੇ ਗੱਲ ਪੈਣ ਅਤੇ ਉਸ ਤੋਂ ਬਹੁਤ ਸਾਰੀਆਂ ਗੱਲਾਂ ਅਖਵਾਉਣ ਲੱਗੇ ਔਰ ਕਾਤ ਵਿੱਚ ਸਨ ਜੋ ਉਹਦੇ ਮੂੰਹੋਂ ਕੋਈ ਗੱਲ ਫੜਨ। ਬਾਰਵਾਂ ਬਾਪ, ਇੰਨੇ ਨੂੰ ਜਦ ਹਜ਼ਾਰਾਂ ਲੋਕ ਇਕੱਠੇ ਹੋਏ ਇੱਥੋਂ ਤੋੜੀ ਜੋ ਇੱਕ ਕੁੱਤੇ ਡਿੱਗਣ ਲੱਗ ਪਏ, ਤਾਂ ਉਹ ਫਿਰ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਕਿ ਫਰੀਸੀਆਂ ਦੇ ਖਮੀਰ ਜੋ ਕਪੜ ਹੈ ਹੁਸ਼ਿਆਰ ਰਹੋ, ਪਰ ਕੋਈ ਚੀਜ਼ ਛਿਪੀ ਨਹੀਂ ਜਿਹੜੀ ਪ੍ਰਗਟ ਨਾ ਹੋਵੇਗੀ ਅਤੇ ਕੋਈ ਗੁਪਤ ਨਹੀਂ ਜਿਹੜੀ ਮਲੂਮ ਨਹੀਂ ਹੋਵੇਗੀ। ਇਸ ਲਈ ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਸੋ ਚਾਨਣ ਵਿੱਚ ਸੁਣਾਇਆ ਜਾਵੇਗਾ ਅਤੇ ਜੋ ਕੁਝ ਤੁਸੀਂ ਕੋਠੜੀਆਂ ਵਿੱਚ ਕੰਨੀ ਆਖਿਆ ਸੋ ਕੋਠਿਆਂ ਉੱਤੇ ਉਹਦੀ ਮੁਨਾਦੀ ਕੀਤੀ ਜਾਵੇਗੀ। ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹਨ ਆਖਦਾ ਹਾਂ ਭਈ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹਦੇ ਕੋਲੋਂ ਡਰੋ ਜਿਹੜੇ ਤੁਹਾਡੇ ਮਰਨ ਪਿੱਛੋਂ ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਖਤਿਆਰ ਰੱਖਦਾ ਹੈ। ਹਾਂ ਮੈਂ ਤੁਹਾਨੂੰ ਆਖਦਾ ਹਾਂ ਉਸ ਤੋਂ ਡਰੋ, ਭਲਾ ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ, ਪਰ ਇਹਨਾਂ ਵਿੱਚੋਂ ਇੱਕ ਵੀ ਪਰਮੇਸ਼ਵਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ, ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ। ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਅੱਗੇ ਉਹਦਾ ਇਕਰਾਰ ਕਰੇਗਾ, ਪਰ ਜੋ ਕੋਈ ਮਨੁੱਖਾਂ ਅੱਗੇ ਮੇਰਾ ਇਨਕਾਰ ਕਰੇ ਪਰਮੇਸ਼ਵਰ ਦੇ ਦੂਤਾਂ ਅੱਗੇ ਉਹਦਾ ਇਨਕਾਰ ਕੀਤਾ ਜਾਵੇਗਾ, ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਵੇਗਾ, ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕੇ ਉਹਨੂੰ ਮਾਫ ਨਹੀਂ ਕੀਤਾ ਜਾਵੇਗਾ। ਜਦ ਤੁਹਾਨੂੰ ਸਮਾਜਾਂ ਔਰ ਸਰਦਾਰਾਂ ਦੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਆਖਾਂਗੇ ਜਾਂ ਕੀ ਉੱਤਰ ਦੇਵਾਂਗੇ, ਕਿਉਂਕਿ ਪਵਿੱਤਰ ਆਤਮਾ ਉਸੇ ਕੜੀ ਤੁਹਾਨੂੰ ਸਿਖਾਏਗਾ ਭਈ ਤੁਸੀਂ ਕੀ ਕਹਿਣਾ ਹੈ। ਪੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ, ਪਰ ਉਹਨੇ ਉਸ ਨੂੰ ਕਿਹਾ ਮਨੁੱਖਾ ਕਿੰਨੇ ਮੈਨੂੰ ਤੁਹਾਡੇ ਉੱਪਰ ਨਿਆਈ ਜਾਂ ਵੰਡਣ ਵਾਲਾ ਠਹਿਰਾਇਆ ਹੈ। ਉਸਨੇ ਉਹਨੂੰ ਆਖਿਆ ਖਬਰਦਾਰ ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਹਦੇ ਮਾਲ ਦੇ ਵਾਧੇ ਨਾਲ ਨਹੀਂ। ਤਾਂ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ ਅਤੇ ਉਸਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਜੋ ਮੇਰੇ ਕੋਲ ਰੱਖਣ ਲਈ ਥਾਂ ਨਹੀਂ ਜਿੱਥੇ ਪੈਦਾਵਾਰ ਨੂੰ ਜਮ੍ਹਾਂ ਰੱਖ ਸਕਾਂ। ਔਰ ਉਸਨੇ ਆਖਿਆ ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਟਾ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਔਰ ਆਪਣਾ ਸਾਰਾ ਤਨ ਔਰ ਅੰਨ ਉੱਥੇ ਜਮ੍ਹਾਂ ਕਰਾਂਗਾ ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ ਹੇ ਜਾਨ, ਬਹੁਤ ਵਰਿਆਂ ਲਈ ਤੇਰੇ ਕੋਲ ਬਾਲਾ ਤਨ ਰੱਖਿਆ ਪਿਆ ਹੈ, ਸੁਖੀ ਰਹੋ ਅਤੇ ਖਾ ਪੀ ਅਤੇ ਮੌਜ ਮਾਣ। ਪਰ ਪਰਮੇਸ਼ਵਰ ਨੇ ਉਹਨੂੰ ਆਖਿਆ ਹੇ ਨਾਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫਿਰ ਜਿਹੜੀਆਂ ਚੀਜ਼ਾਂ ਤੂੰ ਤਿਆਰ ਕੀਤੀਆਂ ਹਨ ਉਹ ਕਿਹਦੀਆਂ ਹੋਣਗੀਆਂ? ਇਹੋ ਜਿਹਾ ਉਹ ਹੈ ਜੋ ਆਪਣੇ ਤਨ ਜੋੜਦਾ ਹੈ ਪਰ ਪਰਮੇਸ਼ਵਰ ਅੱਗੇ ਧਨਵਾਨ ਨਹੀਂ। ਉਸਨੇ ਆਪਣੇ ਚੇਲਿਆਂ ਨੂੰ ਆਖਿਆ ਮੈਂ ਇਸ ਤਰ੍ਹਾਂ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਾਈ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਦੇ ਲਈ ਭਾਈ ਕੀ ਪਹਿਨਾਂਗੇ, ਕਿਉਂਕਿ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧੀਕ ਹੈ। ਕਾਵਾਂ ਦੀ ਵੱਲ ਧਿਆਨ ਕਰੋ ਜੋ ਉਹ ਨਾ ਬੀਜਦੇ ਹਨ ਨਾ ਵੱਢਦੇ ਹਨ, ਉਹਨਾਂ ਕੋਲੋਂ ਭੰਡਾਰ ਨਾ ਹਨ ਨਾ ਪਡੋਲਾ ਹੈ ਅਤੇ ਪਰਮੇਸ਼ਵਰ ਉਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲ ਕਿਤੇ ਹੀ ਉੱਤਮ ਹੋ, ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵਧਾ ਸਕਦਾ ਹੈ? ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਨਾਂ ਗੱਲਾਂ ਲਈ ਕਾਹਨੂੰ ਚਿੰਤਾ ਕਰਦੇ ਹੋ? ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਉਹ ਕੀਕਰ ਵੱਧਦੇ ਹਨ, ਉਹ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ, ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਸੁਲੇਮਾਨ ਆਪਣੀ ਸਾਰੀ ਪੜਕ ਵਿੱਚ ਇਹਨਾਂ ਵਿੱਚੋਂ ਅਜਿਹਾ ਇੱਕ ਪਹਿਨਾ ਹੋਇਆ ਨਾ ਸੀ। ਸੋ ਜਦ ਪਰਮੇਸ਼ਵਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਪਲਕੇ ਤੰਦੂਰ ਵਿੱਚ ਚੌਂਕੀ ਜਾਂਦੀ ਹੈ ਇਹੋ ਜਿਹਾ ਪਹਿਨਾਉਂਦਾ ਹੈ ਜੋ ਹੇ ਥੋੜੀ ਪ੍ਰਤੀਤ ਵਾਲਿਓ, ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਵੇਗਾ? ਤੁਸੀਂ ਇਹਦੀ ਪਾਲਣਾ ਕਰੋ ਜੋ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਪਰਮ ਨਾ ਕਰੋ ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਹਨਾਂ ਸਭਨਾਂ ਚੀਜ਼ਾਂ ਨੂੰ ਪਾਲਦੇ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਭਾਈ ਤੁਹਾਨੂੰ ਇਹਨਾਂ ਸਭਨਾਂ ਵਸਤਾਂ ਦੀ ਲੋੜ ਹੈ, ਪਰੰਤੂ ਤੁਸੀਂ ਉਹਦੇ ਰਾਜ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਦਿੱਤੀਆਂ ਜਾਣਗੀਆਂ। हे छोटे चुंड ना डर क्योंकि तुहाडे पिता नूं पसंद आया है जो राज तुहानूं देवे। अपना माल वेच के दान करो अपने लिए बटुए जो प्राणे नहीं देंदे हन तन जो कटदा नहीं स्वर्ग विच तैयार करो जिथे ना चोर नेड़े आउंदा है ना कीड़ा नाश करदा है क्योंकि जिथे तुहाडा तन है उत्थे ही तुहाडा मन भी होवेगा। ते लक बन्ने और दीवे बलदे रहन अते तुसी उन्हां मनुखां वर्गे होवो जेड़े अपने मालक नूं डीकते हन पई ओ व्याह तो कद मुड़ावेगा तां जिस वेले ओ आवे अते बूहा खड़कावे ओ चाटो दे लई खोलन तन है ओ नौकर जिन्हां दा मालक जद आवे जागदियां पावे। मैं तुहानूं सच आखदा हां जो ओ लक बन के उन्हां लई खाण नूं बिठावेगा अते कोल आण के उन्हां दी टहल करेगा। जे ओ दुपहर नूं या तीए पहर नूं आवे अते एहो जा वेखे तां उसदा नौकर तन है पर ए जानो कि जे करदा मालक नूं खबर दित्ती जो चोर किस घड़ी आवेगा तां जागदा रहिंदा है अते अपने घर नूं सन नहीं लगन दिंदा। तुसी भी तैयार रहो क्योंकि जिस घड़ी तुहानूं चेत चेता ना होवे उसे घड़ी मनुख दा पुत्र आ जावेगा। तद पतरस ने कहा प्रभु जी ए दृष्टांत तू सानू ही आखदा है या सारिया नूं भी। प्रभु ने अगो आख्या ओ मातबर अते बुद्धमार मुख्तियार वर्गा है जिन्हू मालक अपने नौकरां अते चाकरां उते ठहरावे पई जिस वेले सिर उन्हां नूं रस्त देवे तन हन ओ नौकर जिन्हू ओदा मालक जद आवे अजिहा करदा वेखे। मैं तुहानूं सच आखदा हां जो ओ उसनूं अपने सारे माल मत्ता उते मुख्तियार करे देवेगा पर जे ओ नौकर अपने मन विच आखे भाई मेरा मालक आउण विच कुछ चिर लाउंदा है तां ओ अपने गोले गोलियां नूं मारन अते खाण पीण उत्ते मतवाला होण लगे अते उसदा नौकर दा मालक जिस दिन ओदी उडीक नहीं करदा अते उसे घड़ी ओनूं नहीं जानदा कि आवेगा उस नूं टोटे टोटे अते बेईमाना नाल ओदा हिस्सा ठहरावेगा। ओ नौकर जिहड़ा अपने मालक दी मर्जी नूं जानदा सी पर तैयारी ना कीती ना ओदी मर्जी मूजब कम कीता बहुत मार खावेगा पर जिहड़ा नहीं सी जानदा अते मार खाण दे जो कम कीता ओ थोड़ी मार खावेगा अते जिस किसे नूं बहुता दिता गया उस तो बहुते दा लेखा लिया जावेगा अते जिन्हां लोकां ने बहुत सौंपिया उन्हां नूं वधीक मंगणगे। मैं धरती उत्ते अग लाउण आया हां अते काश कि ओ हुण अग लग चुकी होई हुंदी पर मैं एक बपतिस्मा लैणा है अते जद तिकर ओनूं संपूर्ण ना करां तद तिकर किड्डा वड्डा औखा रहांगा। ਕੀ ਤੁਸੀਂ ਸਮਝਦੇ ਹੋ ਭਾਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ। ਮੈਂ ਤੁਹਾਨੂੰ ਆਖਦਾ ਹਾਂ ਨਹੀਂ ਸਗੋਂ ਜੁਦਾਈ ਕਿਉਂਕਿ ਇਹਦੋ ਅੱਗੇ ਇੱਕ ਘਰ ਦੇ ਪੰਜਾਂ ਦੀ ਵਿੱਚ ਜੁਦਾਈ ਹੋਵੇਗੀ ਅਤੇ ਤਿੰਨ ਦੋ ਦੇ ਅਤੇ ਤਿੰਨਾਂ ਦੇ ਵਿਰੁੱਧ ਉਹ ਅੱਡ ਹੋਣਗੇ ਅਰਥਾਤ ਪਿਓ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਪਿਓ ਦੇ ਵਿਰੁੱਧ ਮਾਂ ਧੀ ਦੇ ਵਿਰੁੱਧ ਅਤੇ ਧੀ ਮਾਂ ਦੇ ਵਿਰੁੱਧ ਸੱਸ ਨੂੰਹ ਦੇ ਵਿਰੁੱਧ ਔਰ ਨੂੰਹ ਸੱਸ ਦੇ ਵਿਰੁੱਧ। ਫਿਰ ਉਸਨੇ ਪੀੜ ਨੂੰ ਵੀ ਕਿਹਾ ਜਦ ਲਹਿੰਦੇ ਪਾਸੇ ਬੱਦਲ ਉੱਠਦਾ ਹੈ ਤਾਂ ਵੇਖਦੇ ਹੋ ਤਾਂ ਤੁਸੀਂ ਚੱਟ ਆਖਦੇ ਹੋ ਜੋ ਮੀਂਹ ਆਉਂਦਾ ਹੈ ਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ ਔਰ ਜਦ ਦੱਖਣ ਦੀ ਵਹੁ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। ਹੇ ਕਪਟੀਓ ਧਰਤੀ ਅਤੇ ਆਕਾਸ਼ ਦੇ ਪੌਰ ਵੀ ਤੁਹਾਨੂੰ ਜਾਂਚ ਕਰਨੀ ਆਉਂਦੀ ਹੈ ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ? ਜਦ ਤੂੰ ਆਪਣੇ ਮੁਦਈ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈ ਤਾਂ ਰਸਤੇ ਵਿੱਚ ਉਸਦੇ ਛੁੱਟਣ ਦਾ ਯਤਨ ਕਰਕੇ ਮਤੇ ਉਹ ਤੈਨੂੰ ਹਾਕਮ ਦੇ ਕੋਲ ਖਿੱਚ ਕੇ ਖੜਾ ਕਰਨ ਹਾਕਮ ਤੈਨੂੰ ਦਰੋਗੇ ਦੇ ਹਵਾਲੇ ਕਰੇਗਾ ਅਤੇ ਦਰੋਗਾ ਤੈਨੂੰ ਕੈਦ ਵਿੱਚ ਪਾਵੇ। ਮੈਂ ਤੁਹਾਨੂੰ ਆਖਦਾ ਹਾਂ ਭਈ ਤੂੰ ਉੱਥੋਂ ਕਿਸੇ ਬਿੱਧ ਨਾ ਛੁੱਟੇਗਾ ਜਿੰਨਾ ਚਿਰ ਕੋਡੀ ਕੋਡੀ ਨਾ ਪਰ ਦੇਵੇ। 13ਵਾਂ ਬਾਪ ਉਸ ਵੇਲੇ ਕਈ ਉੱਥੇ ਹਾਜ਼ਰ ਸਨ ਅਤੇ ਜਿਹੜੇ ਉਹਨਾਂ ਨੂੰ ਗਲੀਲੀਆਂ ਦਾ ਹਵਾਲ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੂਸ ਨੇ ਉਹਨਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਹਨ, ਸੋ ਜੇ ਉਹਨਾਂ ਨੇ ਇਹ ਦੁੱਖ ਸਹੇ। ਮੈਂ ਤੁਹਾਨੂੰ ਆਖਦਾ ਹਾਂ ਨਹੀਂ, ਪਰ ਜੇ ਤੁਸੀਂ ਤੌਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਹੀ ਨਾਸ਼ ਹੋ ਜਾਵੇਗਾ। ਜਾਂ ਉਹਨਾਂ ਨਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡੱਠਾ ਅਤੇ ਉਹਨਾਂ ਨੂੰ ਮਾਰ ਸੁੱਟਿਆ, ਭਲਾ ਤੁਸੀਂ ਇਹ ਸਮਝਦੇ ਹੋ ਜੋ ਉਹ ਯਰੂਸ਼ਲਮ ਵਿੱਚ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ? ਮੈਂ ਤੁਹਾਨੂੰ ਸੱਚ ਆਖਦਾ ਹਾਂ ਨਹੀਂ, ਪਰ ਜੇ ਤੁਸੀਂ ਤੌਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਵੀ ਇਸੇ ਤਰ੍ਹਾਂ ਨਾਸ਼ ਹੋਵੇਗਾ। ਉਸਨੇ ਇਹ ਦ੍ਰਿਸ਼ਟਾਂਤ ਦਿੱਤਾ, ਭਈ ਕਿਸੇ ਮਨੁੱਖ ਨੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਲਈ ਆਇਆ ਪਰ ਨਾ ਲੱਭਾ। ਤਦ ਬਾਗਵਾਨ ਨੇ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਨੂੰ ਲੈਣ ਲਈ ਤਿੰਨਾਂ ਵਰਿਆਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹਨੂੰ ਵੱਢ ਸੁੱਟ, ਕਾਣੋ ਜ਼ਮੀਨ ਵੀ ਰੋਕ ਛੱਡੀ ਹੈ। ਪਰ ਉਸਨੇ ਉਹਨੂੰ ਉੱਤਰ ਦਿੱਤਾ, ਸਵਾਮੀ ਜੀ, ਇਹਨੂੰ ਐਤਕੀ ਹੋਰ ਵੀ ਰਹਿਣ ਦਿਓ, ਜਦ ਤੀਕਰ ਮੈਂ ਇਹਦੇ ਗਿਰਦੇ ਖਾਲ ਨਾ ਖੋਦਾਂ ਔਰ ਰੂੜੀ ਨਾ ਪਾਵਾਂ, ਸ਼ਾਇਦ ਅੱਗੇ ਨੂੰ ਫਲ ਲੱਗੇ, ਨਹੀਂ ਤੈਨੂੰ ਉਡਵਾ ਸੁੱਟੀ। ਉਹ ਸਬਤ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ ਸੀ ਔਰ ਵੇਖੋ ਇੱਕ ਤੀਵੀ ਸੀ ਜਿਹਨੂੰ 18 ਵਰਿਆਂ ਤੋਂ ਮਾਂਦਗੀ ਦਾ ਆਤਮਾ ਚੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈ ਸੀ ਔਰ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਯਿਸੂ ਨੇ ਉਹਨੂੰ ਵੇਖ ਕੇ ਕੋਲ ਸੱਦਿਆ ਔਰ ਉਹਨੂੰ ਕਿਹਾ, ਹੇ ਤ੍ਰਿਮਤ, ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈ। ਅਤੇ ਉਸਦੇ ਹੱਥ ਰੱਖੇ ਅਤੇ ਉਵੇਂ ਹੀ ਸਿੱਧੀ ਹੋ ਗਈ ਔਰ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੀ। ਪਰ ਸਮਾਜ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਨਰੋਈ ਕੀਤੀ ਅਤੇ ਗੁੱਸੇ ਹੋ ਕੇ ਜਮਾਤ ਨੂੰ ਆਖਿਆ ਕਿ 6 ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਸੋ ਇਹਨਾਂ ਵਿੱਚ ਆਣ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ। ਪਰ ਪ੍ਰਭੂ ਨੇ ਉਹਨੂੰ ਉੱਤਰ ਦਿੱਤਾ, ਹੇ ਕਪਟੀ, ਕੀ ਤੁਹਾਡੇ ਵਿੱਚੋਂ ਕੋਈ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ ਕੇ ਪਾਣੀ ਪਿਉਣ ਨਹੀਂ ਜਾਂਦਾ? ਫਿਰ ਭਲਾ ਇਹ ਤੀਵੀ ਜੋ ਅਬਰਾਹਮ ਦੀ ਧੀ ਹੈ, ਜਿਹਨੂੰ ਸ਼ੈਤਾਨ ਨੇ ਵੇਖੋ 18 ਵਰਿਆਂ ਤੋਂ ਬੰਨ ਰੱਖਿਆ ਹੈ, ਇਹਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ? ਜਦ ਉਹ ਇਹ ਗੱਲਾਂ ਕਰਦਾ ਹੀ ਸੀ ਤਾਂ ਉਹ ਸਭ ਉਸਦੇ ਵਿਰੋਧੀ ਹੋ ਗਏ ਔਰ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਹਨਾਂ ਦੇ ਪ੍ਰਤਾਪ ਵਾਲੇ ਕੰਮਾਂ ਤੋਂ ਜੋ ਉਹਦੇ ਕੋਲ ਆਏ ਸਨ ਆਨੰਦ ਹੋਈ। ਇਸ ਲਈ ਉਹਨੇ ਆਖਿਆ ਕਿ ਪਰਮੇਸ਼ਵਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਇਹਨੂੰ ਕਿਹਦੇ ਵਰਗਾ ਦੱਸਾਂ? ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਜਿਹਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਔਰ ਉੱਗਿਆ ਔਰ ਵਿਕਸ਼ ਜਿਹਾ ਹੋ ਗਿਆ ਅਤੇ ਕਾਸ਼ ਦੇ ਪੰਛੀਆਂ ਨੇ ਉਹਦੀਆਂ ਟਾਹਣੀਆਂ ਉੱਤੇ ਵਸੇਰਾ ਕੀਤਾ। ਅਤੇ ਉਸਨੇ ਫਿਰ ਆਖਿਆ, ਪਰਮੇਸ਼ਵਰ ਦੇ ਰਾਜ ਨੂੰ ਕਿਹਦੇ ਵਰਗਾ ਦੱਸਾਂ? ਉਹ ਇੱਕ ਖਮੀਰ ਵਰਗਾ ਹੈ ਜਿਹਨੂੰ ਇੱਕ ਤੀਵੀ ਨੇ ਲੈ ਕੇ 3 ਸਿਰ ਆਟੇ ਵਿੱਚ ਗੁੰਨਿਆ, ਇੱਥੋਂ ਤੀਕਰ ਜੋ ਸਾਰਾ ਖਮੀਰਾ ਹੋ ਗਿਆ। ਉਹ ਉਪਦੇਸ਼ ਦਿੰਦਾ ਹੋਇਆ ਨਗਰ ਨਗਰ ਅਤੇ ਪਿੰਡ ਪਿੰਡ ਹੋ ਕੇ ਯਰੂਸ਼ਲਮ ਵੱਲ ਲਗਾ ਜਾਂਦਾ ਸੀ। ਤਦ ਇੱਕ ਨੇ ਉਹਨੂੰ ਆਖਿਆ, ਪ੍ਰਭੂ ਜੀ, ਜਿਹੜੇ ਮੁਕਤੀ ਪਾਉਂਦੇ ਹਨ ਕਿ ਉਹ ਵਿਰਲੇ ਹਨ? ਤਾਂ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਪੀੜੇ ਬੂਹੇ ਤੋਂ ਵੜਨਾ ਵੱਡਾ ਯਤਨ ਕਰੋ, ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਥੇਰੇ ਵੜਨ ਨੂੰ ਚਾਹੁਣਗੇ ਪਰ ਨਾ ਵੜ ਸਕਣਗੇ। ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦੇਵੇ ਅਤੇ ਤੁਸੀਂ ਬਾਹਰ ਖੜੇ ਰਹਿ ਕੇ ਬੂਹਾ ਖੜਕਾਉਣ ਲੱਗੋਗੇ ਕਿ ਹੇ ਪ੍ਰਭੂ, ਸਾਡੇ ਲਈ ਖੋਲ, ਅਤੇ ਉਹ ਤੁਹਾਨੂੰ ਉੱਤਰ ਦੇਵੇਗਾ, ਭਈ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਹੋ। ਤਦ ਤੁਸੀਂ ਆਖਣਗੇ, ਅਸਾਂ ਤੇਰੇ ਅੱਗੇ ਖਾਧਾ ਪੀਤਾ ਅਤੇ ਤੈਂ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ। ਫਿਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਕਿੱਥੋਂ ਦੇ ਹੋ, ਅਤੇ ਇਹ ਸਭ ਕੁਕਰਮੀਓ ਮੇਰੇ ਕੋਲੋਂ ਦੂਰ ਹੋ ਜਾਓ, ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ, ਜਦ ਤੁਸੀਂ ਅਬਰਾਹਮ ਔਰ ਇਸਾਕ ਔਰ ਯਾਕੂਬ ਸਭਨਾਂ ਨਬੀਆਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਅਤੇ ਆਪਣੇ ਤਾਈਂ ਬਾਹਰ ਕੱਢੇ ਹੋਏ ਵੇਖੋਗੇ ਔਰ ਲੋਕ ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ਵਰ ਦੇ ਰਾਜ ਦੀ ਭਗਤ ਵਿੱਚ ਬੈਠਣਗੇ। ਵੇਖੋ ਕਿੰਨੇ ਪਿਛਲੇ ਹਨ ਸੋ ਪਹਿਲੇ ਹੋਣਗੇ ਅਤੇ ਪਹਿਲੇ ਉਹ ਪਿਛਲੇ ਹੋਣਗੇ। ਉਸੇ ਘੜੀ ਫਰੀਸੀਆਂ ਨੇ ਕੋਲ ਆਣ ਕੇ ਉਹਨੂੰ ਕਿਹਾ ਕਿ ਇੱਥੋਂ ਨਿਕਲ ਕੇ ਚਲਾ ਜਾ, ਕਿਉਂ ਜੋ ਹੈਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਜਾ ਕੇ ਲੂੰਬੜੀਆਂ ਨੂੰ ਕਹੋ ਭਈ ਵੇਖ ਮੈਂ ਅੱਜ ਔਰ ਕੱਲ ਭੂਤਾਂ ਨੂੰ ਕੱਢਦਾ ਹਾਂ ਅਤੇ ਨਰੋਇਆ ਕਰਦਾ ਹਾਂ ਔਰ 3 ਦਿਨ ਪੂਰਾ ਹੋ ਜਾਵਾਂਗਾ, ਪਰ ਮੈਨੂੰ ਚਾਹੀਦਾ ਹੈ ਜੋ ਅੱਜ ਔਰ ਕੱਲ ਅਤੇ ਪਰਸੋਂ ਫਿਰਦਾ ਰਹਾਂ, ਕਿਉਂਕਿ ਇਹ ਨਹੀਂ ਹੋ ਸਕਦਾ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ। ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਉਹਨਾਂ ਨੂੰ ਜਿਹੜੇ ਤੇਰੇ ਕੋਲ ਇਕੱਲੇ ਹੋਏ ਹਨ ਪਥਰਾਓ ਕਰਦਾ ਹੈ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਥੋਂ ਅੱਗੇ ਹੀ ਉਜਾੜ ਛੱਡਿਆ ਜਾਂਦਾ ਹੈ, ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ ਜਾਂ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। 14 ਬਾ ਇਹ ਹੋਇਆ ਕਿ ਜਦ ਉਹ ਸਬਤ ਦੇ ਦਿਨ ਫਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਰੋਟੀ ਖਾਣ ਗਿਆ ਤਾਂ ਉਹ ਉਹਦੀ ਤਾੜ ਵਿੱਚ ਲੱਗੇ ਹੋਏ ਸਨ ਅਤੇ ਇੱਕ ਵੇਖੋ ਜਲੋਦਰੀ ਮਨੁੱਖ ਉਹਦੇ ਸਾਹਮਣੇ ਸੀ ਜਿਹੜਾ ਅੱਗੋ ਸ਼ਰ੍ਹਾਂ ਦੇ ਸਿਖਲਾਉਣ ਵਾਲਿਆਂ ਅਤੇ ਫਰੀਸੀਆਂ ਨੂੰ ਇਹ ਆਖਿਆ ਭਲਾ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ। ਪਰ ਉਹ ਚੁੱਪ ਵੱਟ ਗਏ ਤਾਂ ਉਸਨੇ ਉਹਨਾਂ ਨੂੰ ਲੈ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ ਅਤੇ ਉਹਨਾਂ ਨੂੰ ਆਖਿਆ, ਭਈ ਤੁਹਾਡੇ ਵਿੱਚੋਂ ਕੌਣ ਹੈ? ਜੇ ਉਹਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਚੱਟ ਸਬਤ ਦੇ ਦਿਨ ਉਹਨੂੰ ਨਾ ਕੱਢੇ। ਅਤੇ ਤਦ ਉਹਨੇ ਇਹ ਗੱਲਾਂ ਦਾ ਉੱਤਰ ਨਾ ਦੇ ਸਕੇ ਜਦ ਉਸਨੇ ਵੇਖਿਆ ਭਈ ਉਹ ਪ੍ਰਾਹੁਣੇ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ। ਤਾਂ ਉਹਨਾਂ ਨੇ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ ਕਿ ਜਦ ਤੈਨੂੰ ਕੋਈ ਵਿਆਹ ਵਿੱਚ ਨਿਉਤਾ ਦੇਵੇ ਤਾਂ ਉੱਚੀ ਥਾਂ ਨਾ ਬੈਠ, ਕੀ ਜਾਣੀਏ ਉਹਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਨਿਉਤਾ ਦਿੱਤਾ ਹੋਵੇ, ਔਰ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਉਤਾ ਦਿੱਤਾ ਹੈ ਸੋ ਆਣ ਕੇ ਤੈਨੂੰ ਆਖੇ ਕਿ ਇਹ ਜਗ੍ਹਾ ਦੇ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਨੀਵੀਂ ਥਾਂ ਬੈਠਣਾ ਪਵੇ। ਪਰ ਜਦ ਤੈਨੂੰ ਨਿਉਤਾ ਦਿੱਤਾ ਜਾਵੇ ਤਾਂ ਸਭ ਤੋਂ ਨੀਵੀਂ ਥਾਂ ਜਾ ਕੇ ਬੈਠ, ਅਤੇ ਫੇਰ ਜਿਨੇ ਤੈਨੂੰ ਨਿਉਤਾ ਦਿੱਤਾ ਹੈ ਜਦ ਉਹ ਆਵੇ ਤਦ ਤੈਨੂੰ ਆਖੇ, ਮਿੱਤਰਾ ਅੱਗੇ ਆ ਜਾ। ਤਾਂ ਉਹਨਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ, ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। ਜਿਨੇ ਉਸ ਨੂੰ ਨਿਉਤਾ ਦਿੱਤਾ ਸੀ ਉਸਨੇ ਉਹਨੂੰ ਵੀ ਕਿਹਾ ਕਿ ਜਦ ਤੂੰ ਦਿਨ ਜਾਂ ਰਾਤ ਨੂੰ ਜ਼ਿਆਫਤ ਕਰੇ ਤਾਂ ਆਪਣੇ ਮਿੱਤਰਾਂ ਅਤੇ ਆਪਣੇ ਭਾਈਆਂ ਅਤੇ ਆਪਣੀਆਂ ਸਾਕਾਂ ਅਤੇ ਧੰਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਵੀ ਤੈਨੂੰ ਬੁਲਾਉਣ ਔਰ ਤੇਰਾ ਬਦਲਾ ਹੋ ਜਾਵੇ। ਪਰ ਜਦ ਤੂੰ ਦਾਉਤ ਕਰੇ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨਿਆਂ ਨੂੰ ਸੱਦ ਅਤੇ ਤੂੰ ਧੰਨ ਹੋਵੇਗਾ, ਕਿਉਂ ਜੋ ਉਹ ਤੇਰਾ ਬਦਲਾ ਦੇਣ ਨੂੰ ਉਹਨਾਂ ਕੋਲ ਕੁਝ ਨਹੀਂ, ਸੋ ਤੈਨੂੰ ਧਰਮੀਆਂ ਦੀ ਕਿਆਮਤ ਵਿੱਚ ਬਦਲਾ ਦਿੱਤਾ ਜਾਵੇਗਾ। ਉਹਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਉਹਨੂੰ ਆਖਿਆ ਕਿ ਧੰਨ ਹੈ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਵੇਗਾ। ਪਰ ਉਸਨੇ ਉਹਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਜ਼ਿਆਫਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ, ਅਤੇ ਉਸਨੇ ਖਾਣ ਦੇ ਵੇਲੇ ਆਪਣੇ ਨੌਕਰ ਨੂੰ ਕੱਲਿਆ ਜੋ ਸੱਦੇ ਹੋਇਆਂ ਨੂੰ ਕਹੇ, ਭਈ ਆਓ, ਕਿਉਂ ਜੋ ਉਹ ਸਭ ਕੁਝ ਤਿਆਰ ਹੈ। ਤਦ ਉਹ ਸਭ ਇੱਕ ਮਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਮੈਂ ਜਾ ਕੇ ਉਹਨੂੰ ਵੇਖਾਂ, ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀ। ਅਤੇ ਦੂਜੇ ਨੇ ਆਖਿਆ, ਮੈਂ ਬਲਦ ਦੀਆਂ 5 ਜੋੜੀਆਂ ਮੁੱਲ ਲਈਆਂ ਹਨ ਅਤੇ ਉਹਨਾਂ ਨੂੰ ਪਰਖਣੇ ਲਈ ਜਾਂਦਾ ਹਾਂ, ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਵੱਲੋਂ ਉਜ਼ਰ ਕਰੀ। ਅਤੇ ਹੋਰ ਨੇ ਕਿਹਾ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸਕਦਾ। ਤਦ ਉਸਦੇ ਨੌਕਰ ਨੇ ਆਪਣੇ ਮਾਲਕ ਨੂੰ ਆਣ ਕੇ ਇਹ ਗੱਲਾਂ ਦੀ ਖ਼ਬਰ ਦਿੱਤੀ। ਤਦ ਉਸਦੇ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ, ਸ਼ਤਾਬੀ ਨਿਕਲ ਕੇ ਸ਼ਹਿਰ ਦੇ ਚੌਂਕਾਂ ਅਤੇ ਗਲੀਆਂ ਵਿੱਚ ਜਾ ਔਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ। ਉਸਦੇ ਨੌਕਰ ਨੂੰ ਆਖਿਆ, ਸਵਾਮੀ ਜੀ, ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ, ਅਤੇ ਅਜੇ ਇੱਥੇ ਥਾਂ ਹੈ। ਮਾਲਕ ਨੇ ਨੌਕਰ ਨੂੰ ਆਖਿਆ, ਭਈ ਨਿਕਲ ਕੇ ਸੜਕਾਂ ਅਤੇ ਪੈਲੀਆਂ ਬੰਨਿਆਂ ਵੱਲ ਜਾ ਅਤੇ ਵੱਡੀ ਤਗੀਦ ਕਰਕੇ ਲੋਕਾਂ ਨੂੰ ਅੰਦਰ ਲਿਆ ਜੋ ਮੇਰਾ ਘਰ ਭਰ ਜਾਵੇ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਉਹਨਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਨੇ ਵੀ ਮੇਰਾ ਖਾਣਾ ਨਾ ਚੱਖੇਗਾ। ਵੱਡੀ ਭੀੜ ਯੱਸੂ ਦੇ ਨਾਲ ਚਲੀ ਜਾਂਦੀ ਸੀ, ਅਤੇ ਉਸਨੇ ਮੁੜ ਕੇ ਉਹਨਾਂ ਨੂੰ ਆਖਿਆ, ਜੋ ਕੋਈ ਮੇਰੇ ਕੋਲ ਆਵੇ ਔਰ ਆਪਣੀ ਮਾਂ, ਆਪਣੇ ਪਿਓ ਅਤੇ ਤੀਵੀ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਜੋ ਕੋਈ ਆਪਣੀ ਸਲੀਪ ਚੁੱਕ ਕੇ ਮੇਰੇ ਮਗਰ ਨਾ ਆਵੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਤੁਹਾਡੇ ਵਿੱਚੋਂ ਕੌਣ ਹੈ ਜਿਹਦੀ ਬੁਰਜ ਬਣਾਉਣ ਵਾਲੇ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖਰਚ ਦਾ ਲੇਖਾ ਨਾ ਕਰੇ ਭਾਈ ਮੇਰੇ ਕੋਲ ਉਹਦੇ ਪੂਰਾ ਕਰਨ ਯੋਗ ਹੈ ਕਿ ਨਹੀਂ। ਅਤੇ ਕਿਤੇ ਇਉਂ ਨਾ ਹੋਵੇ ਕਿ ਜਦ ਉਸਨੇ ਨਿਉਂ ਰੱਖੀ ਤਾਂ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਹੱਸਣ ਲੱਗ ਪੈਣ ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਹੈ ਪਰ ਉਸ ਨੂੰ ਪੂਰਾ ਨਾ ਕਰ ਸਕਿਆ, ਜਾਂ ਕਿਹੜਾ ਰਾਜਾ ਹੈ ਕਿ ਜਿਹੜਾ ਦੂਜੇ ਰਾਜੇ ਨਾਲ ਲੜਨ ਲਈ ਨਿਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਮੈਂ ਕੀ 10,000 ਨਾਲ ਉਸਦਾ ਸਾਹਮਣਾ ਕਰ ਸਕਦਾ ਹਾਂ ਜਿਹਨੇ 20,000 ਨਾਲ ਮੇਰੇ ਉੱਤੇ ਚੜਾਈ ਕੀਤੀ ਹੈ। ਜੇ ਨਹੀਂ ਤਾਂ ਦੂਜੇ ਨੂੰ ਅਜੇ ਦੂਰ ਹੁੰਦਿਆਂ ਅਤੇ ਉਹਦੇ ਵਕੀਲ ਕੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ। ਸੋ ਇਸ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਉਹ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਾਹਦੇ ਨਾਲ ਸਵਾਦੀ ਕੀਤਾ ਜਾਵੇਗਾ। ਅਤੇ ਉਹ ਖੇਤ ਨਾ ਰੂੜੀ ਦੇ ਕੰਮ ਆਉਂਦਾ ਹੈ, ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹਦੇ ਕੰਨ ਹੋਣ ਸੋ ਸੁਣੇ। 15ਵਾਂ ਬਾਬ, ਸਭ ਮਸੂਲੀਏ ਔਰ ਪਾਪੀ ਉਹਦੇ ਸੁਣਨ ਲਈ ਉਹਦੇ ਨੇੜੇ ਆਉਂਦੇ ਸਨ ਅਤੇ ਫਰੀਸੀ ਅਤੇ ਗ੍ਰੰਥੀ ਦੋਵੇਂ ਬੁੜਬੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਨਾਲ ਖਾਂਦਾ ਪੀਂਦਾ ਹੈ। ਤਾਂ ਉਸਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ, ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹਦੇ ਕੋਲ 100 ਭੇਡਾਂ ਹੋਣ ਅਤੇ ਜਦ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ 99 ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਭੇਡ ਦੀ ਪਾਲ ਵਿੱਚ ਨਾ ਜਾਵੇ ਜਦ ਤਾਈਂ ਉਸ ਨੂੰ ਨਾ ਲੱਭੇ, ਔਰ ਜਦ ਉਹ ਲੱਭ ਪਵੇ ਤਾਂ ਖੁਸ਼ੀ ਨਾਲ ਆਪਣੀਆਂ ਮੋਢਿਆਂ ਉੱਤੇ ਚੁੱਕ ਲੈਂਦਾ ਹੈ ਅਤੇ ਘਰ ਜਾ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਕਰਕੇ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ ਬਹੁਤੀ ਖੁਸ਼ੀ ਹੋਵੇਗੀ। ਕਿਹੜੀ ਤੀਵੀ ਹੈ ਜਿਹਦੇ ਕੋਲ 10 ਅਠੰਨੀਆਂ ਹੋਣ ਅਤੇ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਘਰ ਨੂੰ ਹੂੰਝ ਹਾਂਝ ਕੇ ਅਤੇ ਉਹਨੂੰ ਜਤਨ ਨਾਲ ਨਾ ਟੂੰਡੇ ਜਦ ਤਿਕਰ ਉਹਨੂੰ ਨਾ ਲੱਭੇ, ਔਰ ਜਦ ਲੱਭ ਪਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠੀਆਂ ਕਰਕੇ ਬੁਲਾ ਕੇ ਆਖਦੀ ਹੈ ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰ੍ਹਾਂ ਪਰਮੇਸ਼ਵਰ ਦਿਆਂ ਦੂਤਾਂ ਦੇ ਅੱਗੇ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ। ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਛੋਟੇ ਨੇ ਆਪਣੇ ਪਿਓ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਔਰ ਜਦ ਉਸਨੇ ਆਪਣੀ ਪੂੰਜੀ ਵੰਡ ਦਿੱਤੀ ਤਾਂ ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਾ ਗਿਆ ਔਰ ਉੱਥੇ ਆਪਣਾ ਮਾਲ ਬਦ ਚਲਨੀ ਨਾਲ ਉਡਾ ਦਿੱਤਾ। ਔਰ ਜਦ ਉਹ ਸਭ ਖਰਚ ਕਰ ਚੁੱਕਿਆ ਤਾਂ ਉਸਦਾ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਤਾਜ ਹੋਣ ਲੱਗਾ ਅਤੇ ਉਸ ਦੇਸ਼ ਵਿੱਚ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਕੱਲਿਆ ਔਰ ਉਹ ਉਹਨਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ। ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। ਪਰ ਉਸਨੇ ਸੁਰਤ ਵਿੱਚ ਆਣ ਕੇ ਕਿਹਾ, ਭਾਈ ਮੇਰੇ ਪਿਓ ਦੇ ਘਰ ਕਿੰਨੇ ਹੀ ਕਾਮਿਆਂ ਲਈ ਵਾਫਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੇ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਤਾ ਦੇ ਕੋਲ ਗਿਆ ਅਤੇ ਉਹ ਅਜੇ ਦੂਰ ਹੀ ਸੀ ਕਿ ਉਸਦੇ ਪਿਤਾ ਨੇ ਉਸ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਔਰ ਦੌੜ ਕੇ ਉਹਨੂੰ ਗਲੇ ਲਾ ਲਿਆ। ਤਦ ਉਸ ਨੂੰ ਚੁੰਮਿਆ ਔਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਔਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਵਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ ਪਾਓ ਔਰ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ। ਭਾਈ ਖਾਈਏ ਅਤੇ ਖੁਸ਼ੀ ਕਰੀਏ ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ਪਰ ਫੇਰ ਜੀ ਉੱਠਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਉਹ ਖੁਸ਼ੀ ਕਰਨ ਲੱਗੇ। ਪਰ ਜਦ ਉਸਦਾ ਵੱਡਾ ਪੁੱਤਰ ਖੇਤ ਵਿੱਚ ਸੀ ਔਰ ਜਦ ਉਹ ਆਣ ਕੇ ਘਰ ਦੇ ਨੇੜੇ ਹੀ ਅਪੜਿਆ ਤਾਂ ਗਾਉਣ ਵਜਾਉਣ ਵਾਲਿਆਂ ਅਤੇ ਨੱਚਣ ਦੀ ਆਵਾਜ਼ ਸੁਣੀ ਅਤੇ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, ਭਈ ਇਹ ਕੀ ਹੈ? ਉਸਨੇ ਉਹਨੂੰ ਆਖਿਆ, तेरा भरा आया है और तेरे पिता ने पलिया होया बच्चा कटिया है, इसलिए जो ओनू चंगा पला पाया है, पर उस गुस्से विच होया अते अंदर जान नू ओदा जी ना कीता, सो ओदा प्यो बार आन के ओनू मनाउन लगा, पर ओने अपने प्यो नू उत्तर दिता, वेख मैं एने वरियां तिकर तुहाडी टहल सेवा करदा आया हां अते तुहाडा हुकम कदे नहीं मोड़िया, पर तुसा मैनू कदे एक परोठा भी नहीं दिता, सो जे मैं अपने बेलियां नाल खुशी करा। पर जद तुहाडा ए पुत्र आया जिन्ने कंजरियां दे मुंह तेरी सारी पूंजी उड़ा दिती है, तुसा ओदे लई पालिया होया मच्छा कटिया है, पर उसने उनू आख्या बच्चा तू सदा मेरे नाल है अते मेरा सब कुछ तेरा है, पर खुशी करनी अते आनंद करना जोग सी क्योंकि तेरा ए भरा मोया होया सी अते फिर जी पिया है और गुआच गया सी अते हुण लभ पिया है। 16वां बाब। उसने चेलियां नू व्याख्या कि एक धनवान मनुख सी और जिदा एक मुख्तियार है सी अते ओदा ए गिला ओदे कोल कीता गया जो ओ तेरा माल उड़ाउंदा है, तां उसने उस नू सद के उस नू आख्या भई ए की है जो मैं तेरे विखे सुनदा हां, अपनी मुख्तियारी दा हिसाब दे क्यों जो तेरे अगे तेनू मुख्तियार कदी नहीं रह सकदा। उस मुख्तियार ने अपने जी विच किया मैं की करां जो मेरा मालक मुख्तियारी मैथों खोन लगा है, कई मेरे कोलो मारी नहीं जांदी अते पीख मंगन तो मैनू लाज आंदी है, मैं जान गया भई की करांगा और जिस वेले मैं मुख्तियारियों हटाया जावां ओ मैनू अपने घरां विच कबूल करन। तां उसने अपने मालक ते करजाइयां नू एक एक करके कोल सद कल्या अते पहले नू आख्या तू मेरे मालक दा किन्ना देना है, ओ बोलिया 100 मन तेल। फिर उसने उनू आख्या पई तू अपनी वही लै अते बैठ के छेती 50 लिख। फिर दूजे नू क्या तू किन्ना देना है, सो उसने आख्या 100 मन कणक। तां उसनू आख्या पई तू अपनी वही लै के 80 लिख। तां मालक ने उस नमक हराम मुख्तियार दी वडाई कीती, इसलिए जो उन्हें चुतराई कीती क्यों जो इस युग दे पुत्र अपनी पीढ़ी विच चानन दे पुत्रां नालों चातर हन। मैं तुहानू आखदा हां भई कुतरम दी माया नाल अपने लई मित्र बनाओ, तां जिस वेले ए जांदी रहे तां ओ तुहानू संदीव काल दे रहन वाले डेरियां विच कबूल करन। जो थोड़े तो थोड़े विच दयानतदार है सो बहुते विच भी दयानतदार है, अते जो थोड़े तो थोड़े विच बेईमान है सो ओ बहुते विच भी बेईमान है। सो जे तुसी कुतरम दी माया विच दयानतदार ना होए तां सच्चा तन कौन तुहानू सौंपेगा, अते जे तुसी पराए माल विच दयानतदार ना होए तां तुहाडा अपना ही तुहानू कौन देवेगा। सो कोई टहलुआ दो मालकां दी सेवा नहीं कर सकता क्यों जो ओ एक नाल वैर अते दूजे नाल प्रीत रखेगा, या एक नाल मिलिया रहेगा अते दूजे नू तुच्छ जानेगा। तुसी परमेश्वर अते माया दोवां दी सेवा नहीं कर सकते हो। फरीसियां ने जेड़े रुपईया दे लोभी सन ए सारियां गल्लां सुनियां अते उस उत्ते मखौल करन लगे, अते उसने उनां नू आख्या कि तुसी ओहो हो जेड़े मनुखां दे अगे अपने आप नू धर्मी ठहराउंदे हो, पर परमेश्वर तुहाडे दिलां नू जानदा है क्यों जो मनुखां दे लेखे उत्तम है। सो परमेश्वर दी दरगाहे घिनौना है। तुरेत और नबी यूहन्ना तिकर सन उस वेले तों परमेश्वर दे राज दी खुशखबरी सुनाई जांदी है अते हर कोई जोर मार के उस विच वड़दा है, पर आकाश अते धरती टल जाना तुरेत दी एक बिंदी दे मिट जान नालों सहज है। हरेक जो अपनी तीवी नू त्याग के दूजी नू व्याहे सो जुनाह करदा है, अते जिहड़ा खसम दी त्यागी होई तीवी नू व्याहे सो ओ वी जुनाह करदा है। एक धनवान मनुख सी जो बैंगनी और बरीक कपड़ा पहनदा अते नित भोग विलास करदा सी अते शान नाल रहिंदा सी, और लाजर नाउं दा एक कंगाल फोड़िया नाल भरिया होया ओदी ड्योड़ी अगे सुटिया पिया हुंदा सी। ਔਰ ਜਿਹੜੇ ਚੂਰੇ ਪੂਰੇ ਉਸ ਧਨਵਾਨ ਦੀ ਮੇਜ਼ ਉੱਤੋਂ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ। ਸਗੋਂ ਕੁੱਤੇ ਵੀ ਆਣ ਕੇ ਉਸਦੇ ਫੋੜਿਆਂ ਨੂੰ ਚੱਟਦੇ ਸਨ ਅਤੇ ਇਉਂ ਹੋਇਆ ਕਿ ਜਦ ਉਹ ਕੰਗਾਲ ਮਰ ਗਿਆ ਤਾਂ ਦੂਤਾਂ ਨੇ ਉਸ ਨੂੰ ਅਬਰਾਹਮ ਦੀ ਗੋਦ ਵਿਚ ਲਿਜਾ ਰੱਖਿਆ ਅਤੇ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ ਔਰ ਪਤਾਲ ਵਿਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖਾਂ ਚੁੱਕੀਆਂ ਔਰ ਦੂਰੋਂ ਅਬਰਾਹਮ ਨੂੰ ਔਰ ਉਹਦੀ ਗੋਦ ਵਿਚ ਲਾਜ਼ਰ ਨੂੰ ਡਿੱਠਾ ਤਾਂ ਉਸਨੇ ਆਵਾਜ਼ ਮਾਰ ਕੇ ਆਖਿਆ ਹੇ ਪਿਤਾ ਅਬਰਾਹਮ ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਕੱਲ ਜਾਂ ਆਪਣੀ ਉਂਗਲ ਦਾ ਪੋਟਾ ਪਾਣੀ ਵਿਚ ਡੁਬੋ ਕੇ ਮੇਰੀ ਜੀਭ ਨੂੰ ਠੰਡਾ ਕਰੇ। ਪਰ ਅਬਰਾਹਮ ਬੋਲਿਆ ਬੱਚਾ ਯਾਦ ਕਰ ਜੋ ਤੂੰ ਆਪਣੇ ਜਿਉਂਦੇ ਜੀ ਚੰਗੀਆਂ ਚੀਜ਼ਾਂ ਪਾ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਪਰ ਹੁਣ ਉਹ ਇੱਥੇ ਸ਼ਾਂਤ ਪਾਉਂਦਾ ਹੈ ਅਤੇ ਤੂੰ ਕਲਪਦਾ ਹੈ ਔਰ ਇਸ ਤੋਂ ਬਾਅਦ ਸਾਡੇ ਅਤੇ ਤੁਹਾਡੇ ਵਿਚ ਇਕ ਵੱਡੀ ਖੱਡ ਪਈ ਹੋਈ ਹੈ ਤਾਂ ਜੋ ਉਹ ਜਿਹੜੇ ਇਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਉਹ ਨਾ ਲੰਘ ਸਕਣ ਔਰ ਨਾ ਉਧਰੋਂ ਸਾਡੇ ਕੋਲ ਕੋਈ ਇਸ ਪਾਸੇ ਆਉਣ। ਤਾਂ ਉਸਨੇ ਆਖਿਆ ਹੇ ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ ਕਿਉਂ ਜੋ ਮੇਰੇ 5 ਭਰਾ ਹਨ ਜੋ ਉਹ ਉਹਨਾਂ ਅੱਗੇ ਸਾਖੀ ਦੇਵੇ ਕਿਤੇ ਉਹ ਵੀ ਇਸ ਕਸ਼ਟ ਦੇ ਥਾਂ ਵਿਚ ਨਾ ਆ ਜਾਣ। ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ ਅਤੇ ਉਹ ਉਹਨਾਂ ਦੀ ਸੁਣਨ। ਪਰ ਉਸਨੇ ਉਹਨੂੰ ਆਖਿਆ ਨਾ ਜੀ ਹੇ ਪਿਤਾ ਅਬਰਾਹਮ ਪਰ ਜੇ ਕੋਈ ਮੁਰਦਿਆਂ ਵਿਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੌਬਾ ਕਰਨਗੇ। ਪਰ ਉਹਨੇ ਉਸਨੂੰ ਆਖਿਆ ਜੇ ਤੁਸਾਂ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਉਹ ਮੁਰਦਿਆਂ ਵਿਚੋਂ ਵੀ ਕੋਈ ਜੀ ਉੱਠੇ ਪਰ ਉਹ ਉਹਦੀ ਨਾ ਮੰਨਣਗੇ। 17ਵਾਂ ਬਾਪ ਉਸਨੇ ਆਪਣੇ ਚੇਲਿਆਂ ਨੂੰ ਆਖਿਆ ਠੋਕਰਾਂ ਦਾ ਲੱਗਣਾ ਅਣਹੋਣਾ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਰਕੇ ਉਹ ਠੋਕਰ ਲੱਗਦੀਆਂ ਹਨ। ਜੇ ਖੁਰਾਸ ਦਾ ਪੁੜ ਉਹਦੇ ਗਲ ਵਿਚ ਬੰਨਿਆ ਜਾਂਦਾ ਅਤੇ ਸਮੁੰਦਰ ਵਿਚ ਸੁੱਟਿਆ ਜਾਂਦਾ ਤਾਂ ਉਹਦੇ ਲਈ ਇਹ ਚੰਗਾ ਸੀ ਜੋ ਉਹ ਇਨ੍ਹਾਂ ਛੋਟਿਆਂ ਵਿਚੋਂ ਇਕ ਨੂੰ ਠੋਕਰ ਖਵਾਵੇ। ਖਬਰਦਾਰ ਰਹੋ ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹਨੂੰ ਸਮਝਾ ਦੇ ਔਰ ਜੇ ਤੌਬਾ ਕਰੇ ਤਾਂ ਉਹਨੂੰ ਮਾਫ਼ ਕਰ। ਜੇ ਉਹ ਇਕ ਦਿਨ ਵਿਚ 7 ਵਾਰੀ ਤੇਰਾ ਗੁਨਾਹ ਕਰੇ ਅਤੇ 7 ਵਾਰੀ ਤੇਰੇ ਵੱਲ ਮੁੜ ਕੇ ਕਹੇ ਮੈਂ ਤੌਬਾ ਕਰਦਾ ਹਾਂ ਤਾਂ ਉਹਨੂੰ ਮਾਫ਼ ਕਰ। ਤਾਂ ਰਸੂਲਾਂ ਨੇ ਪ੍ਰਭੂ ਨੂੰ ਕਿਹਾ ਸਾਡੀ ਨੇਚਾ ਵਧਾ। ਪਰ ਪ੍ਰਭੂ ਨੇ ਆਖਿਆ ਜੇ ਤੁਸਾਂ ਵਿਚ ਰਾਈ ਦੇ ਦਾਣੇ ਸਮਾਨ ਨੇਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿੰਦੇ ਜੋ ਉਖੜ ਕੇ ਸਮੁੰਦਰ ਵਿਚ ਲੱਗ ਜਾ ਤਾਂ ਉਹ ਤੁਹਾਡੀ ਮੰਨ ਲੈਂਦਾ। ਤੁਹਾਡੇ ਵਿਚੋਂ ਕੌਣ ਹੈ ਜੇ ਉਹਦਾ ਚਾਕਰ ਹੱਲ ਵਾਹੁੰਦਾ ਜਾਂ ਪੇਡਾਂ ਚਾਰਦਾ ਹੋਵੇ ਅਤੇ ਉਸ ਵੇਲੇ ਉਹ ਖੇਤੋਂ ਆਵੇ ਅਤੇ ਉਸ ਨੂੰ ਆਖੇਗਾ ਛੇਤੀ ਆਣ ਕੇ ਮੇਰੇ ਨਾਲ ਖਾਣ ਬੈਠ, ਸਗੋਂ ਉਹ ਇਹਨੂੰ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ ਕੇ ਮੇਰੀ ਟਹਿਲ ਕਰ। ਜਦ ਤਿਕਰ ਮੈਂ ਖਾ ਪੀ ਨਾ ਹਟਾਂ ਤੂੰ ਇੱਥੇ ਪਿੱਛੋਂ ਤੂੰ ਵੀ ਖਾਵੀ ਪੀਵੀ। ਭਲਾ ਉਸ ਦਾ ਚਾਕਰ ਉਸ ਦਾ ਹਸਾਨ ਮੰਨਦਾ ਹੈ ਇਸ ਲਈ ਜੋ ਉਹਨੇ ਹੁਕਮ ਮੁਜਬ ਕੰਮ ਕੀਤੇ ਹਨ। ਇਸ ਤਰ੍ਹਾਂ ਤੁਸੀਂ ਵੀ ਜਾ ਉਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਪੂਰੇ ਕਰ ਚੁੱਕੋ ਤਾਂ ਇਹ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ ਜੋ ਸਾਨੂੰ ਕੁਝ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ। ਜਦ ਉਹ ਯਰੂਸ਼ਲਮ ਨੂੰ ਚਲਿਆ ਜਾਂਦਾ ਸੀ ਤਾਂ ਉਹ ਸਾਮਰੀਆ ਔਰ ਗਲੀਲ ਦੇ ਵਿਚੋਂ ਦੀ ਲੰਘਿਆ ਅਤੇ ਉਸ ਦੇ ਪਿੰਡ ਵਿਚ ਵੜਦਿਆਂ ਹੀ 10 ਕੋੜੀ ਉਹਨੂੰ ਆ ਮਿਲੇ ਜਿਹੜੇ ਦੂਰ ਖੜੇ ਸਨ ਅਤੇ ਉਹਨਾਂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ ਹੇ ਯਿਸੂ ਮਹਾਰਾਜ ਸਾਡੇ ਉੱਤੇ ਦਇਆ ਕਰ। ਉਸਨੇ ਉਹਨਾਂ ਨੂੰ ਵੇਖ ਕੇ ਆਖਿਆ ਜਾਓ ਆਪਣੇ ਤਾਈਂ ਜਾਜਕ ਨੂੰ ਵਿਖਾਓ। ਤਾਂ ਇਉਂ ਹੋਇਆ ਕਿ ਜਦ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਤਾਂ ਉਹਨਾਂ ਵਿਚੋਂ ਇਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਹਾਂ ਵੱਡੀ ਆਵਾਜ਼ ਨਾਲ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ਅਤੇ ਮੂੰਹ ਦੇ ਪਾਰ ਉਹਦੇ ਪੈਰੀ ਪੈ ਕੇ ਉਹਦਾ ਸ਼ੁਕਰ ਕੀਤਾ ਅਤੇ ਉਹ ਸਾਮਰੀ ਸੀ। ਪਰ ਯਿਸੂ ਨੇ ਅੱਗੋਂ ਆਖਿਆ ਭਲਾ ਦੱਸੇ ਸ਼ੁੱਧ ਨਹੀਂ ਹੋਏ ਤਾਂ ਉਹ 9 ਕਿੱਥੇ ਹਨ? ਇਸ ਓਪਰੇ ਤੋਂ ਬਿਨਾਂ ਹੋਰ ਓਹਨੂੰ ਨਾ ਮਿਲੇ ਅਜੋ ਮੁੜ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ। ਉਸ ਨੂੰ ਕਿਹਾ, ਉੱਠ ਕੇ ਚਲਾ ਜਾ, ਤੇਰੀ ਨੇਚਰ ਨੇ ਤੈਨੂੰ ਚੰਗਾ ਕੀਤਾ ਹੈ। ਜਦ ਫਰੀਸੀਆਂ ਨੇ ਓਹਨੂੰ ਪੁੱਛਿਆ ਭਈ ਪਰਮੇਸ਼ਵਰ ਦਾ ਰਾਜ ਕਦ ਆਵੇਗਾ, ਤਾਂ ਉਸਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ਵਰ ਦਾ ਰਾਜ ਪਰਤਖ ਹੋ ਕੇ ਨਹੀਂ ਆਉਂਦਾ, ਅਤੇ ਨਾ ਉਹ ਕਹਿਣਗੇ ਭਈ ਵੇਖੋ ਉਹ ਇੱਥੇ ਜਾਂ ਉੱਥੇ ਹੈ, ਕਿਉਂਕਿ ਵੇਖੋ ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚ ਹੀ ਹੈ। ਉਸਨੇ ਚੇਲਿਆਂ ਨੂੰ ਆਖਿਆ, ਉਹ ਦਿਨ ਆਉਣਗੇ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ। ਉਹ ਤੁਹਾਨੂੰ ਕਹਿਣਗੇ ਵੇਖੋ ਉਹ ਇੱਥੇ ਹੈ ਜਾਂ ਉੱਥੇ ਹੈ, ਤੁਸਾਂ ਨਾ ਜਾਣਾ ਅਤੇ ਮਗਰ ਨਾ ਲੱਗਣਾ, ਕਿਉਂ ਜੋ ਜਿਸ ਤਰ੍ਹਾਂ ਬਿਜਲੀ ਆਕਾਸ਼ ਦੇ ਹੇਠ ਤੇ ਇੱਕ ਪਾਸੇ ਲਿਸ਼ਕਦੀ ਹੈ ਅਤੇ ਆਕਾਸ਼ ਦੇ ਹੇਠ ਤੇ ਦੂਜੇ ਪਾਸੇ ਤਿੱਕਰ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨਾਂ ਵਿੱਚ ਪ੍ਰਗਟ ਹੋਵੇਗਾ। ਪਰ ਪਹਿਲੇ ਉਹਨੂੰ ਜ਼ਰੂਰ ਹੈ ਜੋ ਬਹੁਤਾ ਕਸ਼ਟ ਭੋਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਥੀ ਰੱਦਿਆ ਜਾਵੇ, ਅਤੇ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਅਤੇ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। ਉਹ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ, ਅਤੇ ਉਸ ਦਿਨ ਤਿੱਕਰ ਨੂਹ ਕਿਸ਼ਤੀ ਉੱਤੇ ਚੜਿਆ ਅਤੇ ਪਰਲੋ ਆਈ ਤਾਂ ਸਭਨਾਂ ਦਾ ਨਾਸ਼ ਕੀਤਾ, ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਉਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੋਮ ਤੋਂ ਨਿਕਲਿਆ, ਅੱਗ ਅਤੇ ਗੰਧਕ ਆਕਾਸ਼ੋਂ ਬਰਸੀ ਅਤੇ ਉਹਨਾਂ ਸਭਨਾਂ ਦਾ ਨਾਸ਼ ਕੀਤਾ, ਅਤੇ ਇਸੇ ਤਰ੍ਹਾਂ ਉਹ ਦਿਨ ਵੀ ਹੋਵੇਗਾ ਜਦ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹਦਾ ਅਸਬਾਬ ਘਰ ਵਿੱਚ ਹੋਵੇ, ਅਤੇ ਉਹ ਉਸ ਨੂੰ ਲੈਣ ਨੂੰ ਹੇਠਾਂ ਨਾ ਉਤਰੇ, ਅਤੇ ਜਿਹੜਾ ਖੇਤ ਵਿੱਚ ਹੋਵੇ ਅਤੇ ਇਸੇ ਤਰ੍ਹਾਂ ਪਿਛਾਂ ਨਾ ਮੁੜੇ, ਲੂਤ ਦੀ ਤੀਵੀ ਨੂੰ ਚੇਤੇ ਰੱਖੋ ਜਿਹੜੀ ਆਪਣੀ ਜਾਨ ਸੰਭਾਲਣੀ ਚਾਹੁੰਦਾ ਹੈ ਅਤੇ ਉਹਨੂੰ ਗੁਆ ਬੈਠਦਾ ਹੈ, ਪਰ ਜੋ ਉਸ ਨੂੰ ਗੁਆਵੇ ਸੋ ਉਹਨੂੰ ਜਿਉਂਦਾ ਵੇਖੇਗਾ। ਅਤੇ ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਪਏ ਹੋਣਗੇ, ਇੱਕ ਲੈ ਲਿੱਤਾ ਜਾਵੇਗਾ ਅਤੇ ਦੂਜਾ ਛੱਡਿਆ ਜਾਵੇਗਾ। ਦੋ ਤੀਵੀਆਂ ਇਕੱਠੀਆਂ ਚੱਕੀ ਪੀਂਦੀਆਂ ਹੋਣਗੀਆਂ, ਅਤੇ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡੀ ਜਾਵੇਗੀ। ਤਦ ਉਸਨੇ ਉਹਨਾਂ ਨੂੰ ਅੱਗੋਂ ਆਖਿਆ, ਪ੍ਰਭੂ ਜੀ ਕਿੱਥੇ? ਤਾਂ ਉਸਨੇ ਉਹਨਾਂ ਨੂੰ ਕਿਹਾ, ਜਿੱਥੇ ਲੋਤ ਉੱਥੇ ਗਿਲਜਾਂ ਵੀ ਇਕੱਠੀਆਂ ਹੋਣਗੀਆਂ।
18ਵਾਂ ਬਾਪ। ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ, ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ। ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹਨੂੰ ਨਾ ਪਰਮੇਸ਼ਵਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ, ਔਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ, ਅਤੇ ਉਹ ਉਸਦੇ ਕੋਲ ਇਹ ਕਹਿੰਦੀ ਆਉਂਦੀ ਸੀ, ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ। ਕਿੰਨਾ ਕੁ ਚਿਰ ਤਾਂ ਉਹਨੇ ਨਾ ਚਾਹਿਆ, ਪਰ ਪਿੱਛੋਂ ਆਪਣੇ ਮਨ ਵਿੱਚ ਸੋਚਿਆ, ਭਾਵੇਂ ਨਾ ਮੈਂ ਪਰਮੇਸ਼ਵਰ ਦਾ ਪੈਰ ਰੱਖਦਾ ਹਾਂ ਅਤੇ ਨਾ ਹੀ ਮਨੁੱਖ ਦੀ ਪਰਵਾਹ ਕਰਦਾ ਹਾਂ, ਤਾਂ ਵੀ ਇਸੇ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ, ਮੈਂ ਉਹਦਾ ਬਦਲਾ ਲੈ ਦਿਆਂਗਾ, ਅਤੇ ਅਜਿਹਾ ਨਾ ਹੋਵੇ ਜੋ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ। ਪ੍ਰਭੂ ਨੇ ਆਖਿਆ, ਸੁਣੋ ਇਹ ਬੇਇਨਸਾਫ ਹਾਕਮ ਕੀ ਕਹਿੰਦਾ ਹੈ? ਫੇਰ ਭਲਾ ਪਰਮੇਸ਼ਵਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਨਾ ਲੈ ਦੇਵੇਗਾ ਜਿਹੜੇ ਰਾਤ ਦਿਨ ਉਸਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਚੌਖਾ ਚਿਰ ਉਹਨਾਂ ਦੀ ਜਰਦਾ ਹੈ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸ਼ਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ, ਪਰ ਜਦ ਉਹ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨੇਚਾ ਪਾਵੇਗਾ? ਉਸਨੇ ਕਈਆਂ ਨੂੰ ਜਿਹੜੇ ਉੱਤੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫਰੀਸੀ ਅਤੇ ਦੂਜਾ ਮਸੂਲੀਆ ਸੀ। ਫਰੀਸੀ ਨੇ ਕੋਲ ਖਲੋ ਕੇ ਆਪਣੇ ਜੀਵ ਵਿੱਚ ਇਉਂ ਪ੍ਰਾਰਥਨਾ ਕੀਤੀ, ਜੋ ਹੇ ਪਰਮੇਸ਼ਵਰ, ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਗੂ ਨਹੀਂ ਜੋ ਲੁਟੇਰੇ, ਕੁਧਰਮੀ ਅਤੇ ਜਨਾਹਕਾਰ ਹਨ, ਅਤੇ ਨਾ ਇਸ ਮਸੂਲੀਏ ਵਰਗਾ ਹਾਂ। ਮੈਂ ਸਾਤੇ ਵਿੱਚ ਦੋ ਵਾਰੀ ਤੇਰਾ ਵਰਤ ਰੱਖਦਾ ਹਾਂ ਅਤੇ ਆਪਣੀ ਕਮਾਈ ਵਿੱਚੋਂ ਦਸਾਉਣ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ ਜੋ ਆਪਣੀਆਂ ਚੁੱਕ ਕੇ ਆਕਾਸ਼ ਵੱਲ ਵੇਖੇ, ਸਗੋਂ ਆਪਣੀ ਛਾਤੀ ਪਿੱਟਦਾ ਇਹ ਕਹਿੰਦਾ ਸੀ, ਹੇ ਪਰਮੇਸ਼ਵਰ, ਮੈਂ ਪਾਪੀ, ਮੇਰੇ ਉੱਤੇ ਦਇਆ ਕਰ। ਮੈਂ ਤੁਹਾਨੂੰ ਆਖਦਾ ਹਾਂ,
जो ओ नहीं पर तरमी ठहर के अपने कर गया, क्योंकि जो अपने आप ऊंचा करता है सो नीवा कीता जावेगा, पर जो अपने आप नीवा करता है सो उच्चा कीता जावेगा। लोग अपने न्याणिया नु भी ओदे को ल्याए तां जो ओ उन्हां नु छुए, पर चेलिया ने उन्हां नु वेख के चटकिया। पर यसू ने उन्हां नु अपने कोल सद के कहा, छोटिया बालकां नु मेरे कोल आन दियो, उन्हां नु ना वरजो, क्योंकि परमेश्वर दा राज एहो जिहा दा है। मैं तुहानू सच आखदा हां भई जो कोई परमेश्वर दे राज नु इन्हां छोटे बालकां दे नहीं कबूल ना करे, ओह उस विच कदे ना वड़ेगा। एक सरदार ने उस अगे अर्ज करके आख्या, सत गुरु जी मैं की करा जो संदीपक जीवन दा अधिकारी होवा। यीशु ने उन्हें कहा, तू मैनू सत क्यों आखदा है, सत कोई नहीं पर मेरा इको परमेश्वर। तू हुक्मां नू जानदा है, जना ना कर, खून ना कर, चोरी ना कर, झूठी गवाही ना दे, अपने पिता ते माता दा आदर कर। उसने आख्या, मैं ये सब अपने बालक बुने तो ही करदा आया हां। यीशु ने यह सुन के उन्हें आख्या, अजे भी तेरे विच एक गल दा काटा है, जो कुछ तेरा है वेच के कंगालां नू दे दे, ता तैनू स्वर्ग विच धन मिलेगा, अते आके मेरे पिछे हो तुर। पर ओ ए सुन के बहुत उदास होया, क्यों जो वड्डा धनवान सी। यीशु ने उन्हें वेख के कहा कि जेड़े दौलत रखते हन उन्हां दा परमेश्वर दे राज विच वड़ना किड्डा ही औखा होवेगा, क्यों जो सुई दे नक्के विचों ऊंट दा वड़ना इस नालों सुखाला है जो धनवान परमेश्वर दे राज विच वड़े। ता सुनन वालियां ने कहा, फिर ता किदी मुक्ति हो सकती है। पर उसने आख्या, जेड़ियां गल्लां मनुखां तो अणहोणियां हन ओ परमेश्वर तो हो सकदियां हन। तद पतरस ने कहा, वेख असी अपना सब कुछ छड के तेरे मगर हो तुरे हां। ता उसने उन्हां नूं कहा, मैं तुहानूं सच आखदा हां भई कोई अजिहा नहीं कि जिन्हें अपने घर या तीवी या पाइयां नूं या मापिया नूं या बाल बच्चिया नूं परमेश्वर दे राज दे कारण छड्डिया है। जेड़ा इस समय विच बहुता गुणा अते अगले युग विच संदीपक ज्यों ना पावे। उसने 12 चेलिया नूं लैके उन्हां नूं आख्या, वेखो असीं यरूशलम नूं जांदे हां अते सब कुछ जो नबियां दे राही लिखिया होया है मनुख दे पुत्तर दे हक विच पूरा कीता जावेगा, क्योंकि ओह पराईयां कौमां दे हथ विच फड़वाया जावेगा अते ओह उहदे ठट्ठा करनगे और ओदी पत्त लही जावेगी और उस उपर थुक्या जावेगा, ओनू कोड़े मारनगे नाले ओनू मार सुटनगे अते ओ तीये दिन फेर जी उठेगा। उन्हां ने ए गल्लां विचों किसे नू कुछ ना समझ लगी, ए गल तां उन्हां उपर गुप्त रही और जेड़ियां गल्लां कहियां जांदियां सन उन्हां ना जानियां। इउं होया कि जद ओ जेरियो तो नेड़े अपड़िया तां इक अन्ना सड़क उत्ते बैठ के भीख मंगदा सी अते उन्हें भीड़ लंघदी सुन के पुछया कि इत्थे की है। लोकां ने उन्हें खबर दिती जो यीशु नासरी लंघ रहा है। तद उन्हें पुकार के आख्या, हे यीशु दाऊद दे पुत्तर मेरे उत्ते दया कर। जेड़े अगे जांदे सन उसने उन्हें चिड़किया, भई चुप कर जा। उह सगो होर भी उच्ची दे के बोलिया, हे दाऊद दे पुत्तर मेरे उत्ते दया कर। तद यीशु ने खड़ो के उन्हें अपने कोल लियाउण दा हुक्म कीता अते जद उह नेड़े आया तां उन्हें पुछया, तू की चाहुंदा है जो मैं तेरे लिए करा। उसने कहा, प्रभु जी मैं सुजाका हो जाना चाहुंदा हां। तां यीशु ने उन्हें कहा, सुजाका हो जा, अते तेरी नेचा ने तेनू बचाया है। अते उवें ही उह सुजाका हो गया और परमेश्वर दी वडियाई करदा होया उस दे मगर तुर पिया और सबना लोकां ने वेख के परमेश्वर दी उस्तत कीती। 19वां बाप। ओह यरियो दे अंदर जाके विचों दी लंघ रिहा सी और वेखो जक्की नौं दा इक पुरख सी जिहड़ा मसूलियां दा सरदार अते धनवान सी अते उसने यीशु नूं वेखण दा जतन कीता भई ओह कौण है, पर भीड़ दे कारण ना वेख सकिया क्यों जो उसदा कद मदरिया सी। और सो ओह अगे दौड़ के एक कुलर दे वृक्ष उत्ते चढ़ गया और पाई उस नूं वेखे अते उसने उस रस्त्यां दी लंघना सी, पर यीशु ने जिस थां उत्ते आया तां उहदा नज़र मार के उहनूं आख्या, हे जक्की छेती उत्तर आ क्योंकि मैं अज तेरे घर विच रहना है। तां ओह छेती उत्तर आया और खुशी नाल उसदा आदर भाव कीता। तां सब वेख के उस उत्ते कुड़न लगे अते बोले, जो एक पापी दे घर जा उतरिया है। पर जक्की ने खड़ो के प्रभु नूं कहा, प्रभु जी वेख मैं अपना अद्धा माल गरीबां नूं देंदा हां अते जे मैं किसे तो उज ला के कुछ लै लिया है तां चौगना मोड़ देंदा हां। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿਚ ਮੁਕਤੀ ਆਈ ਹੈ, ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ, ਕਿਉਂਕਿ ਜੋ ਮਨੁੱਖ ਪੁੱਤਰ ਗੁਆਚੇ ਹੋਏ ਨੂੰ ਪਾਲਣ ਲਈ ਅਤੇ ਬਚਾਉਣ ਲਈ ਆਇਆ ਹੈ। ਜਦ ਉਹ ਇਹ ਗੱਲਾਂ ਸੁਣਦੇ ਹੀ ਸਨ, ਉਸਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ। ਉਹ ਸਮਝ ਗਏ ਭਾਈ ਪਰਮੇਸ਼ਵਰ ਦਾ ਰਾਜ ਹੁਣੇ ਪ੍ਰਗਟ ਹੋਣ ਵਾਲਾ ਹੈ। ਸੋ ਉਸਨੇ ਆਖਿਆ, ਇੱਕ ਅਮੀਰ ਦੂਰ ਦੇਸ਼ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ। ਉਸਨੇ ਆਪਣੇ 10 ਨੌਕਰਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ 10 ਅਸ਼ਰਫੀਆਂ ਦਿੱਤੀਆਂ ਤੇ ਉਹਨਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਵਣਜ ਵਪਾਰ ਕਰੋ। ਪਰ ਉਹਦੇ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਪਿੱਛੇ ਨੂੰ ਕਾਸਤਾ ਦੇ ਜ਼ਬਾਨੀ ਕਹਾ ਭੇਜਿਆ, ਭਈ ਅਸੀਂ ਨਹੀਂ ਚਾਹੁੰਦੇ ਜੋ ਸਾਡੇ ਉੱਤੇ ਰਾਜ ਕਰੇ। ਇਉਂ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੇ ਉਸਨੂੰ ਰੁਪਏ ਦਿੱਤੇ ਸਨ ਸੱਦਣ ਦਾ ਹੁਕਮ ਕੀਤਾ, ਜੋ ਮਲੂਮ ਕਰੇ ਭਈ ਉਹਨਾਂ ਨੇ ਵਪਾਰ ਕਰਕੇ ਕੀ ਖੱਟਿਆ ਹੈ। ਤਦ ਪਹਿਲੇ ਨੇ ਆਣ ਕੇ ਕਿਹਾ, ਸਵਾਮੀ ਜੀ ਤੁਹਾਡੀ ਅਸ਼ਰਫੀ ਨੇ 10 ਅਸ਼ਰਫੀਆਂ ਹੋਰ ਕਮਾਈਆਂ ਹਨ। ਤਾਂ ਉਸਨੇ ਉਹਨੂੰ ਆਖਿਆ, ਹੇ ਅੱਛੇ ਨੌਕਰ, ਸ਼ਾਬਾਸ਼, ਇਸ ਲਈ ਜੋ ਤੂੰ ਬਹੁਤ ਥੋੜੇ ਵਿਚ ਮਾਤਬਰ ਨਿਕਲਿਆ ਤੂੰ 10 ਨਗਰਾਂ ਉੱਤੇ ਇਖਤਿਆਰ ਰੱਖ। ਅਤੇ ਦੂਜੇ ਨੇ ਆਣ ਕੇ ਕਿਹਾ, ਸਵਾਮੀ ਜੀ ਤੁਹਾਡੀ ਅਸ਼ਰਫੀ ਨੇ 5 ਅਸ਼ਰਫੀਆਂ ਹੋਰ ਕਮਾਈਆਂ ਹਨ। ਅਤੇ ਉਸਨੇ ਵੀ ਉਹਨਾਂ ਨੂੰ ਕਿਹਾ, ਤੂੰ 5 ਨਗਰਾਂ ਉੱਤੇ ਹੋ। ਅਤੇ ਹੋਰ ਨੇ ਆਣ ਕੇ ਕਿਹਾ, ਸਵਾਮੀ ਜੀ ਵੇਖੋ ਇਹ ਵੱਡੀ ਅਸ਼ਰਫੀ ਹੈ ਜਿਹਨੂੰ ਰੁਮਾਲ ਵਿਚ ਰੱਖ ਛੱਡਿਆ ਹੈ, ਇਸ ਲਈ ਜੋ ਮੈਂ ਤੁਹਾਤੋਂ ਡਰਿਆ, ਕਿਉਂ ਜੋ ਤੁਸੀਂ ਕੜਰੇ ਆਦਮੀ ਹੋ। ਸੋ ਤੁਸਾਂ ਨਹੀਂ ਤਰਿਆ ਸੋ ਚੁੱਕਦੇ ਹੋ, ਜੋ ਨਹੀਂ ਬੀਜਿਆ ਸੋ ਵੱਢਦੇ ਹੋ। ਉਸਨੇ ਉਹਨਾਂ ਨੂੰ ਆਖਿਆ, ਓਏ ਦੁਸ਼ਟ ਨੌਕਰ, ਤੇਰੇ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੂੰ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ, ਜੋ ਮੈਂ ਤਰਿਆ ਸੋ ਚੁੱਕਦਾ ਹਾਂ, ਔਰ ਜੋ ਨਹੀਂ ਬੀਜਿਆ ਸੋ ਵੱਢਦਾ ਹਾਂ। ਫਿਰ ਤੂੰ ਮੇਰੇ ਰੁਪਏ ਸਰਾਫ ਦੀ ਹੱਟੀ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਹਨਾਂ ਨੂੰ ਵਿਆਹ ਸੁਧਾ ਲੈਂਦਾ। ਅਤੇ ਉਸਨੇ ਉਹਨਾਂ ਨੂੰ ਜਿਹੜੇ ਉਹਨਾਂ ਕੋਲ ਖੜੇ ਸਨ ਆਖਿਆ, ਅਸ਼ਰਫੀ ਉਸ ਕੋਲ ਲੈ ਲਓ ਅਤੇ ਜਿਸ ਕੋਲ 10 ਹਨ ਉਹਨੂੰ ਦੇ ਦਿਓ। ਤਾਂ ਉਹਨਾਂ ਉਸਨੂੰ ਕਿਹਾ, ਸਵਾਮੀ ਜੀ ਉਸ ਕੋਲ 10 ਅਸ਼ਰਫੀਆਂ ਹਨ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜਿਸ ਕਿਸੇ ਕੋਲ ਕੁਝ ਹੈ ਉਸਨੂੰ ਦਿੱਤਾ ਜਾਵੇਗਾ, ਪਰ ਜਿਸ ਕੋਲ ਕੁਝ ਨਹੀਂ ਉਸ ਕੋਲ ਜੋ ਕੁਝ ਉਸਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। ਮੇਰੇ ਇਹਨਾਂ ਵੈਰੀਆਂ ਨੂੰ ਜਿਹੜੇ ਨਹੀਂ ਸਿਨ ਚਾਹੁੰਦੇ ਭਈ ਮੈਂ ਉਹਨਾਂ ਤੇ ਰਾਜ ਕਰਾਂ, ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ। ਇਹ ਗੱਲਾਂ ਕਰਕੇ ਉਹ ਯਰੂਸ਼ਲਮ ਨੂੰ ਜਾਂਦਾ ਹੋਇਆ ਅੱਗੇ ਅੱਗੇ ਤੁਰਿਆ ਜਾਂਦਾ ਸੀ। ਅਤੇ ਇਉਂ ਹੋਇਆ ਕਿ ਜਦ ਉਹ ਪਹਾੜ ਕੋਲ ਜਿਹੜਾ ਜੈਤੂਨ ਦਾ ਕਹਾਉਂਦਾ ਹੈ, ਬੈਥਫੈਗਾ ਔਰ ਬੈਤੀਨੀਆ ਦੇ ਨੇੜੇ ਪਹੁੰਚਿਆ ਤਾਂ ਉਸਦੇ ਚੇਲਿਆਂ ਵਿੱਚੋਂ ਦੋਹਾਂ ਨੂੰ ਇਹ ਕਹਿ ਕੇ ਕੱਲਿਆ, ਭਈ ਸਾਹਮਣੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਇੱਕ ਵੜ ਕੇ ਇੱਕ ਗੱਦੀ ਦਾ ਬੱਚਾ ਬੰਨਿਆ ਹੋਇਆ ਵੇਖੋਗੇ ਅਤੇ ਜਿਹਦੇ ਉੱਤੇ ਕੋਈ ਸਵਾਰ ਨਹੀਂ ਹੋਇਆ ਉਹਨੂੰ ਖੋਲ ਲਿਆਓ। ਔਰ ਜੇ ਕੋਈ ਤੁਹਾਨੂੰ ਪੁੱਛੇ ਭਈ ਤੁਸੀਂ ਕਾਹਨੂੰ ਖੋਲਦੇ ਹੋ ਤਾਂ ਇਉਂ ਕਹਿਣਾ ਜੋ ਇਹਦੀ ਪ੍ਰਭੂ ਨੂੰ ਲੋੜ ਹੈ। ਸੋ ਜਿਹੜੇ ਭੇਜੇ ਗਏ ਸਨ ਉਹਨਾਂ ਨੇ ਜਾ ਕੇ ਜਿਸ ਤਰ੍ਹਾਂ ਉਸਨੇ ਕਿਹਾ ਸੀ ਉਸੇ ਤਰ੍ਹਾਂ ਹੀ ਵੇਖਿਆ। ਤਦ ਉਸਦੇ ਮਾਲਕਾਂ ਨੇ ਉਸਨਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲਦੇ ਹੋ? ਫਿਰ ਉਹਨਾਂ ਨੇ ਕਿਹਾ, ਜੋ ਪ੍ਰਭੂ ਨੂੰ ਇਹਦੀ ਲੋੜ ਹੈ। ਤਾਂ ਉਹ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਲੀੜੇ ਬੱਚੇ ਤੇ ਪਾ ਕੇ ਯਿਸੂ ਨੂੰ ਚੜਾ ਦਿੱਤਾ। ਜਿਉਂ ਹੀ ਅੱਗੇ ਵਧਦਾ ਜਾਂਦਾ ਤਿਉਂ ਹੀ ਲੋਕ ਆਪਣੇ ਲੀੜੇ ਰਾਹ ਵਿੱਚ ਵਿਛਾਉਂਦੇ ਸਨ। ਅਤੇ ਨੇੜੇ ਜੈਤੂਨ ਦੀ ਉਤਰਾਈ ਉੱਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਆਨੰਦ ਹੋ ਕੇ ਉਹਨਾਂ ਸਭਨਾ ਕਰਾਮਾਤਾਂ ਦੇ ਲਈ ਜੋ ਉਹਨੇ ਵੇਖੀਆਂ ਸਨ ਉੱਚੀ ਆਵਾਜ਼ ਨਾਲ ਇਹ ਕਹਿ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗੀਆਂ, ਭਾਈ ਮੁਬਾਰਕ ਹੈ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਸਵਰਗ ਵਿੱਚ ਸ਼ਾਂਤੀ ਅਤੇ ਪਰਮਤਾਮ ਵਿੱਚ ਵਡਿਆਈ। ਤਦ ਭੀੜ ਵਿੱਚੋਂ ਕਿੰਨਿਆਂ ਫਰੀਸੀਆਂ ਨੇ ਉਹਨੂੰ ਕਿਹਾ, ਗੁਰੂ ਜੀ ਆਪਣੇ ਚੇਲਿਆਂ ਨੂੰ ਵਰਜ। ਉਸਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ। ਜਦ ਉਹ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਹ ਸੁੱਤੇ ਰੋਇਆ ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ, ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਦ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਤੇਰੇ ਨੂੰ ਚਫੇਰਿਓਂ ਰੋਕਣਗੇ, ਔਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਤੇ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ, ਇਸ ਲਈ ਜੋ ਤੂੰ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ। ਉਹ ਹੈਕਲ ਵਿੱਚ ਵੜ ਕੇ ਉਹਨਾਂ ਨੂੰ ਜਿਹੜੇ ਵੇਚਦੇ ਸਨ ਕੱਢਣ ਲੱਗਾ ਔਰ ਉਹਨਾਂ ਨੂੰ ਆਖਿਆ ਕਿ ਲਿਖਿਆ ਹੈ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ, ਪਰ ਤੁਸਾਂ ਉਹਨਾਂ ਨੂੰ ਡਾਕੂਆਂ ਦੀ ਖੋਭ ਨਾ ਛੱਡਿਆ ਹੈ। ਉਹ ਹੈਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ, ਪਰ ਪ੍ਰਧਾਨ ਜਾਜਕ ਅਤੇ ਗ੍ਰੰਥੀ ਲੋਕਾਂ ਦੇ ਸਰਦਾਰ ਉਹਦਾ ਨਾਸ਼ ਕਰਨ ਲਈ ਉਹਦੀ ਖੋਜ ਵਿਚ ਸਨ, ਪਰ ਇਹ ਕਰਨ ਦੀ ਕੋਈ ਬਿੱਧ ਨਾ ਪਾਈ ਕਿਉਂ ਜੋ ਸਭ ਲੋਕ ਉਸ ਦੀ ਸੁਣਨ ਵਿਚ ਲੀਨ ਸਨ। ਪੀਵਾਂ ਬਾਪ, ਉਹਨਾਂ ਦਿਨਾਂ ਵਿਚੋਂ ਇਕ ਦਿਨ ਇਉਂ ਹੋਇਆ ਕਿ ਜਦ ਉਹ ਹੈਕਲ ਵਿਚ ਲੋਕਾਂ ਨੂੰ ਉਪਦੇਸ਼ ਕਰਦਾ ਸੀ ਅਤੇ ਖੁਸ਼ਖਬਰੀ ਸੁਣਾਉਂਦਾ ਸੀ, ਪ੍ਰਧਾਨ ਜਾਜਕ ਅਤੇ ਗ੍ਰੰਥੀ ਅਤੇ ਬਜ਼ੁਰਗ ਨਾਲ ਚੜ ਆਏ ਔਰ ਉਹਨੂੰ ਕਹਿਣ ਲੱਗੇ, ਭਾਈ ਸਾਨੂੰ ਦੱਸ ਤੂੰ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਦਾ ਹੈ ਜਾਂ ਕੌਣ ਹੈ ਜਿਨ੍ਹੇ ਤੈਨੂੰ ਇਹ ਅਖਤਿਆਰ ਦਿੱਤਾ ਹੈ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਹਾਂ, ਸੋ ਤੁਸੀਂ ਮੈਨੂੰ ਦੱਸੋ, ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ? ਉਹਨਾਂ ਨੇ ਆਪੋ ਵਿਚ ਵਿਚਾਰ ਕਰਕੇ ਕਿਹਾ, ਜੇ ਕਹੀਏ ਸਵਰਗ ਵੱਲੋਂ ਤਾਂ ਉਹ ਆਖੂ ਤੁਸਾਂ ਉਹਦੀ ਪ੍ਰਤੀਤ ਕਿਉਂ ਨਾ ਕੀਤੀ, ਜੇ ਆਖੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਓ ਕਰਨਗੇ, ਕਿਉਂਕਿ ਉਹ ਯਕੀਨ ਨਾਲ ਜਾਣਦੇ ਸਨ ਜੋ ਯੂਹੰਨਾ ਨਬੀ ਸੀ। ਤਾਂ ਉਹਨਾਂ ਨੇ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਭਾਈ ਕਿੱਥੋਂ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਦੱਸਦਾ ਹਾਂ ਕਿ ਮੈਂ ਵੀ ਨਹੀਂ ਜਾਣਦਾ ਜੋ ਕਿਹੜੇ ਅਖਤਿਆਰ ਨਾਲ ਕੰਮ ਕਰਦਾ ਹਾਂ। ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ, ਭਾਈ ਇੱਕ ਮਨੁੱਖ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਦਿੱਤਾ ਅਤੇ ਬਹੁਤ ਦਿਨਾਂ ਲਈ ਪ੍ਰਦੇਸ਼ ਚਲਾ ਗਿਆ, ਔਰ ਉਸਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਬਾਗ ਦੇ ਫਲ ਵਿਚੋਂ ਉਹਨੂੰ ਕੁਝ ਦੇਣ। ਪਰ ਮਾਲੀਆਂ ਨੇ ਉਹਨੂੰ ਮਾਰ ਕੁੱਟਣ ਅਤੇ ਸਖਨੇ ਹੱਥ ਤਾਲ ਦਿੱਤੇ। ਉਸਨੇ ਹੋਰ ਇੱਕ ਨੌਕਰ ਨੂੰ ਕੱਲਿਆ ਅਤੇ ਉਹਨਾਂ ਉਹਨੂੰ ਵੀ ਮਾਰਿਆ ਕੁੱਟਿਆ ਅਤੇ ਉਹਦੀ ਪੱਤ ਲਾ ਕੇ ਸਖਨੇ ਹੱਥ ਤਾ ਦਿੱਤਾ। ਉਸਨੇ ਤੀਜੇ ਨੂੰ ਕੱਲਿਆ ਅਤੇ ਉਹਨਾਂ ਉਸ ਨਾਲ ਵੀ ਉਹੀ ਵਿਵਹਾਰ ਕੀਤਾ ਅਤੇ ਉਹਨੂੰ ਕਾਇਲ ਕਰਕੇ ਬਾਹਰ ਕੱਢ ਦਿੱਤਾ। ਤਦ ਬਾਗ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ, ਮੈਂ ਆਪਣੇ ਪਿਆਰੇ ਪੁੱਤਰ ਨੂੰ ਕੱਲਾਂਗਾ, ਕੀ ਜਾਣੀਏ ਪਈ ਉਹ ਉਸ ਦਾ ਲਿਹਾਜ਼ ਕਰਨ। ਪਰ ਜਾਂ ਮਾਲੀਆਂ ਨੇ ਉਹਨੂੰ ਡਿੱਠਾ ਤਾਂ ਆਪੋ ਵਿਚ ਸਲਾਹ ਕਰਕੇ ਬੋਲੇ, ਵਾਰਸ ਤਾਂ ਇਹੋ ਹੈ, ਆਓ ਇਹਨੂੰ ਮਾਰ ਸੁੱਟੀਏ, ਜੋ ਵਿਰਸਾ ਸਾਡਾ ਹੋ ਜਾਵੇ। ਤਾਂ ਉਹਨਾਂ ਉਸ ਨੂੰ ਬਾਗੋ ਕੱਢ ਕੇ ਮਾਰ ਸੁੱਟਿਆ। ਸੋ ਬਾਗ ਦਾ ਮਾਲਕ ਉਹਨਾਂ ਨਾਲ ਕੀ ਕਰੇਗਾ, ਉਹ ਆਵੇਗਾ ਅਤੇ ਉਹਨਾਂ ਮਾਲੀਆਂ ਦਾ ਨਾਸ਼ ਕਰੇਗਾ ਅਤੇ ਬਾਗ ਹੋਰਨਾਂ ਨੂੰ ਸੌਂਪੇਗਾ। ਪਰ ਉਹਨਾਂ ਨੇ ਇਹ ਸੁਣ ਕੇ ਕਿਹਾ, ਰੱਬ ਨਾ ਕਰੇ। ਤਾਂ ਉਹਨਾਂ ਨੇ ਉਸ ਵੱਲ ਧਿਆਨ ਕਰਕੇ ਆਖਿਆ, ਫਿਰ ਉਹ ਜੋ ਲਿਖਿਆ ਹੋਇਆ ਹੈ ਸੋ ਕੀ ਹੈ, ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋਈ ਖੂੰਜੇ ਦਾ ਸਿਰਾ ਹੋ ਗਿਆ, ਹਰੇਕ ਜੋ ਉਸ ਪੱਥਰ ਉੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ, ਪਰ ਜਿਹਦੇ ਉੱਤੇ ਉਹ ਡਿੱਗੇਗਾ ਉਹਨੂੰ ਪੀ ਸੁੱਟੇਗਾ। ਗ੍ਰੰਥੀ ਅਤੇ ਪ੍ਰਧਾਨ ਜਾਜਕ ਉਹਦੀ ਟੋਹ ਵਿਚ ਸਨ ਜੋ ਉਸੇ ਘੜੀ ਉਸ ਉੱਤੇ ਹੱਥ ਪਾਉਣ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੇ ਜਾਣ ਲਿਆ ਸੀ ਭਾਈ ਉਸਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ। ਅਤੇ ਉਹ ਉਸ ਦੀ ਤੱਕ ਵਿਚ ਲੱਗੇ ਰਹੇ ਭਾਈ ਆਪਣੇ ਪੇਤੀਆਂ ਨੂੰ ਕੱਲ ਕੇ, ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਾਈ ਉਹਦੀ ਕੋਈ ਗੱਲ ਫੜਨ, ਇਸ ਲਈ ਜੋ ਉਹਨੂੰ ਹਾਕਮ ਦੇ ਵਸ ਅਖਤਿਆਰ ਵਿਚ ਕਰਨ। ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਹੋ ਅਤੇ ਸਿਖਾਉਂਦੇ ਹੋ ਔਰ ਕਿਸੇ ਦੀ ਰਹੀ ਨਹੀਂ ਕਰਦੇ, ਸਗੋਂ ਸੱਚਾਈ ਨਾਲ ਪਰਮੇਸ਼ਵਰ ਦਾ ਰਾਹ ਦੱਸਦੇ ਹੋ, ਕੈਸਰ ਨੂੰ ਜਜੀਆ ਦੇਣਾ ਯੋਗ ਹੈ ਕਿ ਨਹੀਂ? ਪਰ ਉਸਨੇ ਉਹਨਾਂ ਨੂੰ ਖੱਚਰ ਵਿਦਿਆ ਜਾਣ ਕੇ ਉਹਨਾਂ ਨੂੰ ਆਖਿਆ, ਮੈਨੂੰ ਇੱਕ ਅਠੰਨੀ ਵਿਖਾਓ, ਇਸ ਉੱਤੇ ਕਿਹਦੀ ਮੂਰਤ ਅਤੇ ਕਿਹਦੀ ਲਿਖਤ ਹੈ? ਉਹਨਾਂ ਆਖਿਆ, ਕੈਸਰ ਦੀ। ਤਦ ਉਸਨੇ ਉਹਨਾਂ ਨੂੰ ਕਿਹਾ, ਫਿਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦੇ ਦਿਓ ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦੇ ਦਿਓ। ਉਹ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਨਾ ਫੜ ਸਕੇ ਔਰ ਉਹਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ। ਤਾਂ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਸਨ ਭਾਈ ਕਿਆਮਤ ਨਹੀਂ ਹੋਣੀ, ਕਿੰਨੇ ਕੁ ਉਹਦੇ ਕੋਲ ਆਏ ਔਰ ਉਹਨਾਂ ਨੇ ਪੁੱਛਿਆ, ਗੁਰੂ ਜੀ ਮੂਸਾ ਨੇ ਸਾਡੇ ਲਈ ਕੀ ਲਿਖਿਆ ਹੈ, ਭਾਈ ਜੇ ਕਿਸੇ ਦਾ ਭਰਾ ਮਰ ਜਾਵੇ ਅਤੇ ਔਂਥ ਹੀ ਜੇ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਤੀਵੀ ਨੂੰ ਕਰ ਲਵੇ ਅਤੇ ਉਸਦੇ ਭਰਾ ਲਈ ਵੰਸ਼ ਉਤਪੰਨ ਕਰੇ। ਸੋ ਸੱਤ ਭਰਾ ਹਨ ਅਤੇ ਪਹਿਲਾ ਤੀਵੀ ਕਰਕੇ ਔਂਥ ਹੀ ਮਰ ਗਿਆ ਔਰ ਦੂਏ ਨੇ ਔਰ ਤੀਏ ਨੇ ਉਹਨੂੰ ਕਰ ਲਿਆ। ਇਸੇ ਤਰ੍ਹਾਂ ਸੱਤਾਂ ਦੀ ਔਂਥ ਹੀ ਮਰ ਗਏ ਪਰ ਪਿੱਛੋਂ ਉਹ ਤੀਵੀ ਵੀ ਮਰ ਗਈ। ਸੋ ਕਿਆਮਤ ਨੂੰ ਉਹ ਕਿੰਨਾ ਵਿੱਚੋਂ ਕਿਹਦੀ ਤੀਵੀ ਹੋਵੇਗੀ, ਕਿਉਂ ਜੋ ਸੱਤਾਂ ਨੇ ਉਹਨੂੰ ਤੀਵੀ ਕਰਕੇ ਵਸਾਇਆ ਸੀ। ਤਦ ਯਸੂ ਨੇ ਉਹਨਾਂ ਨੂੰ ਆਖਿਆ ਕਿ ਇਸ ਯੁੱਗ ਦੇ ਪੁੱਤਰ ਵਿਆਹ ਕਰਦੇ ਹਨ ਅਤੇ ਵਿਆਹੇ ਜਾਂਦੇ ਹਨ, ਪਰ ਉਹ ਜਿਹੜੇ ਉਸ ਯੁੱਗ ਅਤੇ ਉਸ ਮੁਰਦਿਆਂ ਵਿਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਹਨ, ਉਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ, ਕਿਉਂ ਜੋ ਫੇਰ ਉਹ ਮਰ ਵੀ ਨਹੀਂ ਸਕਦੇ। ਇਸ ਲਈ ਜੋ ਦੂਤਾਂ ਦੇ ਤੁਲ ਹਨ ਅਤੇ ਕਿਆਮਤ ਦੇ ਪੁੱਤਰ ਹੋ ਕੇ ਪਰਮੇਸ਼ਵਰ ਦੇ ਪੁੱਤਰ ਹਨ। ਪਰ ਇੱਕ ਗੱਲ ਮੁਰਦੇ ਜਿਵਾਲੇ ਜਾਂਦੇ ਹਨ, ਮੂਸਾ ਨੇ ਵੀ ਝਾੜੀ ਦੀ ਕਥਾ ਵਿਚ ਪ੍ਰਗਟ ਕੀਤੀ ਹੈ ਜਦੋਂ ਉਹਨੇ ਪ੍ਰਭੂ ਨੂੰ ਅਬਰਾਹਮ ਦਾ ਪਰਮੇਸ਼ਵਰ ਅਤੇ ਇਸਾਕ ਦਾ ਪਰਮੇਸ਼ਵਰ ਅਤੇ ਯਾਕੂਬ ਦਾ ਪਰਮੇਸ਼ਵਰ
आखता है। ओ मुर्दियां दा नहीं सगो ज्योंदां दा परमेश्वर है, क्यों जो ओदे लेखे सबे ज्योंदे हन। तद ग्रंथियां विचों किन्या ने उन्हों अगो आख्या, गुरु जी तू भला क्या है? ता उन्हां ने फिर कुछ प्रश्न पूछण दा हयो ना कर पिया। उसने उन्हां नूं आख्या कि मसीह नूं दाऊद दे पुत्र की को रखते हन, क्यों जो दाऊद जबूर दे पुस्तक विच आपे कहिंदा है, भाई प्रभु ने मेरे प्रभु नूं आख्या, तू मेरे सज्जे पासे बैठ जा तिकर मैं तेरे वैरियां नूं तेरे पैरां दी चौंकी ना करां। सो दाऊद उन्हूं प्रभु कहिंदा है, फिर ओ उसदा पुत्र किवें होया? जब सब लोग सुन रहे सन तद उसने अपने चेलियां नूं कहा कि ग्रंथियां तो होशियार रहो, जिहड़े लम्मे वस्त्र पहने फिरना अते बाजारां विच सलाम लैना अते समाजां विच अगलियां कुर्सियां और ज्याफतां विच उच्चियां थावां नूं लोचते हन। ओ विद्वान दे घरां नूं चट कर जांदे हन अते विखलाउण लई लम्मियां प्रार्थना करदे हन, उहनां नूं वधीक सजा मिलेगी। 21वां बाप। उसने अखियां चुक के तनवानां नूं अपने चंदे विच पौंदे वेख्या और उसने कंगाल विधवा नूं दो दमड़ियां उत्थे पौंदिया वेख्या, तां उसने आख्या, मैं तुहानूं सच आखदा हां भई कंगाल विधवा ने उन्हां सभनां नालों बहुता पाया है, क्यों जो उन्हां सभनां अपने वाफर माल तो कुछ दान पाया है, पर इन्हें अपनी थोड़ विचों जो इहदी सारी पूंजी सी सो ही पा दित्ती। तां बाजे लोग हैकल दे विखे गल्लां करदे सन जो ओ सोहणे पत्थरां अते चढ़ाव्यां नालों किहो जिही सवारी होई है। तां उसने आख्या, भई इह चीजां जिहड़ियां तुसीं वेखते हो ओ देण आउणगे जिन्हां विच इत्थे पत्थर उत्ते पत्थर ना छड्डिया जावेगा जिहड़ा डिग्गिया ना जावेगा। उन्हां अगों उस तों पुछिया, फिर गुरु जी इह गल्लां कदों होणगियां अते ओ समें दा की लक्षण है जद इह गल्लां होणगियां? तद उन्हें आख्या, चौकस रहो भई किते तुसीं पलावे विच ना पै जाओ, क्यों जो मेरा नाम धार के बथेरे इह कहिंदे आउणगे जो मैं ओह हां, अते ओह वेला नेड़े है अते उन्हां दे मगर ना लगना, पर तुसीं लड़ाइयां दे हल्ले गुल्ले दियां खबरां सुनोगे तां घबरा ना जाना, क्यों जो इह गल्लां तां होणियां ही हन पर अजे अंत नहीं। तद उसने उन्हां नूं कहा, कौम उत्ते कौम अते पातशाही उत्ते पातशाही चढ़ाई करेगी अते वड्डे भूचाल और थां थां काल अते मरियां पैणगियां अते भयानक चीजां और वड्डियां निशानियां आकाशों प्रगट होणगियां, पर इन्हां सारियां गल्लां तों पहले ही लोग तुहाडे उत्ते हथ पाउणगे अते तुहानूं सताउणगे और समाज अते कैदखानियां विच फड़वा देणगे अते मेरे नाम दे कारण राजां और हाकमां दे सामने ले जाणगे। इह तुहाडे उत्ते गवाही लई बीतेगा, इस लई अपने मन विच पक्का ठहरो भई असीं उत्तर देण लई पहलां तों चिंता ना करांगे, क्यों जो मैं तुहानूं इहो जिहा मूंह अते बुद्ध देंगा जिहदा तुहाडे सारे विरोधी सामना या खंडन ना कर सकणगे, अते मां प्यो और भाई और साख मित्र भी तुहानूं फड़वाउणगे और तुहाडे विचों किन्नियां नूं मरवा देणगे अते मेरे नाम करके सब लोग तुहाडे नाल वैर रखणगे, पर तुहाडे सिर दा इक वी वाल विंगा ना होवेगा। अपने तीरज विच तुसीं अपनियां जानां नूं कमाओगे। जद तुसीं यरूशलम नूं फौजां नाल घेरिया होया वेखो तां जाणो भई ओहदा उजाड़ना नेड़े आया है, अते तद ओह जिहड़े यहूदियां विचों होण पहाड़ां नूं भज जाण अते ओह जिहड़े उस विच होण सो निकल जाण अते जिहड़े खेतां विच होण ओह अंदर ना वड़न, क्यों जो ओह इह वट्टा लैण ते दिन तिकर हन। इस लई जो सब कुछ लिखिया होईआं गल्लां पूरीआं होण, अफसोस उहनां उत्ते जिहड़ीआं उहनां दिने गर्भवतीआं और दुध चगाउण वालीआं होणगीआं, क्यों जर धरती ते वड्डी तंगी इस प्रजा उत्ते क्रोध होवेगा, ओह तलवार दी तार नाल मार दित्ते जाणगे अते बंधुए हो के सब कौमां विच पुचाए जाणगे, और यरूशलम पराईआं कौमां तों लड़ाया जावेगा जद तिकर पराईआं कौमां दे समें पूरे ना होण। सूरज और चंद्रमा और तारिआं विच निशानियां होणगीआं अते धरती उत्ते समुंदर और ओहदीआं लहरां दे गरजने विच दे कारण कौमां नूं कष्ट अते वड्डी घबराहट होवेगी। ओह डर दे मारे अते उहनां गल्लां दी उडीक तों जो दुनिया दे उत्ते आउण वालीआं हन लोकां दे जी डुब जाणगे, क्यों जो आकाश दीआं शक्तियां हिलाईआं जाणगीआं तद मनुख दे पुत्तर नूं समर्था और वड्डे तेज नाल बदल उत्ते आउंदिआं वेखणगीआं। जद इह गल्लां होण लगणीआं तद उतां वेखो अते अपने सिर चुको, इस लई जो तुहाडा निस्तारा नेड़े आया है। उसने उहनां नूं इक होर दृष्टांत दित्ता, भई हंजीर दे बूटे नूं अते सारिआं रुखां नूं वेखो, जद उहनां दे पत्तर निकलदे हन अते तुसीं वेख के आपे जाण लैंदे हो
ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਨਾਲ ਜਦ ਤੁਸੀਂ ਵੇਖੋ ਭਾਈ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ਵਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ ਜਦ ਤੋੜੀ ਸਭ ਗੱਲਾਂ ਨਾ ਹੋਣ ਇਹ ਪੀੜ੍ਹੀ ਬੀਤ ਨਾ ਜਾਵੇਗੀ। ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ। ਖਬਰਦਾਰ ਰਹੋ ਭਾਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਕਰਕੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਈ ਵਾਂਗੂ ਤੁਹਾਡੇ ਉੱਤੇ ਅਚਾਨਕ ਆ ਪਵੇ, ਕਿਉਂ ਜੋ ਉਹ ਸਾਰੀ ਧਰਤੀ ਦੀਆਂ ਸਭਨਾਂ ਰਹਿਣ ਵਾਲੀਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਅਤੇ ਹਰ ਵੇਲੇ ਜਾਗਦੇ ਰਹੋ ਭਾਈ ਤੁਸੀਂ ਉਹਨਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ ਅਤੇ ਸਭ ਲੋਕ ਉਹਦੀ ਸੁਣਨ ਲਈ ਹੈਕਲ ਵਿੱਚ ਤੜਕੇ ਹੀ ਉਹਦੇ ਕੋਲ ਆਉਂਦੇ ਸਨ। ਬਾਈਵਾਂ ਬਾਪ ਪਤੀਰੀ ਰੋਟੀ ਦਾ ਤਿਉਹਾਰ ਜਿਹਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ ਔਰ ਪ੍ਰਧਾਨ ਜਾਜਕ ਔਰ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗ ਗਏ ਭਾਈ ਉਹਨੂੰ ਕੀ ਕੁਰਜਾਨੋ ਮਾਰੀਏ, ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ। ਤਾਂ ਸ਼ੈਤਾਨ ਯਹੂਦਾ ਦੇ ਵਿੱਚ ਸਮਾਇਆ ਜਿਹੜਾ ਇਸਕਰਯੋਤੀ ਕਰਕੇ ਸਦੀਂਦਾ ਹੈ ਅਤੇ ਉਹ ਉਹਨਾਂ 12 ਦੀ ਗਿਣਤੀ ਵਿੱਚ ਸੀ ਔਰ ਉਸਨੇ ਜਾ ਕੇ ਪ੍ਰਧਾਨ ਜਾਜਕਾਂ ਔਰ ਸਰਦਾਰ ਦੇ ਨਾਲ ਮਤਾ ਪਕਾਇਆ ਜੋ ਉਹ ਉਹਨਾਂ ਦੇ ਹੱਥ ਕਿਸ ਬਿੱਦ ਫੜਵਾਵੇ। ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਹਨਾਂ ਨਾਲ ਕਰਾਰ ਕੀਤਾ। ਉਸਨੇ ਮੰਨ ਲਿਆ ਔਰ ਦਾਉ ਲੱਭਦਾ ਸੀ ਭਾਈ ਉਹਨੂੰ ਪੀੜ ਦੇ ਨਾਲ ਨਾ ਹੁੰਦਿਆਂ ਉਹਨਾਂ ਦੇ ਹੱਥ ਫੜਵਾਵੇ। ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਕੱਲਿਆ ਭਾਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਉਹ ਖਾਈਏ। ਤਾਂ ਉਹਨਾਂ ਨੇ ਉਸਨੂੰ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ। ਉਸਨੇ ਉਹਨਾਂ ਨੂੰ ਆਖਿਆ ਵੇਖੋ ਜਦ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਕੜਾ ਚੁੱਕਿਆ ਹੋਇਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਵੀ ਜਾਵੇ ਉਹਦੇ ਮਗਰ ਜਾਓ ਔਰ ਘਰ ਦੇ ਮਾਲਕ ਨੂੰ ਕਹੋ ਭਾਈ ਗੁਰੂ ਤੈਨੂੰ ਆਖਦਾ ਹੈ ਉਹ ਉਤਾਰੇ ਥਾਂ ਵਿੱਚ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ। ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। ਸੋ ਉਹਨਾਂ ਨੇ ਜਾ ਕੇ ਜਿਹੋ ਜਿਹਾ ਉਹਨੇ ਦੱਸਿਆ ਸੀ ਤਿਹੋ ਜਿਹਾ ਹੀ ਡਿੱਠਾ ਅਤੇ ਪਸਾਹ ਤਿਆਰ ਕੀਤੀ। ਜਦ ਘੜੀ ਆਣ ਪਹੁੰਚੀ ਉਹ ਖਾਣ ਨੂੰ ਬੈਠਾ ਸੀ ਅਤੇ ਰਸੂਲ ਉਹਦੇ ਨਾਲ ਬੈਠੇ ਸਨ। ਉਸਨੇ ਉਹਨਾਂ ਨੂੰ ਕਿਹਾ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਾਈ ਇਹਨੂੰ ਨਾ ਖਾਵਾਂਗਾ ਜਦ ਤੱਕ ਪਰਮੇਸ਼ਵਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ। ਉਸਨੇ ਪਿਆਲਾ ਲਿਆ ਔਰ ਸ਼ੁਕਰ ਕਰਕੇ ਆਖਿਆ ਇਹਨੂੰ ਲੈ ਕੇ ਆਪੋ ਵਿੱਚ ਵੰਡ ਲਓ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਇਹਦੋ ਅੱਗੋਂ ਮੈਂ ਦਾਖ ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ਵਰ ਦਾ ਰਾਜ ਨਾ ਆਵੇ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹੀ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਪਰ ਵੇਖੋ ਮੇਰੇ ਫੜਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਉਹ ਫੜਾਇਆ ਜਾਂਦਾ ਹੈ। ਤਾਂ ਉਹ ਆਪੋ ਵਿੱਚ ਪੁੱਛਣ ਲੱਗੇ ਭਾਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ। ਉਹਨਾਂ ਵਿੱਚ ਇਹ ਤਕਰਾਰ ਵੀ ਹੋਇਆ ਭਾਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮਨੀਂਦਾ ਹੈ। ਪਰ ਉਸਨੇ ਉਹਨਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਜਿਹੜੇ ਉਹਨਾਂ ਉੱਤੇ ਇਖਤਿਆਰ ਰੱਖਦੇ ਹਨ, ਸੋ ਗਰੀਬ ਨਵਾਜ਼ ਕਹਾਉਂਦੇ ਹਨ। ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਹੈ, ਜਿਹੜਾ ਸਰਦਾਰ ਹੈ ਉਹ ਟੈਲੂਏ ਵਰਗਾ ਬਣੇ, ਕਿਉਂਕਿ ਵੱਡਾ ਕੌਣ ਹੈ ਉਹ ਜਿਹੜਾ ਖਾਣ ਨੂੰ ਬੈਠਦਾ ਹੈ, ਪਰ ਮੈਂ ਤੁਹਾਡੇ ਵਿੱਚ ਟੈਲੂਏ ਵਰਗਾ ਹਾਂ ਅਤੇ ਤੁਸੀਂ ਉਹ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਹੀ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਮੇਰੇ ਸਿੰਘਾਸਨ ਉੱਤੇ ਬੈਠ ਕੇ ਇਸਰਾਇਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਹੇ ਸ਼ਮੋਨ, ਹੇ ਸ਼ਮੋਨ, ਵੇਖ ਸ਼ੈਤਾਨ ਨੇ ਤੁਹਾਨੂੰ ਮੰਗਿਆ ਹੈ ਭਾਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ, ਪਰ ਮੈਂ ਤੇਰੇ ਲਈ ਬੇਨਤੀ ਕੀਤੀ ਜੋ ਤੇਰੀ ਨੇਚਾ ਜਾਂਦੀ ਨਾ ਰਹੀ, ਔਰ ਜਦ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀ। ਜਦ ਉਸਨੇ ਉਹਨਾਂ ਨੂੰ ਕਿਹਾ ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ, ਉਸਨੇ ਉਹਨਾਂ ਨੂੰ ਕਿਹਾ
पतरस मैं तेनू आखदा हां अज कुकड़ दे बांग ना देवेगा जद तिकर तू मेरे तीन वारी मुकर के ना कहे। भाई मैं ओनू जानदा ही नहीं। उसने उन्हां नू आख्या जद मैं तेनू बटुए अते चोले अते जुत्ती बिना कल्या तद तुसा कासे दी थोड़ना सी। ओ बोले कासे दी नहीं। तद उसने उन्हां नू कहा पर हुण जिहदे कोल बटुआ होवे सो लवे अते इसे तरह चोला भी अते जिहदे कोल तलवार ना होवे सो लीड़ा वेच के मुल लवे। मैं तुहानू आखदा हां जो ए लिखिया होया है भाई ओ बुरियारां विच गिणिया गया सो मेरे हक विच ओदा संपूर्ण होना जरूरी है क्योंकि जो कुछ मेरे विखे सो ओने पूरा होना है। ओ बोले प्रभु जी वेख एथे तलवारां हन अते ओना ने उनू आख्या बस है। दूत ओ बाहर निकल के दस्तूर मुजब जैतून दे पहाड़ नू गया अते चेले भी ओदे मगर तुरे और उस थां अपड़ के उसने उन्हां नू आख्या प्रार्थना करो जो तुसी प्रपतावे विच ना पवो। ता उसने उन्हां नू कोई डीम दी मार के जा अलग गोडे निवाए अते प्रार्थना करदे आख्या हे पिता जे तेनू पावे ता ए प्याला मैथों हटा दे ता वी मेरी मर्जी नहीं पर तेरी पूरी होवे। सगो स्वर्ग एक दूत ओनू विखाई दे के ओनू सहारा दिंदा सी अते ओ मां कष्ट विच पै के तनो मनो प्रार्थना करन लगा अते उसदा मुड़का लहू दियां बूंदा वांगू पूंजे डिगदा सी। फिर प्रार्थना तुट के ओ चेलियां कोल आया अते उसना नू सोग दे मारे सुते होए डिठा अते ओना नू क्या तुसी कानू सौंदे हो उठ के प्रार्थना करो पई प्रतावे विच ना पो। ओ अजे बोलदा ही सी कि वेखो एक भीड़ आई अते ओना बारह विचो एक जना जो यहूदा करके सतींदा है ओना दे अगे अगे तुर के यसू दे नेड़े आया जो ओनू चुमे। तद यसू ने नू आख्या यहूदा पला तू ओ है मनुख दे पुत्र नू चुमे नाल फड़वाउंदा है। जद ओदे नाल दिया ने वेख्या जो की होन लगा है ता क्या प्रभु जी असी तलवार चलाईए। तद ओना विचों एक ने सरदार जाचक दे चाकर नू मार के ओदा सज्जा कन उड़ा दिता। पर यसू ने अगो आख्या एथो तिकर छड दियो अते ओदा कन छो के उस नू चंगा कीता। ता यसू ने उन्हां प्रधान जाचकां अते हैकल दे बुजुर्गां नू जेड़े उस उत्ते चढ़ आए सन आख्या भला जिवें डाकू उत्ते तुसी तलवारां अते डांगा फड़ी निकलदे हो जां मैं रोज तुहाडे नाल हैकल विच हुंदा सां तां तुसां उत्थे मेरे उत्ते हथ ना पाए। पर ए तुहाडी कड़ी अते हनेरे दा अख्तियार है। अते जद ओ वेड़े दे अंदर अग बाल के बैठे सन तां पतरस उन्हां दे नाल जा बैठा अते एक गोली ने उन्हां नू अग दे विच बैठा वेख के अते उन्हां नू ध्यान नाल वेख के बोली ए वी उन्हां दे नाल सी। पर ओ मुकर गया अते क्या हे त्रिमत मैं ओनू नहीं जानदा। जरा कु पिछे होर किसे नू ओनू वेख के क्या तू वी उन्हां विचों सी। पर पतरस ने आख्या कि क्षमा मैं नहीं जान। ता ओ उस नू फड़ के लै चले अते सरदार जाजक दे कर लियाए और पतरस कुछ वित पिछे पिछे तुरिया अते जद ओ वेड़े दे अंदर अग बाल के बैठे सन तद पतरस भी उन्हां दे नाल जा बैठा अते एक गोली ने उस नू अग दी लोह विच बैठा वेख्या अते ओनू ध्यान नाल वेख के बोली ए वी ओदे नाल सी। पर ओ मुकर गया अते क्या हे त्रिमत मैं ओनू नहीं जानदा। जरा कु किसे होर ने ओनू वेख के क्या तू वी उन्हां विचों है। पर पतरस ने आख्या क्षमा मैं नहीं हां। एक कड़ी मगरों किसे होर ने पक करके क्या कि सच्ची मुची ओदे नाल सी क्यों जो ओ गलीली है। पर पतरस ने आख्या क्षमा मैनू नहीं पता भई तू की आखता है। अते अजे बोलदा ही सी अते चट कुकड़ ने बांग दिती ता प्रभु नू मुड़ पतरस दे वल निगाह कीती। तदो पतरस ने प्रभु वल दी गल चेते आई जो उसने कही सी भई अज कुकड़ दे बाग देन तो अगे तीन वारी तू मेरा इनकार करेगा। अते ओ बाहर गया अते पुब्बा मार के रोया। जिन्ना मनुखा ने यसू नू फड़िया होया सी जो अंगम वाक नाल ज्ञान दस भई तेनू किन्ने मारिया और ओना ने ओदे कुफर बग्या और बहुत सारिया गल्ला ते उस दे विरोध आखिया। जद दिन चढ़िया ता लोका दे बुजुर्गा ने प्रधान जाचकां और ग्रंथियां ने कठे होके ओनू अपनी मां सभा विच लै गए अते बोले जे तू मसीह है ता सानू दस। तद उसने उन्हां नू कहा जे मैं तुहानू दसा पर तुसी प्रतीत ना करोगे और जे मैं कुछ पुछा ता तुसी उत्तर ना देवोगे। पर एदो अगे मनुख दा पुत्तर परमेश्वर दी कुदरत दे सज्जे हथ विराजमान होवेगा। तद
ਉਹਨਾਂ ਸਭਨਾਂ ਨੇ ਆਖਿਆ, ਫੇਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਉਸ ਨੇ ਉਹਨਾਂ ਨੂੰ ਆਖਿਆ, ਸਤ ਬਚਨ ਮੈਂ ਉਹ ਹਾਂ। ਤਦ ਉਹਨੇ ਕਿਹਾ, ਹੁਣ ਸਾਨੂੰ ਗਾਈ ਦੀ ਕੀ ਲੋੜ ਹੈ, ਕਿਉਂ ਜੋ ਅਸਾਂ ਉਹਨੂੰ ਆਪ ਹੀ ਮੂੰਹੋਂ ਸੁਣਿਆ ਹੈ। ਤੇਈਵਾਂ ਬਾਪ, ਉਹਨਾਂ ਦੀ ਸਾਰੀ ਸਭਾ ਉੱਠ ਕੇ ਉਹਨੂੰ ਪਿਲਾਤੁਸ ਦੇ ਕੋਲ ਲੈ ਗਈ ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ, ਭਈ ਅਸਾਂ ਇਹਨੂੰ ਸਾਡੀ ਕੌਮ ਨੂੰ ਪਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਾ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ ਹੈ। ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ? ਉਸ ਨੇ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿਚੋਂ ਕੋਈ ਦੋਸ਼ ਨਹੀਂ ਵੇਖਦਾ। ਪਰ ਉਹ ਹੋਰ ਵੀ ਜ਼ੋਰ ਦੇ ਕੇ ਬੋਲੇ, ਉਹ ਗਲੀਲ ਤੋਂ ਲੈ ਕੇ ਇੱਥੋਂ ਤੋੜੀ ਸਾਰੇ ਯਹੂਦੀਆਂ ਵਿਚ ਸਿਖਲਾਉਂਦਾ ਹੋਇਆ ਅਤੇ ਲੋਕਾਂ ਨੂੰ ਚੁੱਕਦਾ ਹੈ। ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, ਭਈ ਇਹ ਮਨੁੱਖ ਗਲੀਲੀ ਹੈ? ਅਤੇ ਜਦ ਉਸਨਾਂ ਨੂੰ ਮਲੂਮ ਕੀਤਾ ਜੋ ਹੈਰੋਦੇਸ ਦੇ ਇਲਾਕੇ ਦਾ ਹੈ, ਤਦ ਉਸਨੇ ਹੈਰੋਦੇਸ ਦੇ ਕੋਲ ਜਿਹੜਾ ਆਪ ਉਨੀ ਦਿਨੀ ਯਰੂਸ਼ਲਮ ਵਿਚ ਸੀ ਕੱਲਿਆ। ਹੈਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਆਨੰਦ ਹੋਇਆ, ਜੋ ਉਹ ਚਰੇਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਉਸਦੀ ਖਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਹਦੇ ਹੱਥੋਂ ਕੋਈ ਨਿਸ਼ਾਨੀ ਵੇਖੇ। ਉਹਨੇ ਉਸ ਤੋਂ ਬਹੁਤ ਗੱਲਾਂ ਪੁੱਛੀਆਂ, ਪਰ ਉਹਨੇ ਇੱਕ ਵੀ ਜਵਾਬ ਨਾ ਦਿੱਤਾ। ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ, ਤਾਂ ਹੈਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹਨੂੰ ਬੇਪਤ ਕੀਤਾ ਅਤੇ ਠੱਟਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ। ਔਰ ਉਸੇ ਦਿਨ ਹੈਰੋਦੇਸ ਔਰ ਪਿਲਾਤੁਸ ਆਪੋ ਵਿਚ ਮਿੱਤਰ ਬਣ ਗਏ, ਕਿਉਂ ਜੋ ਉਹ ਪਹਿਲਾਂ ਉਨ੍ਹਾਂ ਵਿਚ ਵੈਰ ਸੀ। ਤਾਂ ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਸਰਦਾਰ ਲੋਕਾਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਪ੍ਰਮਾਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਹੋ, ਔਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ, ਜਿਹੜੀਆਂ ਗੱਲਾਂ ਦੀ ਤੁਸੀਂ ਉਸ ਉੱਤੇ ਲਾਲਚ ਕੀਤੀ ਹੈ, ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿਚ ਕੋਈ ਦੋਸ਼ ਨਹੀਂ ਲੱਭਦਾ ਅਤੇ ਨਾ ਹੈਰੋਦੇਸ ਨੇ, ਕਿਉਂਕਿ ਉਸਨੇ ਉਹਨੂੰ ਸਾਡੇ ਕੋਲ ਮੋੜ ਭੇਜਿਆ ਹੈ। ਔਰ ਵੇਖੋ ਉਹਦੇ ਅੱਗੋਂ ਕਤਲ ਲਾਇਕ ਕੋਈ ਔਗਰ ਨਹੀਂ, ਇਸ ਲਈ ਮੈਂ ਉਹਨੂੰ ਕੋੜੇ ਮਾਰ ਕੇ ਛੱਡ ਦਿੰਦਾ ਹਾਂ। ਤਦ ਉਹਨਾਂ ਸਭਨਾਂ ਨੇ ਰਲ ਕੇ ਦੰਡ ਪਾਈ ਅਤੇ ਆਖਿਆ, ਇਸ ਨੂੰ ਮਾਰ ਦਿਓ ਔਰ ਬਰਬਾਸ ਨੂੰ ਸਾਡੇ ਲਈ ਛੱਡ ਦਿਓ, ਜੋ ਕਿਸੇ ਫਸਾਦ ਦੇ ਕਾਰਨ ਜੋ ਸ਼ਹਿਰ ਵਿਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿਚ ਪਿਆ ਹੋਇਆ ਸੀ। ਤਾਂ ਪਿਲਾਤੁਸ ਨੇ ਉਹਨਾਂ ਨੂੰ ਫੇਰ ਸਮਝਾਇਆ, ਕਿਉਂ ਜੋ ਉਸ ਨੂੰ ਛੱਡਣਾ ਚਾਹੁੰਦਾ ਸੀ, ਪਰ ਹੋਰ ਵੀ ਸੰਗ ਪਾੜ ਕੇ ਬੋਲੇ ਕਿ ਉਸ ਨੂੰ ਸਲੀਬ ਦਿਓ, ਸਲੀਬ ਦਿਓ। ਉਸਨੇ ਤੀਜੀ ਵਾਰ ਉਹਨਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ? ਮੈਂ ਇਸ ਦੇ ਵਿਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਇਸ ਲਈ ਮੈਂ ਇਹਨੂੰ ਕੋੜੇ ਮਾਰ ਕੇ ਛੱਡ ਦਿਆਂਗਾ। ਪਰ ਉਹ ਰੋਲਾ ਪਾ ਕੇ ਬੋਲੇ ਅਤੇ ਉਹਦੇ ਗਲ ਪੈ ਗਏ ਅਤੇ ਉਹ ਮੰਗਦੇ ਰਹੇ ਜੋ ਉਸ ਨੂੰ ਸਲੀਬ ਉੱਤੇ ਚੜਾਇਆ ਜਾਵੇ। ਅਤੇ ਉਹਨਾਂ ਦੀਆਂ ਆਵਾਜ਼ਾਂ ਪ੍ਰਬਲ ਪੈ ਗਈਆਂ, ਤਾਂ ਪਿਲਾਤੁਸ ਨੇ ਹੁਕਮ ਕੀਤਾ, ਜੋ ਉਹਨਾਂ ਦੀ ਅਰਜ਼ ਦੇ ਅਨੁਸਾਰ ਹੋਵੇ ਅਤੇ ਉਸਨਾਂ ਨੂੰ ਜਿਹੜਾ ਪਸਾਦ ਖੂਨ ਦੇ ਕਾਰਨ ਕੈਦ ਹੋਇਆ ਹੈ, ਜਿਹਨੂੰ ਉਹ ਮੰਗਦੇ ਸਨ, ਛੱਡ ਦਿੱਤਾ, ਪਰ ਯਿਸੂ ਨੂੰ ਉਹਨਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ। ਜਦ ਉਸ ਨੂੰ ਲਈ ਜਾਂਦੇ ਸਨ, ਤਾਂ ਸ਼ਮੌਨ ਇੱਕ ਕੁਰੇਨੀ ਮਨੁੱਖ ਪਿੰਡ ਤੋਂ ਆਉਂਦੇ ਉਹਨੂੰ ਫੜ ਕੇ ਉਸ ਉੱਤੇ ਸਲੀਬ ਧਰੀ, ਪਰ ਯਿਸੂ ਦੇ ਮਗਰ ਲੈ ਚੱਲੇ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ, ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ। ਪਰ ਯਿਸੂ ਨੇ ਉਹਨਾਂ ਦੀ ਵੱਲ ਪਿਛਾਂ ਪਾਉ ਕੇ ਬੋਲਿਆ, ਹੇ ਯਰੂਸ਼ਲਮ ਦੀਓ ਤੀਓ, ਮੈਨੂੰ ਨਾ ਰੋਵੋ, ਪਰ ਆਪਣੇ ਆਪ ਨੂੰ ਰੋਵੋ ਅਤੇ ਆਪਣੇ ਬੱਚਿਆਂ ਨੂੰ ਰੋਵੋ, ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿਚ ਆਖਣਗੇ, ਭਾਈ ਤਨ ਉਹਨਾਂ ਬਾਝਾਂ ਅਤੇ ਉਹਨਾਂ ਦੀਆਂ ਕੁੱਖਾਂ ਨੂੰ ਨਹੀਂ ਜਣਿਆ ਅਤੇ ਉਹ ਦੁਧੀਆ ਜਿਨ੍ਹਾਂ ਦਾ ਦੁੱਧ ਨਹੀਂ ਚੁੰਘਾਇਆ। ਤਦ ਪਹਾੜਾਂ ਨੂੰ ਕਹਿਣਗੇ ਕਿ ਸਾਡੇ ਉੱਤੇ ਡਿੱਗ ਪਾਓ ਅਤੇ ਟਿੱਬਿਆਂ ਨੂੰ ਭਾਈ ਸਾਨੂੰ ਲੁਕਾ ਲਓ, ਕਿਉਂਕਿ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। ਹੋਰ ਦੋਵਾਂ ਨੂੰ ਵੀ ਜੋ ਬੁਰਿਆਰ ਸਨ ਉਹਦੇ ਸੰਗ ਮਰਨ ਲਈ ਜਾਂਦੇ ਸਨ ਅਤੇ ਜਦ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਉੱਤੇ ਚੜਾਇਆ ਅਤੇ ਉਹਨਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਜਾ ਖੱਬੇ। ਤਦ ਯਿਸੂ ਨੇ ਆਖਿਆ, ਹੇ ਪਿਤਾ ਉਹਨਾਂ ਨੂੰ ਮਾਫ਼ ਕਰ, ਕਿਉਂ ਜੋ ਉਹ ਨਹੀਂ ਜਾਣਦੇ ਭਾਈ ਕੀ ਕਰਦੇ ਹਨ। ਅਤੇ ਉਹਨਾਂ ਨੇ ਉਸਦੇ ਕੱਪੜੇ ਵੰਡ ਕੇ ਗੁਣੇ ਪਾਏ ਔਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਕਰਕੇ ਕਹਿਣ ਲੱਗੇ, ਭਾਈ ਇਹਨਾਂ ਨੇ ਹੋਰਨਾਂ ਨੂੰ ਵੀ ਬਚਾਇਆ ਹੈ, ਜੇਕਰ ਇਹ ਪਰਮੇਸ਼ਵਰ ਦਾ ਮਸੀਹ ਹੈ ਅਤੇ ਆਪਣੇ ਚੁਣਿਆ ਹੋਇਆ ਦਾ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨੂੰ ਠੱਟਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਅਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਔਰ ਉਹ ਤਾਂ ਉਹਦੇ ਇੱਕ ਲਿਖਤ ਲਾਈ ਹੋਈ ਸੀ ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬਰਾਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਉਹਨੂੰ ਮਿਹਣਾ ਮਾਰਿਆ, ਭਲਾ ਤੂੰ ਮਸੀਹ ਨਹੀਂ ਤਾਂ ਆਪਣੇ ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ। ਪਰ ਦੂਜੇ ਨੇ ਉਹਨੂੰ ਅੱਗੇ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਹੈ, ਪਰਮੇਸ਼ਵਰ ਕੋਲੋਂ ਨਹੀਂ ਡਰਦਾ, ਅਸੀਂ ਤਾਂ ਆਪਣੀ ਨਿਉ ਆਪਣੀ ਕਰਨੀ ਦੇ ਫਲ ਭੋਗਦੇ ਹਾਂ। ਪਰ ਉਹਨੇ ਕੋਈ ਔਗਣ ਨਹੀਂ ਕੀਤਾ ਅਤੇ ਉਹਨੇ ਆਖਿਆ, ਹੇ ਯਿਸੂ, ਜਦ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਭਈ ਤੂੰ ਅੱਜ ਹੀ ਮੇਰੇ ਸੰਗ ਸਵਰਗ ਵਿੱਚ ਹੋਵੇਂਗਾ। ਹੁਣ ਦੋ ਪੈਰ ਹੋ ਗਏ ਸਨ ਅਤੇ ਸਾਰੀ ਧਰਤੀ ਉੱਤੇ ਤੀਜੇ ਪੈਰ ਤੱਕ ਹਨੇਰਾ ਰਿਹਾ ਅਤੇ ਸੂਰਜ ਵੀ ਕਾਲਾ ਪੈ ਗਿਆ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹੋ ਗਿਆ। ਤਾਂ ਯਿਸੂ ਨੇ ਉੱਚੀ ਆਵਾਜ਼ ਨਾਲ ਚਲਾ ਕੇ ਕਿਹਾ, ਹੇ ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ। ਅਤੇ ਇਹ ਕਹਿ ਕੇ ਉਸਨੇ ਪ੍ਰਾਣ ਛੱਡ ਦਿੱਤੇ। ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਬੋਲਿਆ, ਇਹ ਸੱਚੀ ਮੁੱਚੀ ਧਰਮੀ ਪੁਰਖ ਸੀ। ਅਤੇ ਸਭ ਲੋਕ ਜਿਹੜੇ ਇਹ ਹਵਾਲ ਦੇਖ ਰਹੇ ਸਨ ਇਕੱਠੇ ਆਏ ਸਨ ਅਤੇ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟ ਤੇ ਮੁੜੇ। ਔਰ ਉਹ ਸਬਤ ਜਾਣੂ ਪਛਾਣੂ ਔਰ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ। ਤਾਂ ਵੇਖੋ, ਯੂਸਫ ਨਾਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਔਰ ਭਲਾ ਅਤੇ ਧਰਮੀ ਸੀ ਅਤੇ ਉਹਨਾਂ ਦੀ ਮਤ ਔਰ ਕਰਮ ਵਿੱਚ ਨਹੀਂ ਸੀ ਰਲਿਆ। ਸੋ ਯਹੂਦੀਆਂ ਦੇ ਨਗਰ ਅਰਮੀਆ ਥਾਈ ਦਾ ਸੀ ਔਰ ਪਰਮੇਸ਼ਵਰ ਦੇ ਰਾਜ ਦੀ ਉਡੀਕ ਵਿੱਚ ਹੈ ਸੀ। ਉਹਨੇ ਪਿਲਾਤੂਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ ਅਤੇ ਉਸ ਨੂੰ ਉਤਾਰਿਆ ਔਰ ਮਹੀਨ ਕੱਪੜੇ ਵਿੱਚ ਲੇਟ ਕੇ ਉਹਨੂੰ ਇੱਕ ਕਬਰ ਦੇ ਅੰਦਰ ਜਾ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ, ਜਿੱਥੇ ਕਦੇ ਕੋਈ ਵੀ ਨਹੀਂ ਸੀ ਪਿਆ। ਅਤੇ ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹਦੇ ਨਾਲ ਆਈਆਂ ਸਨ, ਉਹਨਾਂ ਨੇ ਵੀ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹਦੀ ਲੋਕ ਕਿੱਥੇ ਰੱਖੀ ਗਈ ਸੀ। ਅਤੇ ਉਹਨਾਂ ਨੇ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਹਨਾਂ ਨੇ ਹੁਕਮ ਮੁਜਬ ਆਰਾਮ ਕੀਤਾ। 24ਵਾਂ ਬਾਪ, ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰ ਤੋਂ ਲਾਂਭੇ ਰਿੜਿਆ ਪਿਆ ਹੋਇਆ ਵੇਖਿਆ ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ। ਅਤੇ ਇਹ ਹੋਇਆ ਕਿ ਜਦ ਉਹ ਇਸ ਦੇ ਕਾਰਨ ਦੁਬਧਾ ਵਿੱਚ ਪਈਆਂ ਸੀ ਤਾਂ ਵੇਖੋ, ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਣੀ ਉਹਨਾਂ ਦੇ ਕੋਲ ਆ ਖਲੋਤੇ। ਜਦ ਉਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਨੂੰ ਇਹਨਾਂ ਨੇ ਆਖਿਆ, ਤੁਸੀਂ ਜਿਉਂਦਿਆਂ ਨੂੰ ਮੋਹਾਂ ਵਿੱਚ ਕਿਉਂ ਪਾਲਦੀਆਂ ਹੋ? ਉਹ ਇੱਥੇ ਨਹੀਂ ਹੈ ਪਰ ਉਹ ਜੀ ਉੱਠਿਆ ਹੈ। ਚੇਤੇ ਕਰੋ, ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕੀ ਕੁਰ ਕਿਹਾ ਸੀ, ਭਾਈ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀ ਫੜਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ ਔਰ ਤੀਜੇ ਦਿਨ ਜੀ ਉੱਠਣਾ ਜ਼ਰੂਰ ਹੈ। ਤਾਂ ਉਹਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਚੇਤੇ ਆਇਆ ਅਤੇ ਕਬਰ ਤੋਂ ਮੁੜ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਹਨਾਂ 11 ਨੂੰ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ। ਸੋ ਮਰੀਅਮ ਮਗਦਲੀਨੀ ਅਤੇ ਯੋਹਾਨਾ ਅਤੇ ਯਾਕੂਬ ਦੀ ਮਾਂ ਮਰੀਅਮ ਔਰ ਉਹਨਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਵੀ ਰਸੂਲਾਂ ਨੂੰ ਇਹ ਗੱਲਾਂ ਕਹੀਆਂ ਅਤੇ ਇਹ ਗੱਲਾਂ ਉਹਨਾਂ ਨੂੰ ਕਹਾਣੀਆਂ ਜਿਹੀਆਂ ਮਲੂਮ ਹੋਈਆਂ ਅਤੇ ਉਹਨਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ। ਪਰ ਪਤਰਸ ਨੇ ਉੱਠ ਕੇ ਕਬਰ ਵੱਲ ਭੱਜਿਆ ਅਤੇ ਚੁੱਕ ਕੇ ਨੇੜੇ ਉਹ ਕੱਪੜੇ ਡਿੱਠੇ ਔਰ ਇਹ ਸਾਰੀ ਵਾਰਤਾ ਨੂੰ ਅਚਰਜ ਮੰਨਦਾ ਹੋਇਆ ਆਪਣੇ ਘਰ ਚਲਾ ਗਿਆ। ਤਾਂ ਵੇਖੋ, ਉਸੇ ਦਿਨ ਉਹਨਾਂ ਵਿੱਚੋਂ ਦੋ ਜਣੇ ਯੂਮਸ ਨਾਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਵਾਟ ਸੀ। ਸੋ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ। ਤਾਂ ਇਉਂ ਹੋਇਆ ਕਿ ਜਦ ਉਹ ਗੱਲਬਾਤ ਕਰਦੇ ਔਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਹਨਾਂ ਨਾਲ ਤੁਰਿਆ, ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ, ਭਾਈ ਉਹਨੂੰ ਨਾ ਸਿਆਣਨ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਦਾਸ ਹੋ ਕੇ ਖਲੋ ਗਏ। ਤਦ ਕਲੀਓਪਸ ਨਾਂ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਨਹੀਂ ਜਾਂਦਾ। ਉਸਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾਂ? ਤਾਂ ਉਹਨਾਂ ਨੇ ਉਸਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਬੀ ਔਰ ਨਾਲੇ ਪਰਮੇਸ਼ਵਰ ਦੇ ਸਾਰੇ ਲੋਕਾਂ ਅੱਗੇ ਕਰਨੀ ਅਤੇ ਵਚਨ ਵਿੱਚ ਸਮਰਥਾ ਸੀ ਔਰ ਕਿਸ ਤਰ੍ਹਾਂ ਪ੍ਰਧਾਨ ਜਾਚਕਾਂ ਅਤੇ ਸਾਡੇ ਸਰਦਾਰਾਂ ਨੇ ਉਸਨੂੰ ਕਤਲ ਦੇ ਹਵਾਲੇ ਕੀਤਾ ਅਤੇ ਉਸਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ ਭਈ ਉਹ ਹੈ ਜੋ ਇਸਰਾਇਲ ਦਾ ਨਿਸਤਾਰਾ ਕਰੇ ਅਤੇ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਨੂੰ ਬੀਤੇ ਅੱਜ 3 ਦਿਨ ਹੋ ਗਏ ਹਨ। ਪਰ ਸਾਡੇ ਵਿੱਚੋਂ ਕਈਆਂ ਨੇ ਤੀਵੀਆਂ ਨੇ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਦ ਉਹਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਨੇ ਵੀ ਦਰਸ਼ਨ ਦਿੱਤਾ ਹੈ, ਜਿਨ੍ਹਾਂ ਨੇ ਆਖਿਆ ਉਹ ਜਿਉਂਦਾ ਹੈ ਅਤੇ ਸਾਡੇ ਨਾਲਦਿਆਂ ਵਿੱਚੋਂ ਕਈ ਕਬਰ ਉੱਤੇ ਗਏ ਅਤੇ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਹੀ ਪਾਇਆ, ਪਰ ਉਸ ਨੂੰ ਨਾ ਡਿੱਠਾ ਤਾਂ ਉਸ ਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ ਔਰ ਨਬੀਆਂ ਦੇ ਸਾਰਿਆਂ ਬਚਨਾਂ ਉੱਤੇ ਪ੍ਰਤੀਤ ਕਰਨ ਵਾਲੇ ਢਿੱਲਿਓ, ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਇਹ ਕਸ਼ਟ ਭੋਗ ਕੇ ਸਾਰੇ ਤੇਜ ਵਿੱਚ ਪ੍ਰਵੇਸ਼ ਕਰੇ? ਅਤੇ ਮੂਸਾ ਔਰ ਸਭਨਾ ਨਵੀਆਂ ਤੋਂ ਸ਼ੁਰੂ ਕਰਕੇ ਉਸ ਨੇ ਉਹਨਾਂ ਨੂੰ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਦੇ ਨੇੜੇ ਆਇਆ ਜਿੱਥੇ ਜਾਂਦੇ ਸਨ ਔਰ ਉਸ ਨੇ ਅੱਗੇ ਵਧਣ ਨੂੰ ਕੀਤਾ ਤਾਂ ਉਸ ਨੇ ਉਹਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹਿ, ਕਿਉਂ ਜੋ ਸਾਂਝ ਪੈ ਗਈ ਹੈ ਅਤੇ ਹੁਣ ਦਿਨ ਲੈ ਗਿਆ ਹੈ। ਅਤੇ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ ਅਤੇ ਇਉਂ ਹੋਇਆ ਕਿ ਜਦ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਬੈਠਾ ਸੀ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਨੇ ਉਸਨੂੰ ਸਿਆਣ ਲਿਆ ਅਤੇ ਉਹ ਉਹਨਾਂ ਤੋਂ ਲੋਪ ਹੋ ਗਿਆ। ਅਤੇ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਭਈ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲਦਾ ਸੀ ਤਾਂ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ। ਅਤੇ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ 11 ਚੇਲਿਆਂ ਔਰ ਉਹਨਾਂ ਦੇ ਨਾਲ ਦਿਆਂ ਨੂੰ ਇਕੱਠਾ ਪਾਇਆ ਅਤੇ ਕਹਿੰਦੇ ਸਨ, ਪ੍ਰਭੂ ਸੱਚੀ ਮੁੱਚੀ ਜੀ ਉੱਠਿਆ ਹੈ। ਔਰ ਸ਼ਮੋਨ ਨੂੰ ਵਿਖਾਈ ਦਿੱਤਾ ਤਾਂ ਉਹਨਾਂ ਨੇ ਸੁਣਾਇਆ, ਭਈ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿੱਚ ਅਸਾਂ ਉਹਨੂੰ ਕੀਕਰ ਸਿਆਤਾ। ਉਹ ਅਜੇ ਇਹ ਗੱਲਾਂ ਹੀ ਕਰਦੇ ਸਨ ਕਿ ਉਹ ਆਪ ਉਹਨਾਂ ਦੇ ਵਿੱਚ ਆ ਖਲੋਤਾ ਅਤੇ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ। ਪਰ ਉਹ ਵਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ, ਭਈ ਅਸੀਂ ਭੂਤ ਨੂੰ ਵੇਖਦੇ ਹਾਂ। ਉਸ ਨੇ ਉਹਨਾਂ ਨੂੰ ਕਿਹਾ, ਤੁਸੀਂ ਕੌਣ ਨੂੰ ਘਬਰਾਉਂਦੇ ਹੋ ਅਤੇ ਤੁਹਾਡਿਆਂ ਮਨਾਂ ਵਿੱਚ ਚਿੰਤਾ ਕਿਉਂ ਉਪਜਦੀਆਂ ਹਨ? ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਜੋ ਮੈਂ ਉਹੀ ਹਾਂ। ਮੈਨੂੰ ਟੋਹੋ ਅਤੇ ਵੇਖੋ, ਕਿਉਂਕਿ ਭੂਤ ਦੇ ਮਾਸ ਔਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵੇਖਦੇ ਹੋ। ਅਤੇ ਉਸ ਨੇ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਨੂੰ ਹੱਥ ਪੈਰ ਵਿਖਾਏ ਔਰ ਉਹ ਖੁਸ਼ੀ ਦੇ ਮਾਰੇ ਪ੍ਰਤੀਤ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ ਕਿ ਉਸ ਨੇ ਉਹਨਾਂ ਨੂੰ ਆਖਿਆ ਸੀ, ਇੱਥੇ ਤੁਹਾਡੇ ਕੋਲ ਕੁਝ ਭੋਜਨ ਹੈ। ਅਤੇ ਉਸ ਨੇ ਉਹਨਾਂ ਨੂੰ ਪੁੰਨੀ ਮੱਛੀ ਦਾ ਟੁਕੜਾ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਖਾ ਲਿਆ। ਤਦ ਉਸ ਨੇ ਉਹਨਾਂ ਨੂੰ ਆਖਿਆ, ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ। ਭਈ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। ਤਦ ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ ਅਤੇ ਉਹਨਾਂ ਨੂੰ ਆਖਿਆ ਕਿ ਇਉਂ ਲਿਖਿਆ ਹੈ, ਜੋ ਮਸੀਹ ਦੁੱਖ ਚੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੌਬਾ ਔਰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਇਕਰਾਰ ਤੁਹਾਡੇ ਉੱਤੇ ਕਰਦਾ ਹਾਂ, ਪਰ ਜਦ ਤੱਕ ਤੁਸੀਂ ਉਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਹੀ ਰਹੋ। ਉਹ ਉਹਨਾਂ ਨੂੰ ਬਾਹਰ ਬੈਤਨੀਆਂ ਦੇ ਸਾਹਮਣੇ ਲੈ ਗਿਆ ਔਰ ਆਪਣਾ ਹੱਥ ਉਠਾ ਕੇ ਉਹਨਾਂ ਨੂੰ ਅਸ਼ੀਸ਼ ਦਿੱਤੀ। ਅਤੇ ਇਉਂ ਹੋਇਆ ਕਿ ਜਦ ਉਹਨਾਂ ਨੂੰ ਅਸ਼ੀਸ਼ ਦੇ ਰਿਹਾ ਸੀ ਤਾਂ ਉਹਨਾਂ ਦੇ ਅਲੱਗ ਹੋਇਆ ਅਤੇ ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਉਹ ਉਸ ਨੂੰ ਸਿਰ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜੇ ਅਤੇ ਹੈਕਲ ਵਿੱਚ ਨਿਤ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੇ।